ਕ੍ਰਿਸ਼ਨ ਪਦ ਪਰਜ ਦਸ ਸਹਿ ਬਰਖ ਰਾਜ ਤਿੰਨ ਕੀਨਾ।
10,000 ਸਾਲ ਪਾਰਸਨਾਥ ਨੇ ਰਾਜ ਕੀਤਾ ਇਸ ਤਰੀਕੇ ਨਾਲ।
ਦਸ ਹਜ਼ਾਰ
ਸਾਲ ਇਹ ਗਾਹਾਂ ਹਜ਼ਾਰ ਫਿਰ ਕਹਿਤਾ ਕਿਉਂਕਿ 10 ਸਹਿ ਜੇ ਆਪਾਂ ਕਹੀਏ ਨਾ 1,000 ਕਹਿਣਾ ਪਊਗਾ ਫਿਰ। 10 ਸਹਿ ਨਹੀਂ ਕਹਿ ਸਕਦੇ, 900 ਕਹਿ ਸਕਦੇ। ਜੇ 10 ਸਹਿ ਕਹਿੰਦੇ ਫਿਰ 10,000 ਹੀ ਮੰਨਣਾ ਪਊਗਾ।
ਹਜ਼ਾਰ ਕਹਿੰਦੇ 10 ਸਹਿ,
9 ਫਿਰ 10 ਸਹਿ ਕਹਿੰਦੇ ਕਹਿੰਦੇ ਹਜ਼ਾਰ ਕਹਿੰਦੇ। 10,000 ਕਹਿ ਸਕਦੇ ਹਾਂ, 100 ਨਹੀਂ ਕਹਿ ਸਕਦੇ।
ਕਹਿ ਕਹਿ ਦੂਰ ਤੱਤ ਕੇ ਮਤ ਕਹੋ ਰਾਜ ਯੋਗ ਦੋ ਲੀਨਾ।
ਜਿਹੜਾ ਦੱਤਾਤ੍ਰੇਅ ਦਾ ਮਤ ਚੱਲਦਾ ਸੀ ਉਹਦੇ ਨਾਂ 'ਤੇ, ਉਹਨੂੰ ਕਹਿਤਾ ਵੀ ਦੱਤਾਤ੍ਰੇਅ ਦਾ ਮਤ ਨਹੀਂ ਹੁਣ ਹੈਗਾ, ਉਹਨੂੰ ਹਟਾ ਤਾ, ਦੂਰ ਕਰਤਾ।
ਰਾਜ ਯੋਗ ਦੋ,
ਰਾਜ ਔਰ ਯੋਗ, ਧਰਮ ਔਰ ਰਾਜ ਦੋਹਾਂ 'ਤੇ ਆਪਣਾ ਕਬਜ਼ਾ ਕਰ ਲਿਆ। ਰਾਜ ਵੀ ਮੇਰਾ, ਧਰਮ ਵੀ ਮੇਰੇ ਨਾਂ 'ਤੇ ਚੱਲੂ। ਰਾਜ ਵੀ ਮੇਰੇ ਨਾਂ 'ਤੇ ਹੀ ਚੱਲੂਗਾ। ਦੇਖੋ ਰਾਜ ਆਦਮੀ ਥੋੜ੍ਹੀ ਚਲਾਉਂਦਾ ਹੁੰਦਾ, ਰਾਜ ਤਾਂ ਥੱਲੇ ਨਾਲ ਦੇ ਚਲਾਉਂਦੇ ਹੁੰਦੇ ਨੇ। ਰਾਜੇ ਦਾ ਤਾਂ ਨਾਂ ਹੁੰਦਾ ਵੀ ਕਿਹਦਾ ਰਾਜ ਹੈ। ਫੈਕਟਰੀ ਵਾਲੇ ਮਾਲਕ ਦਾ ਨਾਂ ਹੁੰਦਾ, ਕੰਮ ਕਰਨ ਵਾਲੇ ਤਾਂ ਥੱਲੇ ਸਾਰੇ ਹੋਰ ਹੁੰਦੇ ਨੇ। ਮਾਲਕ ਦਾ ਕਈ ਵਾਰ ਸਾਲ ਭਰ ਫੈਕਟਰੀ ਉਹ ਨਹੀਂ ਜਾਂਦੇ, ਕਈ ਫੈਕਟਰੀ ਆ, ਮਾਲਕ ਤਾਂ ਮਾਲਕ ਹੀ ਰਹੂਗਾ ਨਾ। ਇਸ ਕਰਕੇ ਰਾਜ ਜਿਹਦੇ ਸਿਰ 'ਤੇ ਤਾਜ ਹੈ ਉਹਦਾ ਹੀ ਨਾਂ ਚੱਲੂਗਾ। ਕਰਨਾ ਤਾਂ ਰਾਜ ਥੱਲੇ ਅਧਿਕਾਰੀਆਂ ਨੇ ਹੁੰਦਾ, ਅਫਸਰਾਂ ਨੇ ਰਾਜ ਕਰਨਾ ਹੁੰਦਾ, ਉਹਦੇ ਨਾਂ 'ਤੇ ਹੀ ਰਾਜ ਚੱਲਦਾ, ਉਹਦੇ ਨਾਂ 'ਤੇ ਹੀ ਧਰਮ ਚੱਲਦਾ। ਧਰਮ ਦਾ ਪ੍ਰਚਾਰ ਕਰਨ ਵਾਲੇ ਵੀ ਹੋਰ ਹੁੰਦੇ ਨੇ, ਨਾ ਉਹਦਾ ਚੱਲਦਾ ਵੀ ਇਹ ਹੁਣ ਪਾਰਸਨਾਥ ਦਾ ਧਰਮ ਚਲਾਇਆ ਹੋਇਆ। ਪਿਛਲਾ ਧਰਮ ਔਰ ਹੁਣ ਦੇ ਧਰਮ 'ਚ ਫਰਕ ਕੋਈ ਨਹੀਂ ਹੈ, ਫਰਕ ਨਹੀਂ ਹੈ ਕੋਈ। ਉਹ ਲੀਹਾਂ ਲਿਆ ਹੋਇਆ ਸੀ, ਲੀਹ 'ਤੇ ਲੈ ਆਉਂਦਾ ਦੁਬਾਰਾ, ਬਸ ਆਪਣਾ ਠੱਪਾ ਲਾਉਣਾ ਸੀ ਲਾ ਲਿਆ, ਠੱਪਾ ਲਾਉਣਾ ਸੀ। ਜਿਵੇਂ ਹੁਣ ਪਿੱਛੇ ਵੇਦਾਂ ਦੇ ਵਿੱਚ ਇਹ ਮੱਤ ਹੈਗੀ ਹੈ ਗੁਰਮਤ, ਉਹ ਤੋਂ ਬਾਅਦ ਵੀ ਰਹੀ ਹੈ ਕਬੀਰ ਵੇਲੇ, ਕਬੀਰ ਤੋਂ ਪਹਿਲਾਂ ਇਹਦਾ ਕੋਈ ਇਹਦੇ ਨਾਂ 'ਤੇ ਡੁਪਲੀਕੇਟ ਮੱਤਾਂ ਚੱਲ ਗਈਆਂ ਸੀ। ਨਾਂ ਵੇਦ ਦਾ ਵੀ ਲੈਂਦੇ ਸੀ, ਕਹਿੰਦੇ ਰਹਿੰਦੇ ਨੇ ਵੀ ਪਰਮੇਸ਼ਰ ਇੱਕ ਹੈ, ਪਰ ਇੱਕ ਮੰਨਦੇ ਨਹੀਂ ਹੁਣ, ਫਿਰ ਬਹੁਤ ਦੇਵੀ ਦੇਵਤੇ ਮੰਨੀ ਬੈਠੇ ਨੇ। ਕੌਣ ਬੜਾ ਕੌਣ ਛੋਟਾ, ਫਿਰ ਝਗੜਾ ਛੋਟਿਆਂ ਦਾ ਬੜੇ ਦਾ ਨਹੀਂ ਝਗੜਾ ਹੈ। ਬੜਾ ਤਾਂ ਗਾਇਬ ਕੀਤਾ, ਬੜੇ ਤਾਂ ਗੱਲੇ ਨਹੀਂ ਨਾ ਕਰਦੇ, ਜਿਹਦੀ ਗੱਲ ਕਰਦੇ ਨੇ ਜ਼ਿਆਦਾ ਵਿਸ਼ਨੂੰ ਦੀ, ਬ੍ਰਹਮਾ ਦੀ, ਸ਼ਿਵਜੀ ਦੀ, ਝਗੜਾ ਤਾਂ ਉਹਨਾਂ ਦਾ ਪੈਣਾ ਨਾ। ਫਿਰ ਉਹਦਾ ਕਹਿਤਾ ਜੀ ਬਸ ਉਹ ਹੈ, ਬਸ ਉਹ ਹੁੰਦਾ ਹੁੰਦਾ, ਉਹ ਤਿੰਨਾਂ ਨੇ ਹੀ ਮੰਨ ਲਿਆ। ਬੜਾ ਕੌਣ ਹੈ ਕੀ ਹੈ ਉਹ ਛੱਡੇ ਦਿੱਤਾ, ਭਗਤਾਂ ਨੇ ਫਿਰ ਪ੍ਰਗਟ ਕੀਤਾ ਵੀ ਉਹ ਇੱਕ ਜਿਹੜੀ ਹਸਤੀ ਹੈ ਜਿਹਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵੀ ਪੈਦਾ ਕੀਤੇ ਨੇ, ਜਿਹਨੇ ਸਭ ਕੁਛ ਪੈਦਾ ਕੀਤਾ ਹੈ, ਜਿਹਨੇ ਸੂਰਜ ਵੀ ਪੈਦਾ ਕੀਤਾ, ਚੰਦਰਮਾ ਵੀ ਪੈਦਾ ਕੀਤਾ, ਉਹ ਕੌਣ ਹੈ? ਧਰਤੀ ਵੀ ਪੈਦਾ ਕੀਤੀ ਹੈ, ਪਾਣੀ ਵੀ ਪੈਦਾ ਕੀਤਾ ਹੈ, ਉਹ ਕੌਣ ਹੈ? ਉਹਦੀ ਖੋਜ ਕਰੀ। ਜਿਨ੍ਹਾਂ ਨੇ ਖੋਜ ਲਿਆ ਉਹਨਾਂ ਨੇ ਦੱਸਿਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਸਾਡਾ ਮਤ ਹੈ। ਬਸ ਇੰਨਾ ਹੀ ਫਰਕ ਹੈ। ਜਿੱਥੇ ਮੇਰਾ ਮਤ ਆ ਜਾਵੇ, ਮੇਰੇ ਨਾਂ 'ਤੇ ਆ ਜਾਵੇ, ਉਹ ਮਤ ਅਸਲ 'ਚ ਪਰਮੇਸ਼ਰ ਦਾ ਹੁੰਦਾ ਹੀ ਨਹੀਂ, ਉਹ ਆਦਮੀ ਦਾ ਮਤ ਹੁੰਦਾ, ਉਹ ਪੂਰਨ ਮਤ ਨਹੀਂ ਹੁੰਦੀ ਕਦੇ ਵੀ। ਉਹ ਮਨ ਮੈਨਮੇਡ ਮਤ ਹੈ, ਮਨਮਤ ਹੈ, ਮੈਨਮੇਡ ਮਤ ਨੂੰ ਮਨਮਤ ਕਹਿੰਦੇ ਨੇ, ਗੁਰਮਤ ਨੂੰ ਥੱਲੇ ਆ। ਇਹੀ ਉਹਨੇ ਆਪਣਾ ਠੱਪਾ ਲਾਇਆ ਨਾਲ, ਆਪਣੇ ਮਤ ਦਾ ਆਪਣਾ ਠੱਪਾ ਲਾ ਤਾ ਨਾਲ। ਹੁਣ ਯੋਗ ਮਤ ਨਾਥ ਹੈਗੇ ਨੇ ਜ਼ਰੂਰ, ਨਾਥ ਚੱਲਦੇ ਨੇ, ਸੰਨਿਆਸੀ ਬਹੁਤ ਘੱਟ ਨੇ। ਸੰਨਿਆਸੀ ਦਾ ਕੋਈ ਟਾਵਾਂ ਟੱਲਾ ਬਚ ਗਿਆ ਸੀਗਾ, ਉਹ ਨਾਂ ਲੈਣ ਨੂੰ ਬਚ ਗਿਆ ਵੀ ਹਾਂ ਸੰਨਿਆਸੀ ਕੋਈ ਹੁੰਦਾ ਸੀ।
ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹਿ ਗਏ।
ਬਸ ਜਿਹੜੇ ਕੋਈ ਛੁਪੇ ਹੋਏ ਸੀਗੇ ਬਚ ਗਏ ਕਿਤੇ ਸੰਨਿਆਸੀ, ਉਹ ਰਹਿ ਗਏ।
ਐਸੇ ਇੱਕ ਨਾਮ ਲੈ ਵੇ ਕੋ ਜਗਮੋ ਰਹਿਤ ਪਏ।
ਬਸ ਇੱਕ ਨਾਮ ਲੈਣ ਨੂੰ ਵੀ ਹਾਂ ਸੰਨਿਆਸ ਮਤ ਹੁੰਦਾ ਸੀ, ਪਰ ਐਂ ਰਹਿ ਗਏ ਉਹਨਾਂ ਦਾ ਪ੍ਰਭਾਵ ਕੋਈ ਨਹੀਂ ਹੈ, ਲੋਕਾਂ 'ਤੇ ਕੋਈ ਪ੍ਰਭਾਵ ਨਹੀਂ। ਨਾ ਮਤ ਦਾ ਪ੍ਰਚਾਰ ਹੁੰਦਾ ਸੀ, ਨਾ ਲੋਕ ਉਹਨਾਂ ਨੂੰ ਮੰਨਦੇ ਸੀ। ਇਹ ਸੀ ਵੀ ਆਮ ਵੀ ਇਹ ਸੰਨਿਆਸੀ ਨੇ, ਇਹ ਦੱਤਾਤਰੇ ਨੂੰ ਮੰਨਦੇ। ਕੋਈ ਦੱਤਾਤਰੇ ਦਸ ਪਾਤਸ਼ਾਹ ਇੱਕ ਹੋਰ ਜਗ੍ਹਾ ਲੈਂਦੇ ਨੇ, ਜੋ ਕੋਈ ਜਾਏ ਸੰਨਿਆਸਨ ਕੇ, ਜੇ ਕੋਈ ਸੰਨਿਆਸੀਆਂ 'ਤੇ ਜਾਂਦਾ ਉਹ ਕੀ ਕਹਿੰਦੇ, ਦੱਤ ਹੀ ਸੱਤ ਹੈ ਮੰਤਰ ਦ੍ਰਿੜਾਵੈ। ਉਹ ਕਹਿੰਦੇ ਦੱਤ ਹੀ ਸੱਤ ਸਰੂਪ ਹੈ ਹਮੇਸ਼ਾ ਰਹਿਣ ਵਾਲਾ, ਉਹ ਪਰਮੇਸ਼ਰ ਦੱਤ ਹੀ ਹੈ, ਹੋਰ ਕੋਈ ਨਹੀਂ ਹੈ। ਇਹ ਕਮੀ ਸੀ ਉਹਨਾਂ 'ਚ, ਹੁਣ ਵੀ ਕਮੀ ਹੈ। ਇਸ ਕਮੀ ਨੇ ਹੀ ਮਾਰੇ ਨੇ ਉਹ। ਇਹ ਕਮੀ ਖਤਰਨਾਕ ਹੈ। ਕਿਉਂ ਲਿਖੀ ਦਸਮ ਪਾਤਸ਼ਾਹ ਨੇ ਵੀ ਕਿਤੇ ਸਾਨੂੰ ਪਰਮੇਸ਼ਰ ਨਾ ਕਹਿਣ ਲੱਗ ਜਾਓ ਬਾਅਦ 'ਚ ਗੁਰੂ ਨਾਨਕ ਨੂੰ ਜਾਂ ਸਾਨੂੰ ਤਾਂ ਸਾਨੂੰ ਜਾਂ ਭਗਤਾਂ ਨੂੰ। ਉਹੀ ਗਲਤੀ ਕਰਤੀ, ਗਲਤੀ ਨਹੀਂ ਕੀਤੀ, ਜਾਣ ਵਿੱਚ ਸ਼ਰਾਰਤ ਕੀਤੀ ਹੈ। ਜਿਨ੍ਹਾਂ ਨੇ ਪ੍ਰਚਾਰ ਕੀਤਾ ਬੜੇ ਸ਼ਰਾਰਤੀ ਸੀ ਲੋਕ, ਉਹ ਚਾਹੁੰਦੇ ਸੀ ਵੀ ਇਹ ਸਿੱਖੀ ਖਤਮ ਹੋ ਜਾਵੇ। ਇੱਛਾ ਅੰਦਰੋਂ ਸਿੱਖੀ ਦੇ ਵੈਰੀ ਸੀ, ਅੰਦਰੋਂ ਭੇਸ ਬਦਲ ਕੇ ਵਿੱਚ ਆ ਗਏ ਸੀ। ਇਹਨਾਂ ਦੇ ਮੂੰਹ 'ਚ ਪਾਤੀ ਉਹ ਗੱਲ ਸਿੱਖਾਂ ਨੇ, ਇਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹ ਤਾਂ ਸਾਫ ਲੈ ਕੇ ਜੋ ਮੌਕੋ ਪਰਮੇਸ਼ਰ ਉੱਚਰੈ ਅਤੇ ਸਭ ਨਰਕ ਕੁੰਡ ਮੈਂ ਪੜਾਂ, ਦਸਮ ਪਾਤਸ਼ਾਹ ਨੇ ਲਿਖਿਆ। ਉਹ ਕਹਿੰਦੇ ਦਸਮ ਨੇ ਤਾਂ ਕੋਈ ਬਾਣੀ ਹੋਣੀ, ਇਹ ਤਾਂ ਦਸਮ ਪਾਤਸ਼ਾਹ ਦੀ ਬਾਣੀ ਹੋਣੀ। ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਤੋਂ ਮੁਨਕਰ ਨੇ ਅਸਲ ਦੇ ਵਿੱਚ, ਉਹ ਸਾਰੇ
ਉਹੀ ਗੱਲ ਕਹਿੰਦੇ।
ਹਾਂ, ਉਹਨਾਂ ਦਾ ਸਾਰਾ ਭੁਲੇਖਾ ਪਾਇਆ ਉਸ ਖਾਨਦਾਨ ਦੇ ਨੇ। ਕਿਉਂ? ਦੱਤ ਨੂੰ ਜਿਵੇਂ ਪਰਮੇਸ਼ਰ ਹੈ, ਇਹਨਾਂ ਨੇ ਪਰਮੇਸ਼ਰ ਨਾਨਕ ਨੂੰ ਬਣਾਉਣਾ ਸੀ, ਬਣਾਉਣਾ ਸੀ, ਡੋਬ ਦੇਣਾ ਸੀ, ਸਿੱਖੀ ਡੋਬਤੀ। ਜਿਹੜੀਆਂ ਗਲਤੀਆਂ ਪਿੱਛੇ ਦੂਈਆਂ ਮੱਤਾਂ 'ਚ ਹੋਈਆਂ, ਉਹ ਗਲਤੀਆਂ ਅਸੀਂ ਕਰਨੀਆਂ ਨਹੀਂ। ਇਹ ਪੜ੍ਹਨ ਦਾ ਮਤਲਬ ਇਹ ਹੁੰਦਾ, ਜਿਹੜਾ ਦੂਆ ਅਸੀਂ ਕੁਛ ਪੜ੍ਹਦੇ ਹਾਂ ਗੁਰਬਾਣੀ ਤੋਂ ਸਵਾ, ਉਹ ਇਹ ਪੜ੍ਹਦੇ ਹਾਂ ਵੀ ਆਹ ਕੁਛ ਪਿੱਛੇ ਹੋਇਆ ਹੋਇਆ ਗਲਤੀਆਂ, ਇਹ ਲੈ ਕੇ ਡੁੱਬ ਜਾਂਦੀਆਂ ਨੇ, ਉਹ ਅਸੀਂ ਨਹੀਂ ਕਰਨੀਆਂ।
ਭਾਂਤ ਭਾਂਤ ਰਾਜ ਕਰਤ ਜੋ ਭਾਂਤ ਭਾਂਤ ਧਨ ਜੋਰਿਓ।
ਭਾਂਤ ਭਾਂਤ ਦਾ ਜਗ੍ਹਾ ਜਿਹੜੇ ਸੀ ਰਾਜ ਕੀਤਾ ਉਹਨਾਂ ਨੇ, ਭਾਂਤ ਭਾਂਤ ਦੇ ਰਾਜੇ ਸੀ, ਦੂਰ ਦੂਰ ਰਾਜੇ ਸੀ, ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ, ਧਨ ਇੱਕ ਜਗ੍ਹਾ ਕਰ ਲਿਆ ਉਹਨਾਂ ਦਾ। ਭਾਂਤ ਭਾਂਤ ਦਾ ਧਨ ਹੁੰਦਾ ਦੇਖੋ, ਕਿਤੇ ਜਿਹੜੇ ਪਸ਼ੂ ਨੇ, ਪਸ਼ੂ ਧਨ ਵੀ ਧਨ ਮੰਨਿਆ ਜਾਂਦਾ ਸੀ ਅੱਗੇ, ਜ਼ਿਆਦਾ ਖੇਤੀ ਘੱਟ ਹੁੰਦੀ ਸੀ। ਅਤੇ ਕਹਿੰਦੇ ਗੋ ਧਨ, ਗਈਆਂ ਗਾਇਆਂ ਜਿਹੜੀਆਂ ਰੱਖਣੀਆਂ ਇਹਨੂੰ ਧਨ ਕਹਿੰਦੇ ਨੇ। ਗਜ ਧਨ ਹਾਥੀ ਜ਼ਿਆਦਾ ਰੱਖਣੇ, ਹਾਥੀ ਵੀ ਤਾਂ ਜੇ ਜ਼ਿਆਦਾ ਹੋਣਗੇ ਵਿਕਦੇ ਹੀ ਨੇ ਨਾ, ਪੈਸੇ ਹੀ ਹੈ। ਬਾਜ ਧਨ, ਗੋ ਧਨ, ਗਜ ਧਨ, ਬਾਜ ਧਨ, ਘੋੜਿਆਂ ਦਾ ਧਨ, ਤਿੰਨ ਤਾਂ ਇਹ ਹੁੰਦੇ ਸੀ। ਔਰ ਰਤਨ ਧਨ ਖਾਨ, ਹੋਰ ਹੀਰੇ ਜਵਾਹਰਾਤ ਅਤੇ ਰਤਨ ਹੁੰਦੇ ਸੀ, ਸੋਨਾ ਚਾਂਦੀ। ਇਹ ਰਤਨ ਧਨ ਖਾਨ ਹੋ ਗਈ, ਇਹ ਅਲੱਗ ਖਾਨ ਹੋ ਗਈ। ਪਰ ਅੱਗੇ ਕੀ ਕਹਿੰਦਾ, ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਸਮਾਨ। ਜਾਂ ਸੰਤੋਸ਼ ਧਨ ਜਿਹਦੇ ਕੋਲ ਹੋਵੇ ਸਾਰੇ ਮਿੱਟੀ ਨੇ ਉਹਦੇ ਵਾਸਤੇ। ਸੰਤੋਸ਼ ਧਨ ਵੀ ਹੈ, ਸੰਤੋਸ਼ ਧਨ ਕੀ ਹੈ, ਨਾਮ ਧਨ, ਨਾਮ ਧਨ ਸੰਤੋਸ਼ ਧਨ, ਨਾਮ ਨਾਲ ਸੰਤੋਸ਼ ਆਉਂਦਾ। ਸੰਤੋਖ ਨੂੰ ਵੀ ਧਨ ਕਿਹਾ ਹੋਇਆ ਉਹਨਾਂ ਨੇ। ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਹੀ ਸਮਾਨ, ਸਾਰੇ ਧੂੜ ਮਿੱਟੀ ਬਰਾਬਰ ਨੇ। ਤੈਸਾ ਥੁਣ ਤੈਸੀ ਉਸ
ਮਾਟੀ,
ਮਾਟੀ ਬਿਲਕੁਲ ਗੁਰਬਤ ਨਾਲ ਮਿਲਦੀ ਗੱਲ ਹੈ। ਇਹਦੀ ਗੱਲ ਕਿ ਪਿੱਛੇ ਹੈ ਨਹੀਂ ਸੀ, ਸੀ ਪਰ ਮੂੰਹ ਤੋਂ ਉੱਤੇ ਉੱਤੇ ਹੀ ਗੱਲਾਂ ਸੀ, ਅੰਦਰ ਨਹੀਂ ਸੀ। ਕਹਿਣ ਨੂੰ ਸੀ, ਮੰਨਣ ਨੂੰ ਨਹੀਂ ਸੀ। ਸਾਡੇ ਵੀ ਗੁਰਬਾਣੀ ਪੜ੍ਹਨ ਨੂੰ ਹੈ, ਮੰਨਣ ਨੂੰ ਨਹੀਂ ਹੈ। ਜਦੋਂ ਮੰਨਣ 'ਤੇ ਰਹਿ ਜਾਵੇ ਗੱਲ, ਫਿਰ ਉਹ ਪਖੰਡ ਬਣ ਜਾਂਦੀ। ਅਸਰ ਨਹੀਂ ਨਾ ਗੱਲ ਦਾ ਮੰਨੇ 'ਤੇ ਹੀ ਅਸਰ ਹੁੰਦਾ, ਮੰਨਣ ਨਾਲ ਅਸਰ ਹੈ, ਬਿਨਾਂ ਮੰਨੇ 'ਤੇ ਕੋਈ ਅਸਰ ਨਹੀਂ। ਹਾਂਜੀ,
ਭਾਂਤ ਭਾਂਤ ਰਾਜ ਕਰਤ ਜੋ ਭਾਂਤ ਭਾਂਤ ਧਨ ਜੋੜਿਓ।
ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ, ਆਪਣੇ ਕੋਲ ਇਕੱਠਾ ਕਰ ਲਿਆ। ਖਜ਼ਾਨਾ ਤਾਂ ਇੱਕ ਕਰਨਾ ਹੀ ਹੁੰਦਾ, ਜਾਂ ਰਾਜਾ ਹੀ ਇੱਕ ਹੋ ਗਿਆ। ਫਿਰ ਜਿਹੜੇ ਮਤਹਿਤ ਵੀ ਰਾਜੇ ਕਰਦੇ ਸੀ, ਰਾਜ ਉਹਨਾਂ ਨੂੰ ਜੋ ਕਹਿੰਦਾ ਸੀ ਵੀ ਇੱਥੇ ਭੇਜੋ, ਭੇਜ ਦਿੰਦੇ ਸੀ, ਭੇਜਣੇ ਪੈਂਦਾ ਸੀ। ਹਾਂਜੀ,
ਜਹਾਂ ਤਹਾਂ ਮਾਨਸ ਸਰਾਉਣ ਸੁਣ ਤਹਾਂ ਤਹਾਂ ਤੇ ਤੋਰਿਓ।
ਜਿੱਥੇ ਜਿੱਥੇ ਕੋਈ ਸੁਣ ਲਿਆ ਵੀ ਜੋ ਹੈਗਾ ਸੰਨਿਆਸੀ, ਉੱਥੇ ਉੱਥੇ ਬੰਦੇ ਭੇਜਦੇ ਆਪਣੇ। ਬੰਦੇ ਭੇਜੇ ਉੱਥੇ ਵੀ ਆ ਤਾਂ ਚੁੱਪ ਕਰਕੇ ਬੈਠਾ ਰਹੇ ਹੋ, ਗਾਹਾਂ ਪਬਲਿਕ ਦੇ ਵਿੱਚ ਆਪਣਾ ਪ੍ਰਚਾਰ ਨਾ ਕਰੇ। ਜੇ ਜ਼ਿਆਦਾ, ਕਿਉਂਕਿ ਇੱਕ ਪ੍ਰਚਾਰ ਹੁੰਦਾ ਹੁੰਦਾ, ਜੇ ਦੂਆ ਵਿੱਚ ਹੋਣ ਲੱਗ ਜਾਏ ਫਿਰ ਗੜਬੜ ਹੁੰਦੀ ਹੈ ਨਾ। ਜੇ ਜ਼ਿਆਦਾ ਗੜਬੜ ਕਰਦਾ ਤਾਂ ਫੜ ਲਿਓ, ਜਾਂ ਉਹਨੂੰ ਕਹਿ ਦਿਓ ਵੀ ਇਹੀ ਪ੍ਰਚਾਰ ਕਰੀ ਜਾ। ਭੇਖ ਤਾਂ ਇੱਕੋ ਹੀ ਸੀ, ਭੇਖ ਦਾ ਤਾਂ ਕੋਈ ਗੱਲ ਹੀ ਨਹੀਂ ਸੀ। ਵੀ ਉਹਨੂੰ ਸਮਝਾਇਆ, ਉਹ ਭਾਈ ਤੂੰ ਨਾਲੇ ਸਹਿਮਤ ਹੋ ਕੇ ਚੱਲ।
ਇਹ ਵਿਧੀ ਜੀਤ ਦੇਸ਼ ਪੁਰ ਦੇਸਨ ਜੀਤ ਨਿਸ਼ਾਨ ਬਜਾਇਓ।
ਦੇਸ਼ ਪ੍ਰਦੇਸ਼ ਸਾਰੇ ਇਹਨਾਂ ਨੂੰ ਆਪਣਾ ਸਿੱਕਾ ਬਣਾ ਲਿਆ। ਜਿੱਥੇ ਜਿੱਥੇ ਵੀ ਗਏ ਲੋਕ, ਉਹਨਾਂ ਨੇ ਸਾਰਿਆਂ ਦੇ ਸਾਰੇ ਮੰਨਦੇ ਚਲੇ ਗਏ। ਫਿਰ ਦੇਸ਼ ਪ੍ਰਦੇਸ਼ ਜਿੱਤ ਕੇ ਆਪਣਾ ਹੀ ਨਿਸ਼ਾਨ ਬਜਾਇਆ, ਆਪਣਾ
ਜੀਤ
ਨਗਾਰਾ ਧੌਂਸਾ ਜਿਹੜਾ ਦੇ ਕੇ ਭੇਜ ਦੇ
ਨਿਸ਼ਾਨ ਬਜਾਇਆ।
ਜਿੱਤ ਦਾ ਨਿਸ਼ਾਨ ਹੀ ਹੁੰਦਾ, ਜਿੱਥੇ ਨਗਾਰਾ ਵੱਜ ਜਾਵੇ ਜਿਹੜੇ ਏਰੀਏ ਜਿਹਦਾ, ਉਹਦਾ ਇਲਾਕਾ ਹੋ ਜਾਂਦਾ ਜਿੱਥੇ ਤੇ ਆਵਾਜ਼ ਜਾਂਦੀ ਹੈ। ਆਵਾਜ਼ ਦਾ ਉਹ ਹੁੰਦਾ ਇੱਕ ਐਲਾਨ ਹੁੰਦਾ ਨਗਾਰਾ ਕਿ ਇੱਥੇ ਕੋਈ ਜੇ ਹੈ ਸੁਣਦਾ ਹੈ ਨਗਾਰੇ ਨੂੰ, ਮੈਦਾਨ 'ਚ ਆਵੇ, ਨਹੀਂ ਤਾਂ ਈਨ ਮੰਨੇ ਸਾਡੀ, ਨਹੀਂ ਸਾਡੀ ਈਨ ਮੰਨੇ, ਸਾਨੂੰ ਸਰੈਂਡਰ ਕਰ ਜਾਵੇ, ਨਹੀਂ ਨਿਕਲ ਕੇ ਮੈਦਾਨ 'ਚ ਆਵੇ, ਜੇ ਕਿਤੇ ਲੁਕਿਆ ਵੀ ਹੋਇਆ ਤਾਂ ਬਾਹਰ ਆਵੇ। ਅਤੇ ਪਬਲਿਕ ਤਾਂ ਬਾਹਰ ਹੁੰਦੀ ਹੈ ਨਾ, ਪਬਲਿਕ ਫਿਰ ਨਾਲ ਜੁੜ ਜਾਂਦੀ ਹੈ ਜਾਂ ਕੋਈ ਨਹੀਂ ਆਉਂਦਾ।
ਆਪਣਾ ਕਰਨ ਕਾਰਨ ਕਰ ਮਾਨਿਓ ਕਾਲ ਪੁਰਖ ਬਿਸਰਾਇਓ।
ਬਸ ਆਪ ਨੂੰ ਇਹ ਕਰਨ ਕਾਰਨ ਮੰਨ ਲਿਆ ਉਹਨੇ,
ਕਾਲ ਪੁਰਖ ਬਿਸਰਾਇਓ।
ਕਾਲ ਪੁਰਖ ਨੂੰ ਕਹਿਤਾ ਕੋਈ ਹੈ ਹੀ ਨਹੀਂ, ਕਾਲ ਪੁਰਖ ਨੂੰ ਉਹਦੀ ਕੋਈ ਚੀਜ਼ ਨਹੀਂ ਹੈ, ਮੈਂ ਉਹ ਸਭ ਕੁਛ ਹਾਂ। ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦੀ ਸ਼ਕਤੀ ਮੇਰੇ ਕੋਲ ਹੀ ਹੈ, ਮੇਰੇ ਤੋਂ ਬਿਨਾਂ ਹੋਰ ਕੋਈ ਤਾਕਤ ਨਹੀਂ ਹੈ ਕਿਤੇ ਵੀ। ਉਹ ਵਿਸਰਾ ਤਾ ਲੋਕਾਂ ਨੂੰ, ਕਹਿ ਤਾ ਹੋਰ ਨਹੀਂ ਕੁਛ ਹੈ, ਆਪੇ ਵਿਸਰ ਗਿਆ ਲੋਕਾਂ ਨੂੰ। ਵਿਸਰਿਓ ਨਹੀਂ, ਵਿਸਰਾਇਓ ਹੈ ਲਫ਼ਜ਼,
ਵਿਸਰਾਇਓ
ਲੋਕਾਂ ਨੂੰ ਵਿਸਰਾ ਤਾ, ਪ੍ਰਚਾਰ ਜੋ ਕਰਤਾ ਵੀ ਹੋਰ ਨਹੀਂ ਕੁਛ ਹੈ। ਇਹ ਮੈਨੂੰ ਜ਼ਬਰਦਸਤੀ ਮੰਨਦੇ ਨੇ, ਅੰਦਰੋਂ ਭਾਵੇਂ ਕੋਈ ਨਾ ਮੰਨਦਾ ਹੋਵੇ ਪਰ ਪ੍ਰਚਾਰ ਤਾਂ ਹੋ ਰਿਹਾ ਨਾ।
ਰੂਆਮਲ ਛੰਦ ਦਸ ਸਹੰਸਰ ਪ੍ਰਮਾਣ ਬਰਖ ਸ਼ੌਕੀਨ ਰਾਜ ਸੁਧਾਰ
ਆ ਗਿਆ ਨਾ। ਦਸ ਹੰਸਰ, ਹਾਂ ਆਏ ਜਾਣਾ ਸੀ ਦਸ ਹੰਸਰ, 10,000 ਸਾਲ ਇਸ ਤਰੀਕੇ ਨਾਲ ਉਹਨੇ ਰਾਜ ਕੀਤਾ, ਉਹਨੇ ਹੀ ਨਹੀਂ ਕੀਤਾ, ਉਹਦੇ ਬਾਅਦ ਚੱਲਦਾ ਰਿਹਾ ਰਾਜ ਇੱਦਾਂ ਹੀ। ਹਾਂ ਇੱਕ ਆਦਮੀ ਦੀ ਇੰਨੀ ਉਮਰ ਨਹੀਂ ਹੁੰਦੀ ਉਹਦੇ, ਜਿਵੇਂ ਹੁਣ ਨਾਨਕ ਦਾ ਨਾਂ ਚੱਲਦਾ ਰਿਹਾ। ਜੇ ਕੋਈ ਗਲਤੀ ਨਾਲ ਇਹ ਸਮਝ ਲਵੇ ਬਈ ਨੌਵੇਂ ਪਾਤਸ਼ਾਹ ਵੇਲੇ ਮਹਲਾ ਨੌਵਾਂ ਨੂੰ ਨਾ ਸਮਝ ਆਵੇ ਵੀ ਕੀ ਹੈ, ਗੁਰਬਾਣੀ 'ਚ ਤਾਂ ਪਤਾ ਲੱਗਣਾ ਨਹੀਂ। ਔਰ ਉਹ ਟਾਈਮ ਸਮ ਦੇਖੇ ਯਾਰ, ਉਹ ਭਾਸ਼ਾ ਦਾ ਖੋਜੀ ਹੋਵੇ ਵੀ ਉਦੋਂ ਦੀ ਭਾਸ਼ਾ ਗੁਰੂ ਨਾਨਕ ਵੇਲੇ ਦੀ, ਨੌਵੇਂ ਪਾਤਸ਼ਾਹ ਵੇਲੇ ਦੀ ਭਾਸ਼ਾ ਦਾ ਫਰਕ ਹੈ, ਨੌਵੇਂ ਮਹੱਲੇ ਦੇ ਸ਼ਲੋਕਾਂ ਦਾ ਫਰਕ ਹੈ ਭਾਸ਼ਾ ਦਾ ਗੁਰੂ ਨਾਨਕ ਨੂੰ। ਬਹੁਤ ਬਰੀਕੀ ਨਾਲ ਕੋਈ ਸਮਝਦਾ ਹੋਵੇ ਭਾਸ਼ਾ ਨੂੰ, ਉਹ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਵੀ 200 ਸਾਲ ਕੋਈ ਆਦਮੀ ਜਿਉਂਦਾ ਰਹਿ ਸਕਦਾ, ਸ਼ੰਕਾ ਪੈਦਾ ਹੋ ਜੂ। ਇੱਕੋ ਆਦਮੀ ਦੀ ਭਾਸ਼ਾ, ਕਿਉਂਕਿ ਨਾਨਕ ਜੋ ਲਿਖਿਆ ਹੈ ਨਾਂ, ਉਹਨੇ ਤਾਂ ਨਾਂ ਦੇਖਣਾ ਨਾ, ਵਿੱਚ ਨਾਨਕ ਵਰਤਿਆ ਹੋਇਆ ਨਾਂ, ਇਸ ਤਰੀਕੇ ਨਾਲ ਰਾਜ ਹੈ।
ਇਸੇ ਕਰਕੇ ਮਹੱਲੇ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਉੱਪਰ,
ਹਾਂ ਮਹੱਲੇ ਪੰਜਵੇਂ ਪਾਤਸ਼ਾਹ ਨੇ ਲਿਖੇ ਉੱਪਰ, ਤਾਂ ਕਿ ਪਤਾ ਲੱਗੇ ਕਿ ਕਿਹਦਾ ਸ਼ਲੋਕ ਹੈਗੀ ਬਾਣੀ। ਉਹਨਾਂ ਨੇ ਆਪ ਨਹੀਂ ਮਹੱਲੇ ਲਿਖੇ, ਨੌਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਮਹੱਲੇ, ਬਾਅਦ ਦੇ ਨੌਵੇਂ ਪਾਤਸ਼ਾਹ ਵਾਲਾ ਦਸਵੇਂ ਪਾਤਸ਼ਾਹ ਨੇ ਲਿਖਾਇਆ
ਮਹੱਲੇ। ਭਾਂਤ ਭਾਂਤ ਧਰਾਣ ਲੈ ਅਰ ਛਤਰ ਸਰਬ ਸੰਘਾਰ,
ਭਾਂਤ ਭਾਂਤ
ਧਰਾਣ ਲੈ,
ਧਰਾਣ ਲੈ ਔਰ ਛਤਰ ਸਰਬ ਸੰਘਾਰ, ਭਾਂਤ ਭਾਂਤ ਦੀਆਂ ਧਰਤੀਆਂ ਸਾਰੀਆਂ ਜਿੱਤ ਲਈਆਂ। ਪਰ ਉੱਥੇ ਜਿਹੜੇ ਛਤਰੂ ਸੀ ਜਿਹਨਾਂ ਨੇ ਵਿਰੋਧ ਕੀਤਾ ਜਿੱਤਣ 'ਤੇ, ਹੁਣ ਕਿਸੇ ਧਰਤੀ ਨੂੰ ਜਿੱਤਣ ਦੇ ਆਈਏ ਉੱਥੇ ਦੇ ਲੋਕਲ ਆਦਮੀ ਵਿਰੋਧ ਤਾਂ ਕਰਦੇ ਹੀ ਨੇ ਨਾ। ਛਤਰੂ ਜਿਹੜੇ ਸੀ ਵਿਰੋਧੀ ਸੀ ਉਹ ਸਾਰੇ ਸੰਘਾਰ 'ਤੇ।
ਜੀਤ ਜੀਤ ਅਨੂਪ ਭੂਪ ਅਨੂਪ ਰੂਪ ਅਪਾਰ,
ਰੂਪ ਕਿਸਮ ਦੇ ਭੂਪ ਸੀ, ਅਨੂਪ ਕਿਸਮ ਦੀਆਂ ਮੱਤਾਂ ਸੀ, ਅਨੂਪ ਕਿਸਮ ਦੀਆਂ ਮੱਤਾਂ ਨੇ ਸਾਰੇ ਹਿੰਦੁਸਤਾਨ 'ਚ ਦੇਖੀਏ, ਅਜੀਬ ਅਜੀਬ ਕਿਸਮ ਦੀਆਂ ਮੱਤਾਂ ਸੀਆਂ ਉੱਥੇ। ਉਹ ਜਿਹੜੇ ਮੱਤਾਂ ਨੂੰ ਮੰਨਣ ਵਾਲੇ ਹੁੰਦੇ ਨੇ, ਮਨਾਉਣ ਵਾਲੇ ਹੁੰਦੇ ਨੇ, ਜਿਹੜੇ ਲੋਕ ਮੰਨਦੇ ਨੇ, ਕੋਈ ਉਹਨਾਂ ਦਾ ਲੀਡਰ ਵੀ ਹੁੰਦਾ, ਉਹਨੂੰ ਅਭੂਪ ਕਹਿੰਦੇ ਨੇ। ਉਹ ਅਜੀਬ ਅਜੀਬ ਕਿਸਮ ਦੇ ਉਹਨਾਂ ਦੀਆਂ ਮੱਤਾਂ ਸੀਆਂ, ਅਜੀਬ ਅਜੀਬ ਕਿਸਮ ਦੇ ਉਹਨਾਂ ਦੇ ਆਗੂ ਸੀ, ਭੂਪ ਸੀ, ਉਹ ਸਾਰੇ ਜਿੱਤ ਲਏ।
ਭੂਪ ਮੇਦ ਠਟਿਓ ਨਿਰਪੋਤਮ ਏਕ ਜੱਗ ਸੁਧਾਰ।
ਨਿਰਪੋਤਮ ਕਹਿੰਦੇ ਉੱਤਮ, ਨਿਰਪ ਉੱਤਮ ਰਾਜਾ। ਉੱਤਮ ਰਾਜੇ ਦਾ ਮਤਲਬ ਇਹ ਹੈ ਉਹ ਸਾਰਿਆਂ ਨਾਲੋਂ ਪਾਵਰਫੁੱਲ ਸੀ, ਸ਼ਕਤੀਸ਼ਾਲੀ ਸੀ, ਬੁੱਧਵਾਨ ਵੀ ਸੀ, ਬੁੱਧਵਾਨ ਵੀ ਸੀ, ਉਹ ਬੁੱਧੀ ਵਾਲਾ ਵੀ ਸੀ ਸਾਰਿਆਂ ਨੂੰ, ਇਹ ਤਬੱਲਣ ਵਾਲੀ ਗੱਲ ਹੈ। ਪਰ ਜਿੱਥੇ ਜਾ ਕੇ ਕਮੀ ਹੈ ਬੁੱਧੀ 'ਚ, ਉਹ ਗੱਲ ਮੰਨਣੀ ਪਊਗੀ ਕਿ ਉਹਨੇ ਅਕਾਲ ਫੁਰਕ ਵਿਸਰਾ ਤਾ ਨਾ, ਉੱਥੇ ਜਾ ਕੇ ਕਮੀ ਪੈਂਦੀ, ਉੱਥੇ ਹੋਮੇ ਆ ਗਈ। ਉਹ ਬੁੱਧਵਾਨ ਸੀ ਸਾਰਿਆਂ ਨੂੰ, ਜਿਵੇਂ ਵੀ ਮਤਲਬ ਹੈ ਕੋਈ ਮੰਨਦਾ ਸੀ ਉਵੇਂ ਬਣਾ ਲੈਂਦਾ ਸੀ, ਕੰਪਰੋਮਾਈਜ਼ ਵੀ ਕਰ ਲੈਂਦਾ ਸੀ, ਉਹਨੂੰ ਖੁਸ਼ ਵੀ ਕਰ ਲੈਂਦਾ ਸੀ। ਜੇ ਖੁਸ਼ ਕਰੇ ਤਾਂ ਨਾ ਮੰਨੇ ਲੜਾਈ ਤਾਂ ਫੇਰ ਸੀ ਨਾ, ਜਾਂ ਕਿਸੇ ਵੀ ਤਰੀਕੇ ਨਾਲ ਨਾ ਮੰਨੇ, ਉਹਨੂੰ ਤਾਂ ਫਿਰ ਜ਼ਬਰਦਸਤੀ ਉਹ ਕਰਨੀ ਪੈਂਦੀ ਹੈ ਸੀ ਉਹਨੂੰ। ਪਰ ਸਾਨੂੰ ਇਹ ਵੀ ਆਰਡਰ ਨਹੀਂ, ਪਰਮੇਸ਼ਰ ਐਡਾ ਪਾਵਰਫੁੱਲ ਉਹ ਨਹੀਂ ਕਰਦਾ ਕਿਸੇ ਨਾਲ ਜ਼ਬਰਦਸਤੀ, ਉਹ ਨਹੀਂ ਬਣਾਉਂਦਾ ਸਾਰਿਆਂ ਨੂੰ ਵੀ ਮੈਨੂੰ ਮੰਨੋ। ਜਿਹਦੇ ਕੋਲ ਵਾਕਈ ਸ਼ਕਤੀ ਹੈ ਤਾਂ ਸਾਨੂੰ ਕਿਹਨੇ ਦਿੱਤੀ ਪਾਵਰ ਹੈ ਕਰਨ ਦੀ? ਇਹ ਤਾਂ ਅਨੈਚੁਰਲ ਹੈ ਗੱਲ, ਸੋਚ ਇਹ ਅਨੈਚੁਰਲ ਹੈ, ਕੁਦਰਤ ਦੇ ਖਿਲਾਫ਼ ਹੈ ਸੋਚ ਇਹ। ਸਾਰਿਆਂ ਨੂੰ ਆਪਣੇ ਜ਼ੇਰ ਕਰਨਾ, ਆਪਣੀ ਮੱਤ ਬਣਾਉਣੀ, ਆਪਣੀ ਮਰਜ਼ੀ ਅਨੁਸਾਰ ਕਹਿਣਾ ਚਲੋ, ਜਾਇਜ਼ ਨਹੀਂ ਹੈ। ਇਸਲਾਮ ਦੇ ਵਿੱਚ ਹੀ ਜਾਇਜ਼ ਹੈ, ਇਸਲਾਮ 'ਚ ਜਾਇਜ਼ ਮੰਨ ਲਈ ਉਹਨਾਂ, ਬਾਅਦ ਵਾਲਿਆਂ ਨੇ ਮੰਨ ਲਈ, ਪਹਿਲਾਂ ਵਾਲਿਆਂ ਨੇ ਨਹੀਂ ਮੰਨੀ, ਕੁਰਾਨ ਨੇ ਨਹੀਂ ਮੰਨੀ, ਬਾਅਦ ਵਾਲਿਆਂ ਨੇ ਮੰਨ ਲਈ। ਇਹ ਜਿਵੇਂ ਸਾਡੇ ਹੁਣ ਰਾਜ ਕਰੇਗਾ ਖਾਲਸਾ ਵਾਲੇ, ਗੁਰਬਾਣੀ ਦੇ ਵਿੱਚ ਤਾਂ ਕਿਤੇ ਨਹੀਂ, ਨਾ ਦਸਵੀਂ 'ਚ ਨਾ 'ਚ, ਗੁਰੂਆਂ ਨੇ ਤਾਂ ਕਿਤੇ ਨਹੀਂ ਕਿਹਾ, ਇਹਨਾਂ ਦੀ ਆਪਣੀ ਬਣਾਈ ਹੋਈ। ਸਭ ਨੂੰ ਪਤਾ ਵੀ ਆਪਣੀ ਬਣਾਈ ਹੋਈ ਇਹਨਾਂ ਦੀ, ਕੌਣ ਪੁੱਛਦਾ ਇਹਨਾਂ ਨੂੰ, ਪੁੱਛਦਾ ਵੀ ਕੋਈ ਨਹੀਂ।
ਭੂਪ ਮੇਦ ਠਟਿਓ ਨਿਰਪੋਤਮ ਏਕ ਜੱਗ ਸੁਧਾਰ।
ਭੂਪ ਮੇਦ ਹੁੰਦਾ ਰਾਜ ਮੇਦ, ਰਾਜਿਆਂ ਦਾ ਹਵਨ ਕਰਨਾ, ਵੱਢ ਕੇ ਰਾਜਿਆਂ ਨੂੰ ਬਲੀ ਦੇ ਕੇ ਹਵਨ ਕੁੰਡ 'ਚ ਸੁੱਟ ਦੇਣਾ। ਜਿਉਂਦਿਆਂ ਨੂੰ ਵੀ ਮਾਰੀਦਾ ਹੁੰਦਾ, ਬਲੀ ਜਿਉਂਦਿਆਂ ਦੀ ਉਹ ਦੇਈਦੀ। ਇਹਨੂੰ ਰਾਜ ਮੇਦ ਕਹਿੰਦੇ, ਠਟਿਓ ਠਾਣ ਲਈ ਉਹਨੇ, ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਸਾਰਿਆਂ ਨੂੰ ਖਤਮੇ ਕਰ ਦਈਏ, ਨਹੀਂ ਇਹ ਅੱਗ ਸੁਲਗਦੀ ਹੋ ਰਹਿਣੀ ਹੈ। ਕਿਉਂ ਜ਼ਬਰਦਸਤੀ ਕੀਤੇ ਹੋਏ ਤੇ ਨਾ, ਮਨ ਉਹ ਤਾਂ ਮੰਨੇ ਨਹੀਂ ਸੀ ਹੋਏ, ਉਹ ਬਹੁਤੇ ਧੱਕੇ ਨਾਲੇ ਬਣਾਏ ਹੋਏ ਸੀ, ਵੀ ਕਿਤੇ ਮੇਤੇ ਬਾਅਦ ਫੌਰਨ ਫੇਰ ਇਕੱਠੇ ਹੋ ਕੇ ਬਗਾਵਤ ਨਾ ਕਰ ਦੇਣ। ਅਸਲ ਦੇ ਵਿੱਚ ਗੱਲ ਇਹ ਹੁੰਦੀ ਹੈ, ਕਿੱਥੋਂ ਤੱਕ ਜਾਇਆ ਜਾਏ ਗੱਲ, ਕਿ ਆਦਮੀ ਦੀ ਬਲੀ ਦੇ ਦੇਣੀ, ਕਿੱਥੋਂ ਤੱਕ ਗੱਲ ਜਾਇਆ ਜਾਏ। ਉਹਨਾਂ ਨੇ ਉਹ ਗੱਲ ਦਾ ਮੇਰਾ ਖਿਆਲ ਹੈ ਮਿਸਯੂਜ਼ ਕਰ ਲਿਆ। ਸਤਿਗੁਰ ਮੇਰਾ ਮਾਰ ਜੀ ਵਾਲੇ, ਮਾਰ ਤਾਂ ਦੇਣਗੇ, ਜਿਉਂਦਾ ਕਿਵੇਂ ਕਰਨਗੇ? ਜਿਉਂਦਾ ਤਾਂ ਕਰ ਨਹੀਂ ਸਕਦੇ, ਸਰੀਰ ਦੇ ਲੈਵਲ 'ਤੇ ਮਾਰ ਕੇ ਜਿਉਂਦਾ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਤਾਂ ਇਹ ਵੀ ਲਿਖ ਦਿੱਤਾ ਉਹਨਾਂ ਨੇ ਵੀ ਉਹ ਪੰਜ ਪਿਆਰੇ ਉਹਨਾਂ ਦੇ ਸਿਰ ਕੱਟੇ, ਦੂਏ ਦਾ ਦੂਏ ਨੂੰ ਲਾਤਾ। ਉਹ ਪਾਗਲਾਂ ਦੀ ਗੱਲਾਂ ਨੇ, ਪਾਗਲ ਸੀ ਜਿਹੜੇ ਸਿਦਾਈ ਸੀ ਨਾ, ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰਦੀਆਂ। ਉਹ ਮੇਰਾ ਖਿਆਲ ਹੈ ਦੱਤਾਤਰੇ ਇਹਦੇ ਹੀ ਪਾਰਸਨਾਥ ਦੇ ਚੇਲੇ ਨੇ, ਉਹ ਸਾਧੇ ਨੇ, ਸਿੱਖ ਮਤ ਨਹੀਂ ਹੈ ਉਹਨਾਂ ਕੋਲ, ਉਹਨਾਂ ਕੋਲ ਅੰਧ ਵਿਸ਼ਵਾਸ ਹੈ। ਸਤਿਗੁਰ ਮੇਰਾ ਮਾਰ ਜੀ ਵਾਲੇ, ਉਹ ਬਾਹਰ ਹੀ ਅਰਥ ਕਰਦੇ ਨੇ, ਅੰਦਰ ਆਤਮਾ ਦੀ ਗੱਲ ਜਾਣਦੇ ਹੀ ਨਹੀਂ ਹਨ। ਉਹ ਸਰੀਰ ਦੇ ਲੈਵਲ 'ਤੇ ਮਾਰਨ ਦੀ ਗੱਲ ਜਾਣਦੇ ਨੇ, ਮਰਨਾ ਕੀ ਹੈ ਉਹ ਨਹੀਂ ਉਹਨਾਂ ਨੇ ਸਮਝਿਆ। ਮਨ ਦਾ ਮਰਨਾ, ਸ਼ਬਦ ਮਰਿਆ ਮਰਿਆ ਫੁਰ ਜੀਵ ਹੈ, ਤਾਂ ਫਿਰ ਮਰਨਾ ਹੋਈ, ਫਿਰ ਨਹੀਂ ਮਰਨਾ ਹੋਈ, ਇਹ ਨਹੀਂ ਉਹਨਾਂ ਨੂੰ ਪਤਾ ਇਸ ਗੱਲ ਦਾ। ਸਿੱਧਾ ਹੀ ਸੀਗੇ, ਮੂਰਖ ਵਾਲੀਆਂ ਗੱਲਾਂ ਕਰਤੀਆਂ, ਮੂਰਖ ਵਾਲੀਆਂ ਗੱਲਾਂ ਲਿਖਤੀਆਂ, ਝੂਠ ਲਿਖਤਾ। ਹਾਂ,
ਭੂਪ ਮੇਦ ਛੱਟਿਓ ਨਿਰਪੋਤਮ ਇੱਕ ਜੱਗ ਸੁਧਾਰ।
ਇੱਕ ਜੱਗ ਕਰਨਾ ਚਾਹਿਆ ਸੁਧਾਰ ਕੇ, ਸੋਧ ਕੇ, ਦੇਖੋ ਇਹ ਪੰਡਤ ਦਾ ਬਣਾਇਆ ਹੋਇਆ ਪੰਡਤ ਬਹੁਤ ਸ਼ਾਤਰ ਹੈ ਸਾਰੇ ਰਾਜਿਆਂ ਨੂੰ ਹੈ ਜਿਹੜਾ ਰਾਜਾ ਪੰਡਤ ਦੇ ਕਹਿਣੇ 'ਚ ਨਹੀਂ ਸੀ ਚੱਲਦਾ ਨਾ ਉਹ ਚੱਲਿਆ ਤਾਂ ਜਾਂਦਾ ਸੀ ਉਹਦੇ ਨਾਲ ਉਦੋਂ ਕੰਪਰੋਮਾਈਜ਼ ਕਰਕੇ ਫਿਰ ਦੇਖਦਾ ਸੀ ਜਾਂ ਰਾਜਾ ਬਹੁਤ ਸ਼ਕਤੀਸ਼ਾਲੀ ਹੋ ਜਾਵੇ ਇਹ ਸਾਰੇ ਲਿਖੇ ਹੋਏ ਪੰਡਤ ਦੇ ਹੀ ਨੇ ਜੱਗ ਇਹ ਬਾਅਦ 'ਚ ਕੁਬੇਰ ਜੀ ਉਹਨੇ ਬਣਾਏ ਨੇ ਦੇਖੋ ਬ੍ਰਹਮ ਗਿਆਨ ਤਾਂ ਬ੍ਰਹਮ ਗਿਆਨੀਆਂ ਦਾ ਤਾਂ ਬਣਾਇਆ ਬ੍ਰਾਹਮਣ ਦਾ ਉਹ ਤਾਂ ਬ੍ਰਾਹਮਣ ਨੇ ਜਿਹੜੇ ਥੱਲੇ ਵਾਲੇ ਇਹ ਬਣਾਏ ਨੇ ਨਾ ਆਹ ਜਿਹੜੇ ਯੱਗ ਨੇ ਬਲੀਆਂ ਵਾਲੇ ਇਹ ਪੰਡਤ ਦੇ ਬਣਾਏ ਹੋਏ ਨੇ ਨਿਕਲੂ ਇਹ ਚੋਂ ਬਹੁਤ ਕੁਛ
ਇੱਕ ਜੱਗ ਸੁਧਾਰ
ਹਾਂ ਸੁਧਾਰ ਉਹ ਕਹਿੰਦੇ ਸੁਧਾਰ ਤਾਂ ਪੰਡਤ ਕਰੂ ਤਾਂ ਸੋਧ ਹੋਣੀ ਉਹ 'ਚ ਐਂ ਥੋੜ੍ਹੀ ਵੱਢ ਕੇ ਲੱਕੜੀਆਂ ਲੈ ਕੇ ਬਈ ਵੱਡ ਵੱਡ ਸਿੱਟੀ ਜਾਓ ਜੜੀ ਜਾਣਗੇ ਆਪੇ ਐਂ ਨਹੀਂ ਮੰਤਰ ਪੜ੍ਹੇ ਜਾਣਗੇ ਬਕਾਇਦਾ ਹਵਨ ਹੋਊਗਾ ਇਹ ਹੋਊਗਾ ਉਹ ਸੁਧਾਰ ਤਾਂ ਆਹ ਸਮੱਗਰੀ ਪਊਗੀ ਵਿੱਚ ਐਂ ਮੰਤਰ ਪੜ੍ਹੇ ਜਾਣਗੇ ਤਾਂ ਤੂੰ ਪਾਪ ਤੋਂ ਬਚੇਗਾ ਪਾਪ ਤੋਂ ਬਚਾ ਦੇਵੋਗੇ ਤੁਸੀਂ ਪਾਪ ਤਾਂ ਪਾਪ ਇਹ ਹੈ ਬਚਾ ਕਿਵੇਂ ਦਊਂਗੇ ਫਿਰ ਸਾਨੂੰ ਦਾਨ ਇੰਨਾ ਦੇ ਦਿਉ ਤਾਂ ਬਚ ਜਾਓਗੇ ਫਿਰ ਪਾਪ ਨਹੀਂ ਫਿਰ ਪਾਪੀ ਤਾਂ ਤੁਸੀਂ ਹੋਏ ਜਿਹੜੇ ਕਰਵਾਉਂਦੇ ਹੋ ਪਾਪ ਪਾਪੀ ਸਭ ਤੋਂ ਜ਼ਿਆਦਾ ਪੰਡਤ ਹੈ ਜਿਹਨੇ ਕਹਿ ਤਾ ਵੀ 1,25,00,000 ਰਾਜਾ ਦੀ ਬਲੀ ਦੇਵੇ ਬੜੀ ਪੁੰਨ ਹੈ ਉਹਦਾ ਬੜਾ ਰਾਜਾ ਉਹਨੂੰ ਲਿਖ ਦਿਓ ਗ੍ਰੰਥਾਂ 'ਚ ਵੀ ਉਹ ਜੀ ਉਹਨੇ ਰਾਜਮਹਿਦਿਆ ਕੀਤਾ ਉਹਨੇ ਅਸ਼ਮਹਿਦਿਆ ਕੀਤਾ ਉਹਨੇ ਉਹ ਮਹਿਦਿਆ ਕੀਤਾ ਕਾਗਜ਼ਾਂ 'ਚ ਲਿਖ ਦਿਓ ਲੋਕ ਮੰਨੀ ਜਾਣ ਇੱਕ ਹੁੰਦਾ ਰਿਹਾ ਹਿੰਦੁਸਤਾਨ 'ਚ ਉਹ ਰਾਜਾ ਫਿਰ ਕਾਬੂ ਕਰ ਲੈਣਾ ਪੰਡਤਾਂ ਨੇ ਤੇਰਾ ਰਾਜਮਹਿਦਿਆ ਕਰਾ ਤਾ ਫਿਰ ਚੱਲ ਚੇਲਾ ਹੋ ਗਿਆ ਆਪ ਫਿਰ ਉੱਤੇ ਆ ਗਏ ਐਂ ਕਰਦੇ ਰਹੇ ਹਾਂਜੀ
ਦੇਸ਼ ਦੇਸਨ ਕੇ ਨਰੇਸਨ ਬਾਂਧ ਕੇ ਇੱਕ ਵਾਰ
ਦੇਸਾਂ ਦੇਸਾਂ ਦੇ ਜਿਹੜੇ ਰਾਜੇ ਸੀ ਸਾਰੇ ਨਰੇਸ ਸੀ ਬੰਨ ਲਏ ਸਾਰੇ ਕੈਦ ਕਰ ਲਏ ਇੱਕੋ ਵਾਰ ਸਾਰੇ ਹੀ ਬੰਨ ਲਏ ਇਕੱਠੇ ਕਰ ਲਏ 1,25,00,000 ਰਾਜਾ ਦਾ ਜੱਗ ਕਰਨਾ 1,25,00,000 ਤਾਂ ਥੋੜ੍ਹਾ ਹੀ ਹੁੰਦਾ
ਰੋ ਦੇਸ਼ ਵਿਖੇ ਗਯੋ ਲੈ ਪੁੱਤਰ ਮਿੱਤਰ ਕੁਮਾਰ
ਕੁਮਾਰ ਦੇਖੋ ਕੁਮਾਰ ਕਿਹਾ ਇਹਨੂੰ ਜਵਾਨੇ ਹੈ ਜੋ ਹੈ ਥੋੜ੍ਹੀ ਉਮਰ ਦਾ ਹੀ ਹੈ ਜਦ ਤੋਂ ਜ਼ਿਆਦਾ 16 ਸਾਲ ਦੇ ਵਿਚਾਲੇ ਹੈ ਕੁਮਾਰ ਉਹਨਾਂ 'ਚ ਰਿਹਾ ਜਿਹਨੇ ਦਾੜੀ ਨਹੀਂ ਆਉਂਦੀ ਦਾੜੀ ਆਈ ਤਾਂ ਆਦਮੀ ਬਣ ਜਾਂਦਾ ਫਿਰ ਨਹੀਂ ਕੁਮਾਰ ਹੁੰਦਾ ਜਿੰਨਾ ਚਿਰ ਦਾੜੀ ਨਹੀਂ ਆਉਂਦੀ ਉਨਾ ਚਿਰ ਕੁਮਾਰ ਹੈ ਉਹਦੇ ਬਾਅਦ ਨਹੀਂ ਕੁਮਾਰ ਫਿਰ ਆਦਮੀ ਹੈ ਸਮਝਿਆ ਆਦਮੀ ਅੱਗੇ ਕਹਿੰਦੇ ਵੀ ਆਦਮੀ ਹੈ ਤੂੰ ਹੁਣ ਤੈਨੂੰ ਕੀ ਕਹੀਏ ਦਾੜੀ ਆ ਗਈ ਦਾੜੀ ਆ ਗਈ ਫਿਰ ਆਦਮੀ ਹੈ ਉਹਨਾਂ ਚਿਰ ਕੁਮਾਰ
ਨਾਲ
ਲੜਕੀ ਨੂੰ ਕੁਮਾਰੀ ਉਦੋਂ ਤੱਕ ਕਹਿੰਦੇ ਨੇ ਜਿੰਨਾ ਚਿਰ ਵਿਆਹ ਨਾ ਹੋ ਜਾਵੇ ਫਿਰ ਨਹੀਂ ਕੁਮਾਰੀ ਉਹ ਆਦਮੀ ਕੁਮਾਰ ਜਦ ਤੱਕ ਹੈ ਜਿੰਨਾ ਚਿਰ ਦਾੜੀ ਨਾ ਹੋਵੇ
ਨਾਲ ਸੰਯੁਕਤ ਬੈਠ ਵਿਦਵਤ ਕੀਨ ਜੱਗ ਆਰੰਭ
ਦਾੜੀ ਔਰ ਅਕਲ ਇਕੱਠੀਆਂ ਹੁੰਦੀਆਂ ਨੇ 17 ਦੀ ਉਮਰ 'ਚ ਦਾੜੀ ਆਉਣੀ ਸ਼ੁਰੂ ਹੁੰਦੀ ਹੈ ਹੋਣੀ ਚਾਹੀਦੀ ਹੈ ਔਰ 17 ਸਾਲ 'ਚ ਅਕਲ ਦਾੜ ਆਉਂਦੀ ਹੈ ਇਹਦਾ ਮਤਲਬ ਹੈ 16 ਸਾਲ ਤੱਕ 12 ਸਾਲ ਬਾਲਪਨ ਨੂੰ ਮੰਨਦੇ ਨੇ 4 ਸਾਲ ਅਕਲ ਆਉਣ ਨੂੰ ਮੰਨਦੇ ਨੇ ਵਿਚਾਲੇ ਜਿਵੇਂ ਫੁੱਲ ਹੈ ਫੁੱਲ ਆਉਣ ਨੂੰ ਵੀ ਤਾਂ ਫੁੱਲ ਨੂੰ ਵੀ ਤਾਂ ਟਾਈਮ ਲੱਗਦਾ 12 ਸਾਲ ਤੋਂ ਬਾਅਦ ਫੁੱਲ ਆਇਆ ਫੁੱਲ ਤੋਂ ਬਾਅਦ ਫੁੱਲ ਪੱਕਿਆ ਝੜਿਆ ਅਤੇ ਫਿਰ ਫਲ ਸ਼ੁਰੂ ਹੋ ਗਿਆ ਫੁੱਲ ਦੀ ਜਗ੍ਹਾ 4 ਸਾਲ ਉਹ ਫਲ ਬਣਨ ਨੂੰ ਲੱਗੇ ਦੇਖੋ ਨਾ ਉਦਣ ਦਾ ਫਲ ਨਹੀਂ ਨਾ ਵੱਡਾ ਹੋ ਜਾਂਦਾ
4 ਸਾਲ ਫੁੱਲ ਦੀ ਉਮਰ
ਫੁੱਲ ਹੈ ਫਿਰ ਉਹ ਫਲ ਬਣਿਆ ਫਿਰ ਫਲ ਨੂੰ ਟਾਈਮ ਲੱਗਦਾ ਵੱਡਾ ਹੋਣ ਨੂੰ ਫਿਰ ਤਾਂ ਕਹਿੰਦੇ ਵੀ 25 ਸਾਲ ਤੱਕ ਉਹ MLA ਔਰ MP ਨਾ ਬਣੇ ਖੜ੍ਹੇ 17 ਤੋਂ 25 ਤੱਕ ਉਹਦਾ ਫਲ ਇਸ ਕਾਬਲ ਹੁੰਦਾ ਵਿੱਚ ਕੋਈ ਰਸ ਪੈ ਗਿਆ ਕੱਚਾ ਤਾਂ ਫਲ ਵੀ ਨਹੀਂ ਕਿਸੇ ਕੰਮ ਦਾ ਭਾਵੇਂ ਉਹ 18 ਸਾਲ ਦਾ ਦੀ ਵੋਟ ਬਣ ਗਏ ਔਰ 25 ਸਾਲ ਦਾ ਹੀ ਲੀਡਰ ਬਣੇ, 18 ਸਾਲ ਦਾ ਤਾਂ ਵੋਟ ਹੀ ਪਾ ਸਕਦਾ ਨਾ। ਇਹ ਗੱਲਾਂ ਤਦੇ ਸਿਆਣਿਆਂ ਨੇ ਮੰਨੀ ਹੋਈ ਨੇ, ਜਾਣਦੇ ਸਾਰੇ ਹੀ ਨੇ ਇਹਨਾਂ ਗੱਲਾਂ ਨੂੰ, ਪ੍ਰੈਕਟੀਕਲ ਲਾਈਫ ਦੇ ਵਿੱਚ ਨੇ ਇਹਨਾਂ ਗੱਲਾਂ। ਉਹ ਕੁਮਾਰ ਹੈ ਅਜੇ, ਅਜੇ ਗ੍ਰੰਥ ਪੜ੍ਹ ਕੇ ਹੀ ਚੱਲਦਾ ਉਹ, ਸੁਣ ਕੇ ਸੁਣੀਆਂ ਸੁਣਾਈਆਂ ਗੱਲਾਂ 'ਤੇ ਬੜਾ ਹੋਣ ਦੀ ਇੱਛਾ।
ਨਾਲ ਸੰਯੁਕਤ ਬੈਠ ਵਿਧੀਵਤ,
ਹਾਂ ਲੈ ਕੇ
ਜੱਗ ਆਰੰਭ,
ਲੈ ਕੇ ਕਿੱਥੇ ਗਿਆ, ਕਿੱਥੇ ਲੈ ਕੇ ਗਿਆ, ਕਿਹੜੇ ਦੇਸ਼ 'ਚ ਲੈ ਕੇ ਗਿਆ? ਉਹ ਦੇਸ਼ 'ਚ ਲੈ ਕੇ ਗਿਆ ਜਿੱਥੇ ਧਾਤਰਾ ਜੰਮਿਆ ਸੀ, ਰੋਹ ਦੇਸ਼
ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ।
ਹਾਂ, ਜਿੱਥੇ ਜੜ ਸੀ ਦੱਤਾਤਰੇ ਦੀ, ਉਸ ਦੇਸ਼ ਵਿੱਚ ਜਾ ਕੇ ਜਾ ਕਰਦਾ ਹੈ, ਉੱਥੋਂ ਜੜ ਪੁੱਟਣੀ ਹੈ ਬਨੌਤ, ਉੱਥੇ ਗਿਆ। ਉੱਥੇ ਤਾਂ ਜੜ ਮਜ਼ਬੂਤ ਹੋਣਾ ਜਿੱਥੇ ਕੋਈ ਆਦਮੀ ਪੈਦਾ ਹੁੰਦਾ ਹੈ। ਰੋਹ ਦੇਸ਼ ਲਿਖਿਆ ਨਾ,
ਰੋਹ ਦੇਸ਼ ਵਿਖੇ ਗਏ,
ਰੋਹ ਦੇਸ਼ ਦੇ ਵਿੱਚ ਉੱਥੇ ਹੀ ਦੱਤਾਤਰੇ ਸੀ। ਰੋਹ ਦੇਸ਼ ਆਹੀ ਹੈ ਜਿੱਥੇ ਹੁਣ ਆਹ ਲੜਾਈ ਚੱਲਦੀ ਹੈ ਪਾਕਿਸਤਾਨ ਦੀ, ਦੇ ਵਿੱਚ ਹੈ ਨਹੀਂ ਆਪਣੇ ਫਰੰਟੀਅਰ ਦੇ ਵਿੱਚ, ਜਿੱਥੇ ਹੁਣ ਚੱਲਦਾ ਅਫਗਾਨਿਸਤਾਨ ਦਾ ਹਿੱਸਾ ਨਾ ਆਪਣੇ ਪਹਾੜੀ ਇਲਾਕਾ, ਜਿੱਥੇ ਡਰੋਨ ਹਮਲੇ ਚੱਲਦੇ ਨੇ, ਉਹ ਅਫਗਾਨਿਸਤਾਨ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਹੈ, ਤਾਂ ਉਹ ਪਹਾੜੀ ਹਿੱਸਾ ਫਰੰਟੀਅਰ ਦਾ ਇਲਾਕਾ ਕਹਿੰਦੇ ਨੇ ਉਹਨੂੰ, ਪਹਿਲੇ ਪਾਸੇ ਉਹਦਾ ਇਰਾਨ ਲੱਗਦਾ, ਕਿਤੇ ਪੱਛਮ ਦੇ ਵਿੱਚ ਹੈ ਅਫਗਾਨਿਸਤਾਨ ਦਾ, ਦੱਖਣ ਦਾ ਪਹਾੜੀ ਇਲਾਕਾ, ਉਹ ਰੋਹ ਦੇਸ਼ ਹੈ। ਉੱਥੋਂ ਦੱਤਾਤਰੇ ਚੱਲਿਆ ਸੀ, ਉੱਥੇ ਹੀ ਜਾ ਕੇ ਕਹਿੰਦਾ ਜੰਗ ਕਰਨਾ, ਹੁਣ ਤਾਂ ਇਹਦੇ ਇਲਾਕੇ 'ਚ ਉਹ, ਇਹਦੇ ਕਾਬੂ 'ਚ, ਇਹਦਾ ਮਤਲਬ ਆਪ ਰੋਹ ਦੇਸ਼ 'ਚ ਨਹੀਂ ਹੈ ਇਹ,
ਆਪ ਲੈ ਗਏ ਰੋਹ ਦੇਸ਼ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ।
ਹਾਂ, ਕੁਮਾਰ ਪੁੱਤਰਾਂ, ਕੁਮਾਰ ਪੁੱਤਰ ਔਰ ਮਿੱਤਰ ਜਿਹੜੇ ਸੀ ਰਾਣੀਆਂ ਸਾਰੀਆਂ ਆਪਣੀਆਂ, ਕਿਉਂ ਯੱਗ ਜਿਹੜਾ ਹੁੰਦਾ ਔਰਤ ਦੇ ਬਿਨਾਂ ਯੱਗ ਨਹੀਂ ਹੁੰਦਾ, ਬਰਾਬਰ ਬੈਠਦੀਆਂ ਨੇ ਤਾਂ ਯੱਗ ਕਰਦੇ ਨੇ ਇਹਨਾਂ ਦੇ
ਪੂਰਾ ਪਰਿਵਾਰ।
ਹਾਂ, ਪੂਰਾ ਪਰਿਵਾਰ ਲੈ ਕੇ ਸਾਰਿਆਂ 'ਚ, ਇਹਨੀ ਰਾਜਧਾਨੀ ਉੱਥੇ ਲੈ ਗਿਆ, ਐਂ ਕਹਿ ਲਓ।
ਨਾਲ ਸੰਯੁਕਤ ਬੈਠ ਵਿਧੀਵਤ ਕੀਨ ਜੱਗ ਆਰੰਭ,
ਔਰਤ ਦੇ ਨਾਲ ਵਿਧੀਵਤ ਬਰਾਬਰ ਬਿਠਾਲ ਕੇ ਜੱਗ ਆਰੰਭ ਕਰਤਾ। ਹਵਨ ਕਰਦੇ ਨੇ ਔਰਤਾਂ ਨੂੰ ਨਾਲ ਬਿਠਾ ਦੇ, ਬਿਠਾ ਹੁਣ ਰਾਜਾ ਮਤਲਬ 18 ਸਾਲ ਦੀ ਉਮਰ ਹੋਊਗੀ, ਇਸ ਤਰ੍ਹਾਂ
ਬਣਾਇਆ ਸੀ
ਉਹ 10-10 ਸਾਲ ਦੇ ਗੁਰੂਆਂ ਦੇ ਵਿਆਹ ਹੋਏ ਨੇ 9-9 ਸਾਲ 'ਚ।
ਬੋਲ ਬੋਲ ਕਰੋੜ ਰਿਤਜ ਔਰ ਵਿਪਰ ਅਸੰਭ,
ਬੋਲ ਬੋਲ ਕਰੋੜ ਰਿਤਜ, ਰਿਤਜ ਹੁੰਦੇ ਨੇ ਜੱਗ ਕਰਾਉਣ ਵਾਲੇ, ਜਿਹੜੇ ਵਿਧੀ ਜਾਣਦੇ ਨੇ, ਐਕਸਪਰਟ ਬੰਦੇ ਹੁੰਦੇ ਨੇ, ਕੋਈ ਜੱਗ ਕਰਾਉਣ ਵਾਲੇ ਹੁੰਦੇ ਨੇ, ਕੁਛ ਮੰਤਰ ਪੜ੍ਹਨ ਵਾਲੇ ਹੁੰਦੇ ਨੇ, ਜਿਹੜੇ ਤਾਂ ਸਿਰਫ ਪੜ੍ਹਦੇ ਨੇ, ਇੱਕ ਵੇਦ ਪੜ੍ਹਦੇ ਨੇ, ਜਵਾਨੀ ਯਾਦ ਹੁੰਦਾ ਸੀ ਵੇਦ ਉਹਨਾਂ ਦੇ, ਜਵਾਨੀ ਯਾਦ ਤੋਂ ਬਿਨਾਂ ਪੜ੍ਹਨ ਨਹੀਂ ਲਾਉਂਦੇ ਹੁੰਦੇ, ਵੇਦ ਨਹੀਂ ਪੜ੍ਹ ਸਕਦਾ, ਉਹ ਤਾਂ ਭੁੱਲ ਜੂਗਾ। ਸਾਡੇ ਅਖੰਡ ਪਾਠ 'ਤੇ ਜਿਵੇਂ ਲਾਉਂਦੇ ਲੋਕਾਂ ਨੂੰ, ਇੱਦਾਂ ਨਹੀਂ ਉਹ ਲਾਉਂਦੇ ਸੀ ਕਦੇ ਵੀ, ਪਹਿਲਾਂ ਸਾਰਾ ਜਵਾਨੀ ਯਾਦ ਕਰੇ ਔਰ ਸ਼ੁੱਧ ਯਾਦ ਕਰੇ, ਫਿਰ ਵੇਦ ਪੜ੍ਹ ਲਾਉਣਾ, ਉੱਥੇ ਐਵੇਂ ਨਹੀਂ ਪੜ੍ਹ ਸਕਦਾ, ਸਾਡੇ ਤਾਂ ਗਲਤ ਪੜ੍ਹੀ ਜਾਂਦੇ, ਉਹ ਵਰਕੇ ਹੀ ਥੱਲੀ ਜਾਂਦੇ ਨੇ ਇਹਨਾਂ ਦੇ, ਇੱਕ ਆਦਮੀ ਪੜ੍ਹਦਾ ਹੁੰਦਾ ਰੱਬ ਜਾਣੇ ਪੜ੍ਹਦਾ ਕਿ ਦੂਏ ਵਰਕੇ ਥੱਲੀ ਜਾਂਦੇ ਨੇ, ਸਾਰੇ ਅਖੰਡ ਪਾਠ ਇਕੱਠੇ ਭੋਗ ਕੇ ਵੀ ਪੈ ਜਾਣਗੇ, ਪੈ ਨਹੀਂ ਸਕਦੇ, ਫਰੋਡ ਹੈ ਚੱਲਦਾ, ਨਾਲੇ ਦੁਕਾਨਦਾਰੀ ਹੈ ਕੋਈ ਪਾਠ ਥੋੜ੍ਹੀ ਨੇ ਪਾਠ, ਨਾਲੇ ਫਿਰ ਐਂ ਪਾਠ ਕਰਨ ਨੂੰ ਤਾਂ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ, ਜਿਵੇਂ ਇਹ ਕਰਦੇ ਨੇ ਇਹਦੀ ਤਾਂ ਖੰਡਨ ਕੀਤਾ ਗੁਰਬਾਣੀ ਨੇ, ਪਹਿਲਾਂ ਕਰਦੇ ਸੀ ਇਹਦਾ ਕੁਛ, ਇਹ ਤਾਂ ਹਟਾਇਆ ਹੋਇਆ, ਇਹ ਤਾਂ ਸਾਧਨ ਸ਼ੁਰੂ ਕੀਤੇ ਨੇ, ਕਮਾਈ ਦਾ ਸਾਧਨ ਉਹਨਾਂ ਦਾ, ਇਕੱਠੇ ਪਾਠ ਲੜੀਆਂ ਲਾ ਕੇ ਆਮਦਨ ਹੈ ਨਾ, ਬੁੱਕ ਕਰਾ ਲੈਣੇ ਅਗਲੇ ਨੂੰ ਚਲੇ ਜਾਣਾ, ਲੈ ਵੀ ਤੂੰ ਵੀ ਬੁੱਕ ਕਰਾ, ਇੰਨੇ ਹੋ ਗਏ 5 ਰਹਿ ਗਏ, ਇੱਕ ਤੂੰ ਕਰਾ ਲੈ, ਹੁਣ ਅਗਲਾ ਕੀ ਕਹੇ, ਨਾ ਕਰਾਉਣਾ ਹੁੰਦਾ ਤਾਂ ਵੀ ਕਰਾ ਲੈਂਦਾ, ਉਹਨੇ ਕਿਹੜਾ ਜਾਣਾ ਉੱਥੇ ਸੁਣਨਾ ਦੇਖਣਾ। ਪਰ ਉਹ ਕੀ ਕਰਦੇ ਨੇ, ਇੱਕ ਆਦਮੀ ਦੇ ਇੱਕ ਬੇਦਿਆਲ ਹੈ, ਉਹ ਇੱਕ ਪਾਸੇ ਬੈਠੂਗਾ, ਦੂਜਾ ਦੂਆ ਵੇਦ ਪੜੂਗਾ, ਤੀਜਾ ਤੀਆ ਚੌਥਾ, ਉਹ ਜਿਹੜਾ ਰਿਤਜ ਹੈ ਉਹ ਚਾਰਾਂ ਦੇ ਉੱਤੇ ਨਿਗਾਹ ਰੱਖੂਗਾ, ਪਿੱਛੇ ਬੈਠ ਕੇ ਖੜ੍ਹ ਕੇ ਦੇਖ ਕੇ ਆਊਗਾ ਵੀ ਠੀਕ ਪੜ੍ਹਦਾ, ਉਹ ਕਮਾਂਡਰ ਹੈ ਉੱਤੇ, ਰਿਤੇ 'ਚ ਕਮਾਂਡਰ ਹੁੰਦਾ, ਉਹ ਵਿਧੀ ਜਾਣਦਾ, ਉਹਤੀਆਂ ਪਾਉਣੇ ਵਾਲੇ ਉਹਤੀਆਂ ਪਾ ਰਹੇ ਨੇ, ਠੀਕ ਪਾ ਰਹੇ ਨੇ, ਘਸਾਉਂਗੇ ਉੱਦਾਂ ਹੀ, ਉਹ ਕੁਛ ਬੋਲਦਾ ਉਹਦੀ ਕਦ ਪਾਉਂਦੇ ਨੇ, ਜਦ ਉਹ ਕਹੂ ਜਾਂਦੇ ਉਹਦੀ ਪਾਉਣੀ, ਉਹਦੀ ਇੱਦਾਂ ਨਹੀਂ ਪੈਂਦੀ ਹੁੰਦੀ, ਇਹ ਜਿਹੜੇ ਯੱਗ ਹੁੰਦੇ ਨੇ ਕੋਲ ਬਹਿ ਕੇ ਨਹੀਂ ਹੁੰਦੇ, ਇੰਨੀਆਂ ਕੁ ਲੱਕੜੀਆਂ ਨਹੀਂ ਇੱਥੇ ਹੁੰਦੀਆਂ, ਇਹ ਤਾਂ ਕਿਲੋ ਕਿਲੋਮੀਟਰ 'ਤੇ ਪਿੱਛੇ ਬੈਠੇ ਹੁੰਦੇ ਨੇ, ਕਿਲੋ ਕਿਲੋਮੀਟਰ 'ਤੇ ਇਹੋ ਜਿਹੇ ਯੱਗ ਨੇ ਪਿੱਛੇ ਬੈਠੇ ਹੁੰਦੇ ਨੇ, ਇੰਨਾ ਕੁਛ ਹੁੰਦਾ ਇੱਥੇ ਲੱਕੜੀਆਂ ਪੈਂਦੀਆਂ, ਜਿਵੇਂ ਆਹ ਭੱਠੀ ਹੁੰਦੀ ਹੈ ਮਿਲਦੀ, ਉਹਦੇ ਨੇੜੇ ਖੜ੍ਹ ਜੂਗਾ ਆਦਮੀ, ਉਹ ਤਾਂ ਬੰਦ ਹੁੰਦੀ ਹੈ ਤਾਂ ਖੁੱਲ੍ਹਾ ਹੁੰਦਾ, ਪਰ ਨਾਲੇ ਪਾ ਕੇ ਨਾ ਇਹ ਉੱਚਾ ਚੱਕ ਕੇ ਬਣੇ, ਉੱਚਾ ਬਣਾ ਕੇ ਜਿਵੇਂ ਆਪਾਂ ਪੈਡ ਬਣਾਉਂਦੇ ਹਾਂ, ਐਂ ਲਾਏ ਹੁੰਦੇ ਨੇ ਉੱਤੇ, ਇਹ ਉੱਤੇ ਬੈਠੇ ਹੁੰਦੇ ਨੇ ਬਹੁਤ ਉੱਚੇ, ਉੱਥੋਂ ਪਰਨਾਲਾ ਐਂ ਆਉਂਦਾ ਹੁੰਦਾ ਟੀਨ ਦੇ ਬਣਾ ਕੇ, ਉੱਥੋਂ ਉਹ 'ਤੇ ਪਾਉਂਦੇ ਨੇ, ਤਾਂ ਕਿਤੇ ਜਾ ਕੇ ਚਾਹੁੰਦੀ ਉੱਥੇ ਉਹਦੀ ਕੋਲ ਬੈਠ ਕੇ ਮਰਨਾ ਇੰਨੀ ਲੜਦੇ, ਦੂਰ ਹੁੰਦੇ ਨੇ ਪਿੱਛੇ ਕਾਫੀ ਕਾਫੀ ਦੂਰ, ਉਹ ਜਿਹੜਾ ਗਿਆਨ ਪ੍ਰਬੋਧ ਹੈ ਨਾ ਉਹਦੇ ਵਿੱਚੋਂ ਉਹ ਗੱਲ ਦੱਸੀ ਹੋਈ ਹੈ ਸਾਰੀ, ਇਹ ਸਰਪ ਮੇਲ ਯੱਗ ਕੀਤਾ ਜਦੋਂ ਇੱਥੇ ਆਪਣੇ ਯੂਪੀ ਦੇ ਵਿੱਚ ਹੈਗਾ ਜਨਮੇਜੇ ਨੇ ਕੀਤਾ ਸਰਪ ਮੇਲ ਯੱਗ, ਉਦੋਂ ਇਹ ਪ੍ਰਸੰਗ ਆਉਂਦਾ ਵੀ ਇਹ ਕਿਵੇਂ ਹਵਨ ਕੁੰਡ ਬਣਾਇਆ ਸੀ, ਉੱਚ ਪਿੱਛੇ ਬੈਠੇ ਸੀ, ਉਹ ਪ੍ਰਣਾਲੇ ਸੀ ਪਿੱਛੇ, ਜਿੰਨੀ ਲਾਟ ਵੱਡੀ ਉੱਥੇ ਉਹਨਾਂ ਨੂੰ ਸੇਕ ਨਾ ਲੱਗੇ, ਬਸ ਬਹੁਤੀ ਉੱਥੋਂ ਪਾ ਦੇਣੀ, ਉੱਥੋਂ ਐਂ ਫਿਰ ਹੌਲੀ ਹੌਲੀ ਉਹ ਗਰਮ ਹੁੰਦਾ, ਘਿਓ ਪਾਇਆ ਹੋਇਆ ਉਹ ਫਿਰ ਗਰਮੀ ਦੇ ਹਿਸਾਬ ਨਾਲ ਜਾਈ ਜਾਂਦਾ, ਫਿਰ ਰੁੜਦਾ ਪ੍ਰਣਾਲੇ 'ਚੋਂ ਜਿਵੇਂ ਪਾਣੀ ਜਾਈ ਜਾਂਦਾ, ਉਹਨੂੰ ਗਰਮ ਵੀ ਰੱਖਣਾ ਪੈਂਦਾ ਜੇ ਠੰਡ ਹੋਵੇ, ਨੇੜੇ ਨਹੀਂ ਹੁੰਦੇ ਜੱਗ, ਉਹ ਫਿਰ ਉੱਥੇ ਖੜ੍ਹੇ ਹੁੰਦੇ ਨੇ ਅਲੱਗ ਅਲੱਗ,
ਔਰ ਵਿਪਰ ਅਸੰਭ,
ਔਰ ਵਿਪਰ ਅਸੰਭ, ਔਰ ਵਿਪਰ ਨੇ, ਵਿਪਰ ਕੌਣ ਨੇ, ਵਿਪਰ ਪੜ੍ਹਨ ਵਾਲੇ ਨੇ, ਜਿਹੜੇ ਪੜ੍ਹਨ ਵਾਲੇ ਨੇ ਰੇਤੇ 'ਚ ਨੇ, ਜਿਹੜੇ ਉਹ ਉੱਤੇ ਨਿਗਰਾਨੀ ਰੱਖਣ ਵਾਲੇ ਨੇ, ਕਮਾਂਡਰ ਨੇ, ਯੱਗ ਕਰਾਉਣ ਵਾਲੇ ਨੇ, ਪੜ੍ਹਨਾ ਦੇਖੋ ਵੇਦ ਪੜ੍ਹਨਾ ਵੀ ਜਾਣਦੇ ਨੇ, ਉੱਤੇ ਦੀ ਵਿਧੀ ਵੀ ਜਾਣਦੇ ਨੇ, ਦੋ ਚੀਜ਼ਾਂ ਨੇ ਜਾਣਦੇ, ਐਕਸਪਰਟ ਨੇ ਉਹ, ਇਹ ਵਿਚਾਰੇ ਪੜ੍ਹਨ ਵਾਲੇ ਨੇ, ਇੱਕ ਤਾਂ ਹੁਣ ਗ੍ਰੰਥੀ ਲੈ ਜਾਂਦੇ ਨੇ, ਇੱਕ ਸੰਤ ਜਾਂਦਾ, ਉਹ ਆਪ ਤਾਂ ਪਾਠ ਨਹੀਂ ਕਰਦਾ ਪਰ ਉਹਦੇ ਦੇਖ ਰੇਖ ਪਾਠ ਹੁੰਦੇ ਨੇ,
ਰਾਜ ਮੇਧ ਕਰਿਓ ਲੱਗਾ ਆਰੰਭ ਭੂਪ ਅਪਾਰ,
ਰਾਜ ਮੇਧ ਯੱਗ ਸ਼ੁਰੂ ਕਰਤਾ ਰਾਜੇ ਨੇ, ਕਰਾਉਣ ਵਾਲੇ ਕਰਨ ਵਾਲੇ ਕਰੋੜਾਂ ਉਹ ਜਾਂ ਰਾਜ ਉਹਦਾ ਜਿੰਨੇ ਮਰਜ਼ੀ ਕਹਿਤੇ ਆ ਗਏ ਸਭ, ਆਰਡਰ ਕਰਨਾ ਸੀ ਵੀ ਸਾਰੇ ਬੁਲਾ ਲਓ ਬਈ, ਆਪੇ ਆ ਜਾਂਦੇ ਨੇ ਲੋਕ ਤਾਂ, ਰਾਜੇ ਦੇ ਨਿਗਾਹ 'ਚ ਹੋਣ, ਕੰਮ 'ਚ ਉਹਨੇ ਕਹਿ ਦਿੱਤਾ ਵੀ ਕਰੋ, ਗਾਹ ਨੂੰ ਵਾਕਫੀਅਤ ਹੋ ਜੂ, ਹਾਂਜੀ,
ਭਾਂਤ ਭਾਂਤ ਸਮ੍ਰਿਤ ਜੋੜ ਸੁਮਿੱਤਰ ਛਤਰ ਕੁਮਾਰ,
ਭਾਂਤ ਭਾਂਤ ਦੀ ਸਮ੍ਰਿਤੀ ਜੋੜ ਲਈ, ਸਮ੍ਰਿਤੀ ਕੀ ਹੈ, ਘਿਓ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਤਿਲ ਤਿਲਾਂ ਨਾ ਵੀ ਕਰਦੇ ਨੇ ਵਿੱਚ ਪਾਉਂਦੇ ਨੇ ਇਹਦੇ ਰਲਾ ਕੇ, ਹੋਰ ਜਿਹੜਾ ਆਪਾਂ ਜੋ ਯੱਗ 'ਚ ਜੋ ਸਮਾਨ ਪੈਂਦਾ ਸੀ ਉਹ ਸਾਰੀ ਸਮ੍ਰਿਤੀ ਜੋੜ ਲਈ,
ਸੁਮਿੱਤਰ ਛਤਰ ਕੁਮਾਰ,
ਹਾਂ ਸਾਰੇ ਜਿਹੜੇ ਸੁਮਿੱਤਰ
ਸੁਮਿੱਤਰ ਛਤਰ ਕੁਮਾਰ
ਸੁਮਿੱਤਰਾਂ ਨੇ ਜੋੜੀ ਹੈ, ਉਹ ਜਿਹੜੇ ਉਹ ਸੀ ਵੀ ਕੋਈ ਚੀਜ਼ ਦੀ ਘਾਟ ਨਾ ਰਹਿ ਜਾਵੇ, ਕੋਈ ਕਮੀ ਨਾ ਰਹਿ ਜਾਵੇ, ਇਹ ਨਾ ਹੋਵੇ ਸਾਡਾ ਜੱਗ ਦਾ ਫਲ ਨਾ ਮਿਲੇ, ਉਹ ਮਿੱਤਰੇ ਨੇੜੇ ਰੱਖੀਦੇ ਨੇ, ਦੂਆ ਤਾਂ ਗੜਬੜ ਕਰ ਦੂ, ਕੋਈ ਡਰਦੇ ਬਹੁਤ ਹੁੰਦੇ ਸੀ ਵੀ ਇਹ ਬੜੀਆਂ ਇਹਨਾਂ ਦੀਆਂ ਹੁੰਦੀਆਂ ਸੀ ਵੀ ਸੰਖ ਆਵੇ ਵਜੂ ਜੇ ਜੱਗ ਪੂਰਾ ਹੋ ਗਿਆ, ਨਹੀਂ ਤਾਂ ਸੰਖ ਨਹੀਂ ਵੱਜਣ, ਇਹ ਰੱਖਦੇ ਹੁੰਦੇ ਸੀ ਬਹੁਤ ਕੁਛ,
ਛਤਰ ਕੁਮਾਰ, ਛਤਰ ਕੁਮਾਰ,
ਹਾਂ ਛਤਰੀ ਆ ਉਹ,
ਭਾਂਤ ਅਨੇਕਣ ਕੇ ਜੁਰੇ ਜਨ ਆਣ ਕੇ ਤਿਹ ਦੇਸ਼,
ਅਨੇਕਾਂ ਭਾਂ ਪ੍ਰਕਾਰ ਦੇ ਲੋਕ ਦੇਸ਼ ਦੇਸ਼ ਤੋਂ ਆ ਕੇ ਜੁੜ ਗਏ, ਬਈ ਅਨੇਕਾਂ ਭੇਖ ਹੁੰਦੇ ਨੇ, ਅੱਡ ਅੱਡ ਭੇਖਾਂ ਦੇ ਲੋਕ ਸੀਗੇ, ਅੱਡ ਅੱਡ ਦੇਸ਼ ਹੁੰਦੇ ਨੇ, ਅੱਡ ਅੱਡ ਭੇਸ ਹੁੰਦੇ ਨੇ, ਅੱਡ ਅੱਡ ਉਹਨਾਂ ਦੇ ਸ਼ਕਲਾਂ ਵੀ ਅੱਡ ਅੱਡ ਹੁੰਦੀਆਂ ਨੇ, ਖਾਣ ਪੀਣ ਵੀ ਅੱਡ ਅੱਡ ਹੁੰਦਾ, ਉਹ ਬਹੁਤ ਰੰਗੀ ਉਹ ਦੁਨੀਆਂ ਜੁੜ ਗਈ ਉੱਥੇ, ਜਿਵੇਂ ਕੋਈ ਮੇਲਾ ਲੱਗ ਜਾਂਦਾ ਬਹੁਤ ਬੜੇ ਏਰੀਏ 'ਚ,
ਛੀਨ ਛੈਨ ਲਏ ਨਿਰਪੰਬਰ ਦੇਸ਼ ਦਿਰਭ ਅਭਿਨੇਸ਼।
ਹਾਂ, ਸਾਰਿਆਂ ਦੇ ਜਿਹੜੇ ਖਜ਼ਾਨੇ ਸੀ ਸਾਰੇ ਛੀਨ ਕੇ ਇਕੱਠੇ ਕਰ ਲਏ, ਕਿਉਂਕਿ ਬਹੁਤ ਸਾਰਾ ਦਾਨ ਦੇਣਾ ਪੈਂਦਾ ਇਹਨਾਂ ਨੂੰ, ਇਕੱਠਾ ਕਰ ਲਿਆ ਸਭ ਕੁਛ ਇਕੱਠੇ। ਚੰਦਨ ਉਹਦਾ ਜਾਲਣਾ ਪੈਂਦਾ ਇਹਦੇ ਵਿੱਚ ਕੇਸਰ, ਕਿਉਂਕਿ ਬਦਬੂ ਨਾ ਹੋ ਜਾਏ, ਸਮੈਲ ਜਿਹੜੀ ਹੁੰਦੀ ਹੈ ਨਾ ਜਿੱਥੇ ਕੁਛ ਸਿੱਟ। ਅਸ਼ਮੇਹ ਦੇ ਵਿੱਚ ਘੋੜੇ ਵੱਢ ਕੇ ਪਾਉਂਦੇ ਹੁੰਦੇ ਸੀ, ਅਸ਼ਮੇਹ ਦੇ ਵਿੱਚ ਰੋਜ਼ ਘੋੜੇ, ਉਹ ਘੋੜਾ ਤਾਂ ਜਾਂਦਾ ਸੀ ਬਾਹਰ, ਰੋਜ਼ ਬਹੁਤ ਸਾਰੇ ਘੋੜਿਆਂ ਦੀ ਬਲੀ ਹੋਰ ਆਉਂਦੀ ਸੀ। ਉਹਦੇ 'ਚ ਜਿਹੜੀ ਚਰਬੀ ਹੈ ਘੋੜੇ ਦੀ ਉਹ ਤਾਂ ਜਾਂਦੀ ਸੀ, ਜਿਹੜਾ ਦੂਆ ਮਾਂਸ ਹੈ ਉਹ ਇਹ ਖਾਂਦੇ ਸੀ। ਸਭ ਤੋਂ ਚੰਗਾ ਮਾਂਸ ਬ੍ਰਾਹਮਣ ਖਾਂਦੇ ਸੀ ਔਰ ਛੱਤਰੀ ਖਾਂਦੇ ਸੀ। ਜਿਹੜੀਆਂ ਵਿਚਲੀਆਂ ਅੰਤਾਂ ਨੇ ਉਹਨਾਂ ਨੂੰ ਸਾਫ਼ ਕਰਕੇ, ਜਿਹੜੇ ਜਿਹਨਾਂ ਨੂੰ ਕਹਿੰਦੇ ਨੇ ਨਾ ਇਹ ਬਹੁਤ ਨੀਚ ਨੀਵੀਆਂ ਜਾਤਾਂ, ਉਹਨਾਂ ਨੂੰ ਦਿੰਦੇ ਸੀ। ਉਹਦੇ ਲਈ ਪੇਟੀ ਵਗੈਰਾ ਉਹ ਅੰਤ ਜਿਹੜੀ ਸਾਫ਼ ਕਰਕੇ ਉਹ ਕਹਿੰਦੇ ਉਹ ਤੁਸੀਂ ਖਾ ਲਓ। ਇੱਦਾਂ ਹੀ ਕਰਦੇ ਰਹੇ ਨੇ ਇਹ, ਉਹ 'ਚ ਵਿਸਤਾਰ ਨਾਲ ਲਿਖਿਆ ਹੋਇਆ ਸਾਰਾ। ਖੁਰ ਜਿਹੜੇ ਨੇ ਵੱਢ ਕੇ ਉਹ ਉਹਦੇ 'ਚ ਜਾਂਦੇ ਸੀ ਯੱਗ 'ਚ, ਸਿਰ ਯੱਗ ਜਾਂਦਾ ਸੀ, ਸਿਰ ਔਰ ਖੁਰ, ਪੂਛ, ਚਮੜਾ। ਹੁਣ ਜੇ ਚੀਜ਼ਾਂ ਸੜਨਗੀਆਂ ਇਹਦੀ ਬਦਬੂ ਤਾਂ ਪੈਦਾ ਹੋਊਗੀ, ਬਦਬੂ ਤਾਂ ਪੈਦਾ ਹੋਣੀ। ਉਹ ਬਦਬੂ ਨੂੰ ਬਦਬੂ ਨਾ ਰਹੇ, ਜਿਵੇਂ ਹੁਣ ਆਪਾਂ ਜਾ ਕੇ ਉੱਥੇ ਵਿੱਚ ਘਿਓ ਦੇਸੀ ਜਦੋਂ ਸੰਸਕਾਰ ਕਰਨ ਜਾਂਦੇ ਹੋ ਕਾਹਦੇ ਪਾਉਂਦੇ, ਅਸਲ 'ਚ ਬੈਡ ਸਮੈਲ ਹੈ ਜਿਹੜੀ, ਪੋਲਿਊਸ਼ਨ ਨਾ ਪੈਦਾ ਹੋਵੇ ਉਹਨੂੰ, ਪੋਲਿਊਸ਼ਨ ਨੂੰ ਹਾਂ ਨਿਊਟਰਲਾਈਜ਼ ਕਰਨ ਵਾਸਤੇ ਪਾਉਂਦੇ ਹਾਂ ਇਹ ਚੀਜ਼ਾਂ, ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ। ਨਹੀਂ ਤਾਂ ਹਵਾ 'ਚ ਪੋਲਿਊਸ਼ਨ ਪੈਦਾ ਹੋ ਜੂਗੀ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਆਦਮੀਆਂ ਨੂੰ, ਫਿਰ ਇਹਦਾ ਜਲਣਾ ਮਾਸ ਦਾ ਇਹ ਪੋਲਿਊਟ, ਹਵਾ ਖਰਾਬ ਹੋ ਜਾਂਦੀ ਹੈ ਇਹਦੇ ਨਾਲ। ਇਸ ਕਰਕੇ ਉਹ ਵਿੱਚ ਧੂਪ ਲੈ ਕੇ ਜਾਂਦੇ ਆ ਪਾਉਣ, ਸਮੱਗਰੀ ਲੈ ਕੇ ਜਾਂਦੇ ਆ ਪਾਉਣ ਨੂੰ, ਤਾਂ ਪਾਉਂਦੇ ਹੁੰਦੇ। ਉਹ ਸਭ ਕੁਛ ਇਕੱਠਾ ਕੀਤਾ ਤਾਂ ਕਿ ਜਿਹੜੀ ਕੋਈ ਬਿਮਾਰੀਆਂ ਨਾ ਫੈਲ ਜਾਣ ਪਬਲਿਕ ਦੇ ਵਿੱਚ।
ਦੇਖ ਕੇ ਇਹ ਭਾਂਤ ਸਰਬ ਸੋ ਭੂਪ ਸੰਪਤ ਨੈਣ,
ਦੇਖ ਕੇ ਭਾਂਤ ਸਰਬ, ਸਾਰਾ ਕੁਛ ਦੇਖਿਆ ਉਹਨੇ ਆਪ, ਜੋ ਸਮਾਨ ਇਕੱਠਾ ਹੋਇਆ ਆਪਣੀ ਅੱਖਾਂ ਨਾਲ ਵੀ ਦੇਖਿਆ ਵੀ ਸਮਾਨ ਠੀਕ ਹੈ, ਪੂਰਾ ਇਕੱਠਾ ਹੋ ਗਿਆ ਇਹ ਨੈਣ।
ਗਰਭ ਸੋ ਪੁਜ ਦੰਡ ਕੈ ਇਹ ਭਾਂਤ ਬੋਲਾ ਬੈਣ,
ਬਸ ਫਿਰ ਉਹਨੂੰ ਆਪਣੇ ਬਾਹਾਂ 'ਤੇ ਹੰਕਾਰ ਹੋ ਗਿਆ, ਆਪਣੀ ਸ਼ਕਤੀ 'ਤੇ ਵੀ ਮੇਰੇ ਹੁਕਮ ਨਾਲ ਸਭ ਕੁਛ ਆਉਣ ਲੱਗ ਗਿਆ, ਇਕੱਠਾ ਜੋ ਸਭ ਕੁਛ ਹੋ ਗਿਆ।
ਭੂਪ ਮੇਦ ਕਰੋ ਸਭੈ ਤੁਮ ਆਜ ਜਗ ਆਰੰਭ,
ਕਹਿੰਦਾ ਹੁਣ ਕਰ ਦਿਓ ਆਰੰਭ, ਸਮਾਨ ਜੋ ਹੋ ਗਿਆ।
ਸਤਿਯੁਗ ਮਾਹੇ ਭਇਓ ਜਿਹੀ ਵਿਦਕੀਨ ਰਾਜੇ ਜੰਬ,
ਇੱਕ ਉਹਨਾਂ ਨੇ ਕਹਾਣੀ ਬਣਾਈ ਹੋਈ ਸੀ ਵੀ ਜੰਬ ਰਾਜੇ ਨੇ ਸਤਿਯੁਗ ਜਗ ਕੀਤਾ ਅਤੇ ਉਹਦੇ ਬਾਅਦ ਕਿਸੇ ਨੇ ਕੀਤਾ ਹੀ ਨਹੀਂ, ਐਵੇਂ ਲਿਖਤਾ ਉਹਨੇ। ਸਤਿਯੁਗ ਤਾਂ ਹੁੰਦਾ ਹੀ ਨਹੀਂ ਕਦੇ, ਸਤਿਯੁਗ ਕਦੇ ਹੁੰਦਾ, ਲਿਖਿਆ ਹੋਇਆ ਸੀਗਾ, ਹੁਣ ਵੀ ਮੰਨੀ ਜਾਂਦੇ ਨੇ ਸਤਿਯੁਗ ਹੁੰਦਾ, ਸਤਿਯੁਗ ਤਾਂ ਹੁੰਦਾ ਹੀ ਨਹੀਂ ਕਦੇ, ਲਿਖ ਦਿੱਤਾ ਝੂਠੇ ਲਿਖਣਾ ਜੋ ਮਰਜ਼ੀ ਲਿਖ ਲਓ। ਹੁਣ ਰਾਜੇ ਉਡੀਕਦੇ ਰਹਿੰਦੇ ਨੇ ਵੀ ਮੈਂ ਵੀ ਕਰਾਂ, ਹੁਣ ਹਰੇਕ ਉਡੀਕਦਾ ਰਹਿੰਦਾ ਸਿਆਸਤਦਾਨ ਸਾਰੀ ਉਮਰ ਵੀ ਇੱਕ ਵਾਰ ਮੈਂ ਚੀਫ ਮਿਨਿਸਟਰ ਬਣ ਜਾਂ, ਚਾਹੇ ਹਫ਼ਤੇ ਖਾਤਰ ਬਣ ਜਾ, ਚੱਲ ਮੇਰਾ ਨਾਂ ਉਹਦੇ 'ਚ ਹੋ ਜਾਏ ਚੀਫ ਮਿਨਿਸਟਰ। ਕੋਈ ਵਜ਼ੀਰ ਦੇ ਵਾਸਤੇ ਕਹਿੰਦਾ ਮੈਂ ਮਿਨਿਸਟਰ ਬਣ ਜਾਂ, ਚਲੋ ਮੈਂ ਮਿਨਿਸਟਰ ਤੱਕ ਹੀ ਉਹਦੀ ਇੱਛਾ ਹੁੰਦੀ ਹੈ, ਉਹ ਇੰਨਾ ਕੁ ਬਣ ਸਕਦਾ। ਕੋਈ ਐੱਮ ਐੱਲ ਏ ਤੱਕ ਕਹਿੰਦਾ ਮੈਂ ਐੱਮ ਐੱਲ ਏ ਹੀ ਬਣ ਜਾ ਇੱਕ ਵਾਰ, ਜਿੰਨੀ ਕਿਸੇ ਦੇ ਵਿੱਚ ਹਿੰਮਤ ਹੁੰਦੀ ਹੈ ਉਹਦੀ, ਉਹ ਉਹਨੂੰ ਛੂਹਣ ਦੀ ਕੋਸ਼ਿਸ਼ ਕਰਦਾ। ਹੁਣ ਰਾਜੇ ਜਿਹੜੇ ਵੱਡੇ ਹੋ ਜਾਂਦੇ ਨੇ ਉਹਦੀ ਵੱਡੀ ਇੱਛਾ ਹੋ ਜਾਂਦੀ ਹੈ, ਜਿਹੜਾ ਚੀਫ ਮਿਨਿਸਟਰ ਹੋ ਜਾਂਦਾ ਉਹਦੀ ਅੱਖ ਫਿਰ ਪ੍ਰਾਈਮ ਮਿਨਿਸਟਰੀ 'ਤੇ ਚਲੀ ਜਾਂਦੀ ਹੈ ਵੀ ਮੈਂ ਇਹ ਹੋ ਜਾਂ। ਕੋਈ ਰਾਸ਼ਟਰਪਤੀ 'ਤੇ ਹੋ ਜਾਂਦੀ ਹੈ ਵੀ ਚਲੋ ਰਾਸ਼ਟਰਪਤੀ ਹੋ ਗਿਆ, ਹੁਣ ਮੈਨੂੰ ਕੋਈ ਰੌਲਾ ਨਹੀਂ, ਹੁਣ ਮੈਂ ਸਿਆਸਤ ਤੋਂ ਹੀ ਬਾਹਰ ਚਲਾ ਜਾਂਦਾ, ਸੁਨਿਆਸ ਲੈ ਲੈਂਦਾ, ਹੁਣ ਮੈਂ ਇੱਦੋਂ ਵੱਡਾ ਕੀ ਬਣਨਾ ਹੋਰ। ਇਹ ਦੌੜ ਹੈ ਸੰਸਾਰੀ ਵਡਿਆਈ ਦੀ, ਇਹ ਦੌੜ ਤੋਂ ਭਗਤ ਬਾਹਰ ਰਹੇ ਨੇ, ਖਾਲਸਾ ਤੋਂ ਬਾਹਰ ਹੈ ਔਰ ਬਾਹਰ ਰਹੂਗਾ ਵੀ। ਜਿਹੜੇ ਇਹ ਦੌੜ 'ਚ ਨੇ ਉਹ ਨਾ ਸਿੱਖ ਨੇ, ਨਾ ਭਗਤ ਨੇ, ਨਾ ਖਾਲਸੇ ਨੇ। ਇਹ ਦੌੜ 'ਚ ਮਨਮੁੱਖ ਸੰਸਾਰੀ ਆਦਮੀ ਹੁੰਦੇ, ਇਹ ਤਾਂ ਸੰਸਾਰੀ ਦੌੜ ਹੈ। ਜੇ ਦੁਨੀਆ ਅੱਗੇ ਵਡਿਆਈਆਂ ਅੱਗੇ ਸੇਤੀ ਜਾਲ ਹੈ ਤਾਂ ਖਾਲਸਾ ਰਾਜ ਵਾਲੇ ਤਾਂ ਬਹੁਤ ਨੀਚ ਆਦਮੀ ਨੇ, ਉਹ ਤਾਂ ਨੀਚ ਨੇ ਬਿਲਕੁਲ। ਕਹਿੰਦੇ ਨੇ ਅਸੀਂ ਖਾਲਸਾ ਹੈ ਨੀਚ, ਇਹੋ ਜਿਹਾ ਨੀਚ ਖਾਲਸਾ ਨਹੀਂ ਹੁੰਦਾ। ਗੁਰੂ ਦਾ ਖਾਲਸਾ ਨਹੀਂ ਜੋ ਪਤਾ ਨਹੀਂ ਖਾਲਸਾ ਕਿਉਂ ਕਹਿੰਦੇ ਨੇ। ਹਾਂਜੀ,
ਮੰਤਰੀਏ ਬਾਚ ਲੱਚ ਜੋ ਨਿਰਪ ਮਾਰੀ ਹੈ ਤਬ ਹੋਤ ਹੈ ਨਿਰਪ ਮੇਧ।
ਹੁਣ ਉਹ ਕਹਿੰਦਾ ਉਹਨੇ ਕਹਿ ਤਾਂ ਦਿੱਤਾ ਵੀ ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਸੀ ਰਾਜੇ ਦੇ,
ਹੁਣ ਮੰਤਰੀਏ ਬਾਚ ਹੈ।
ਨਹੀਂ ਨਹੀਂ ਨਹੀਂ, ਜਦ ਸਮਾਨ ਸਾਰਾ ਇਕੱਠਾ ਹੋ ਕੇ ਦੇਖ ਕੇ ਫਿਰ ਐਲਾਨ ਕੀਤਾ ਉਹਨੇ ਵੀ ਰਾਜ ਮੇਧ ਕਰੋ, ਤਾਂ ਮੰਤਰੀ ਬੋਲਿਆ। ਪਹਿਲਾਂ ਜਦ ਇੱਥੇ ਆਇਆ ਸਾਰੇ ਪਰਿਵਾਰ ਇਕੱਠਾ ਲੈ ਕੇ ਉਹਦੇ ਮਨ 'ਚ ਇਹ ਗੱਲ ਹੈ, ਰਾਜ ਮੇਧ ਕਰਨਾ, ਐਲਾਨ ਨਹੀਂ ਕੀਤਾ ਹੋਇਆ ਕਿ ਮੰਤਰੀ ਪਹਿਲਾਂ ਬੋਲਦਾ ਨਹੀਂ। ਜਦ ਮੰਤਰੀ ਬੋਲਿਆ ਤਾਂ ਇਹਦਾ ਮਤਲਬ ਐਲਾਨ ਜਦ ਕੀਤਾ, ਕੁਛ ਲਿਖਿਆ ਹੁੰਦਾ, ਕੁਛ ਅਸੀਂ ਵੀ ਅੰਦਾਜ਼ਾ ਲਾਉਣਾ ਹੁੰਦਾ। ਪਹਿਲਾਂ ਜੋ ਕੁਛ ਆਇਆ ਉਹਦੇ ਮਨ ਦੀ ਗੱਲ ਕਰੀ ਹੈ ਦਸਮ ਪਾਤਸ਼ਾਹ ਨੇ, ਉਹਦੇ ਮਨ ਵਿੱਚ ਅਸੀਂ ਮਾਇਆ ਕਰਨਾ। ਫਿਰ ਉਹਨੇ ਸਾਰਾ ਦੇਖਿਆ, ਚੈੱਕ ਕੀਤਾ, ਸਮਾਨ ਆ ਗਿਆ ਜਿੰਨਾ ਚਾਹੀਦਾ, ਜਿੰਨਾ ਉਹਨੇ ਸੁਣਿਆ ਸੀ, ਜਾਂ ਬ੍ਰਾਹਮਣਾਂ ਨਾਲ ਕਿਸੇ ਨੇ ਸਲਾਹ ਕੀਤੀ ਹੋਊ। ਜਦ ਉਹਨੇ ਕਿਹਾ ਸਮੱਗਰੀ ਪੂਰੀ ਹੋ ਗਈ ਜਿੰਨੀ ਚਾਹੀਦੀ ਹੈ, ਫਿਰ ਉਹਨੇ ਕਿਹਾ, ਫਿਰ ਉਹਨੇ ਹੰਕਾਰ ਕੀਤਾ ਵੀ ਹੁਣ ਇਹ ਰਾਜਮੇਹ ਦੇ ਅੱਗ ਹੋ ਸਕਦਾ। ਮੈਂ ਉਸ ਟੀ ਸੀ ਨੂੰ ਪਹੁੰਚ ਗਿਆ ਜਿਹੜੀ ਟੀ ਸੀ ਨੂੰ ਕੋਈ ਪਹੁੰਚਿਆ ਹੀ ਨਹੀਂ ਸੱਜ, ਉਹ ਤੋਂ ਬਾਅਦ ਇੱਥੋਂ ਹੰਕਾਰ ਹੋਇਆ ਵੀ ਸੱਜ ਉਹਦੇ ਵਿੱਚ ਇੱਕ ਆਦਮੀ ਨੇ ਯੱਗ ਕੀਤਾ, ਦੂਜੇ ਆਦਮੀ ਦਾ ਨਾਂ ਹੀ ਨਹੀਂ ਆਇਆ ਹੋਇਆ ਇੱਥੇ। ਜੰਬ ਰਾਜਾ ਕੋਈ ਉਹਨੇ ਯੱਗ ਕੀਤਾ ਸੀ ਸੱਜੁਗ ਦੇ ਵਿੱਚ, ਉਹਦੇ ਬਾਅਦ ਨਹੀਂ ਕਿਸੇ ਨੇ ਯੱਗ ਕੀਤਾ, ਇਹ ਰਾਜਾ ਕਹਿ ਰਿਹਾ।
ਮੰਤਰੀ ਆਵਾਜ
ਮੰਤਰੀ ਕਹਿੰਦਾ ਵੀ ਗੱਲ ਇਹ ਹੈ ਜੇ 1.25 ਲੱਖ ਰਾਜਾ, 1 ਲੱਖ ਰਾਜੇ ਦਾ ਜੇ ਤਾਂ ਬਲੀ ਦੇ ਕੇ ਯੱਗ ਕਰਨਾ, ਤੈਨੂੰ ਪਤਾ ਖਰਚਾ ਕਿੰਨਾ ਹੋਊ? ਮੰਤਰੀ ਨੂੰ ਇਹ ਨਹੀਂ ਪਤਾ ਹੈ ਵੀ ਇਹਦੇ ਕੋਲ ਧਨ ਕਿੰਨਾ ਹੈ, ਮੰਤਰੀ ਤੋਂ ਵੀ ਚੋਰੀ ਹੈ ਸਾਰਾ।
ਲੱਚ ਜੋ ਨਿਰਪ ਮਾਰੀ ਹੈ ਤਾਂ ਉਹ ਤਾਂ ਹੈ ਨਿਰਪ ਮੇਧ।
ਕਹਿੰਦਾ 1 ਲੱਖ ਨਿਰਪ ਮਾਰੇ ਤੇ ਹੋਊਗਾ, ਇਹ ਤੋਂ ਘੱਟ ਨਾ ਨਹੀਂ ਹੋਣਾ ਨਿਰਪ ਮੇਧ ਅੱਗ, ਮੰਤਰੀ ਕਹਿਣ ਲੱਗਿਆ। ਮੰਤਰੀ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਰਾਜੇ ਨੂੰ, ਪਰ ਉਹ ਅੰਦਰ ਖਾਨੇ ਜੁੜਿਆ ਹੋਇਆ ਬ੍ਰਾਹਮਣਾਂ ਨਾਲ। ਮੰਤਰੀ ਦਾ ਬ੍ਰਾਹਮਣਾਂ ਨਾਲ ਘੱਟ ਲਿੰਕ ਹੈ ਕਿ ਉਹ ਰਾਜੇ ਦੇ ਮਨ ਦੇ ਵਿੱਚ ਗੱਲ ਹੈ, ਉਹ ਪੰਡਿਤ ਨੂੰ ਪਤਾ ਹੈ, ਰਾਜੇ ਨੂੰ ਪਤਾ ਹੈ। ਮੰਤਰੀ ਨਾਲ ਸਲਾਹ ਕੋਈ ਨਹੀਂ, ਮੰਤਰੀ ਨਾਲ ਸਲਾਹ ਹੁੰਦੀ ਹੈ ਬਾਹਰਲੇ ਰਾਜ ਦੀ, ਧਰਮ ਦੀ। ਇਹਦੀ ਮੰਤਰੀ ਨਾਲ ਕੀ ਸਲਾਹ ਕਰਨੀ? ਇਹਦੀ ਸਲਾਹ ਕਰਨੀ ਹੈ ਪੰਡਿਤ ਨਾਲ ਜਿਹਨੇ ਯੱਗ ਕਰਾਉਣਾ। ਮੰਤਰੀ ਨਾਲ ਰਾਜ ਪ੍ਰਬੰਧ ਦੀ ਸਲਾਹ, ਅੱਡੋ ਅੱਡ ਨੇ ਦੋਵੇਂ ਮਹਿਕਮੇ।
ਏਕ ਏਕ ਅਨੇਕ ਸੰਪਤ ਦੀਜੀਏ ਭਵਿਖੇਦ।
ਇਕੱਲੇ ਇਕੱਲੇ ਬ੍ਰਾਹਮਣ ਨੂੰ ਬਹੁਤ ਤਕੜਾ ਦਾਨ ਦੇਣਾ ਪੈਣਾ, ਯਾਨੀ ਤਾਂ ਦੇਣਾ ਪੈਣਾ ਕਿ ਉਹ ਪਾਪ ਜਿਹੜਾ ਹੋਣਾ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ। ਇਹਦਾ ਮਤਲਬ ਹੈ ਵੀ ਬ੍ਰਾਹਮਣਾਂ ਨੂੰ ਦੇ ਦਿਓ ਦੌਲਤ, ਬਣ ਦਿਓ ਲੋਕਾਂ ਦੀ, ਰਾਜਾ ਦੀ ਇਕੱਠੀ ਕਰਕੇ, ਰਾਜਾ ਨੂੰ ਮਾਰ ਦਿਓ। ਪਰ ਬ੍ਰਾਹਮਣ ਨੇ ਕੁਛ ਨਹੀਂ ਕੀਤਾ, ਲੜੇ ਛੱਤਰੀ ਨੇ, ਪੂਰਕ ਛੱਤਰੀ ਬਣਾ ਕੇ ਰੱਖੇ, ਪੈਸਾ ਫਿਰ ਪੰਡਿਤ ਕੋਲ ਆ ਗਿਆ, ਲੜਦੇ ਮਰਦੇ ਰਹੇ, ਇਹ ਅਕਲ ਨਾ ਖਾਂਦੇ ਰਹੇ ਨੇ। ਹਾਂ, ਅਕਲ ਤਾਂ ਖਾਲੀ ਰਹੇ ਨੇ, ਕੌਣ ਸਿੱਖ ਦੇ ਬਿਲਕੁਲ ਖਾਲੀ ਨੇ ਅਕਲ ਤੇ। ਔਰ ਇਹ ਗ੍ਰੰਥ ਨੂੰ ਕਿਉਂ ਨਹੀਂ ਪੜ੍ਹਨ ਦਿੰਦੇ? ਅਕਲ ਆ ਜੂਗੀ ਇਹਦੇ ਨਾਲ,
ਪਤਾ ਲੱਗ
ਜੂਗਾ ਸਾਰਾ। ਇਹ ਬਾਮਣੇ ਨੇ ਜਿਹੜੇ ਗ੍ਰੰਥ ਨਹੀਂ ਪੜ੍ਹਨ ਦਿੰਦੇ ਅਸਲ ਦੇ ਵਿੱਚ। ਕੁਛ ਗ੍ਰੰਥ ਇਹੋ ਜਿਹੇ ਨੇ, ਬਾਮਣਾਂ ਦੀ ਪੋਲ ਖੁੱਲੀ ਹੋਈ ਹੈ ਉੱਥੇ, ਲਿਖਾਏ ਹੋਏ ਨੇ ਸਿਆਣਿਆਂ ਦੇ, ਲਿਖਾਏ ਹੋਏ ਨੇ, ਬਾਮਣਾਂ ਦੀ ਪੋਲ ਵੀ ਖੁੱਲੀ ਹੋਈ ਹੈ। ਔਰ ਜੇ ਤਾਂ ਇਹਨੂੰ ਮੰਨ ਲਵੇ ਦੂਏ ਲੋਟ, ਫਿਰ ਤਾਂ ਬਾਮਣ ਨੂੰ ਦਾਨ ਦੇਣਾ ਚਾਹੀਦਾ। ਜੇ ਦੂਏ ਪਾਸੇ ਨੂੰ ਵਿਚਾਰ ਲਵੇ ਫਿਰ ਬਾਮਣ ਕਟਹਿਰੇ 'ਚ ਖੜ੍ਹਾ ਹੋ
ਜਾਂਦਾ, ਕਟਹਿਰੇ 'ਚ ਖੜ੍ਹਾ ਕਰ ਰਹੇ ਨੇ।
ਹਾਂ, ਦਸਮ ਪਾਤਸ਼ਾਹ ਕਟਹਿਰੇ 'ਚ ਖੜ੍ਹਾ ਕਰ ਰਹੇ ਨੇ ਪੰਡਿਤ ਨੂੰ। ਓਹੋ, ਅਸੀਂ ਇਸ ਐਂਗਲ ਤੋਂ ਪੜ੍ਹਨਾ ਇਹਨੂੰ, ਇਸ ਐਂਗਲ ਤੋਂ ਨਹੀਂ ਪੜ੍ਹਨਾ ਵੀ ਅਸੀਂ ਰਾਜ ਯੱਗ ਕਰਨਾ, ਅਸੀਂ ਦਾਨ ਕਰਨਾ, ਅਸੀਂ ਰਾਜੇ ਇੰਨੇ ਇਕੱਠੇ ਕਰਕੇ ਧੰਨ ਬ੍ਰਾਹਮਣ ਨੂੰ ਦੇ ਦੇਣਾ, ਇਸ ਕਰਕੇ ਨਹੀਂ ਅਸੀਂ ਪੜ੍ਹਦੇ। ਅਸੀਂ ਪੜ੍ਹਦੇ ਹੁਣ ਕਰਦੇ ਕੀ ਰਹੇ ਨੇ, ਇਹ ਹੁੰਦਾ ਕੀ ਰਿਹਾ, ਅੱਜ ਕੀ ਕਰ ਰਹੇ ਨੇ, ਆ ਜਿਹੜੇ ਹਿੰਦੂਤ ਵਾਲੇ ਨੇ ਉਹਨਾਂ ਦਾ ਇਰਾਦਾ ਕੀ ਹੈ, ਜਿਹੜਾ ਇੰਨਾ ਪੈਸਾ ਖਰਚ ਕਰ ਰਹੇ ਨੇ ਸਾਰੇ ਮਤਲਬ ਹੈ ਇਹਨਾਂ ਨੂੰ ਅੰਮ੍ਰਿਤਸਰ ਤਨਖਾਹਾਂ ਵੀ ਦੇ ਰਹੇ ਨੇ, ਕਿਉਂ ਦੇ ਰਹੇ ਨੇ ਆਪਣੀ ਜੇਬ 'ਚੋਂ ਖਰਚਾ ਕਿਉਂ ਕਰ ਰਹੇ ਨੇ, ਅੰਦਰ ਖਾਨੇ ਜਿਹੜੇ ਪੈਸੇ ਦੇ ਰਹੇ ਨੇ ਕਿਉਂ ਦੇ ਰਹੇ ਨੇ, ਔਰ ਜਿਹੜੇ ਖਰਬਾਂ ਰੁਪਏ ਮੰਦਰਾਂ 'ਚ ਨੇ ਇਹਨਾਂ ਦਾ ਖਤਰਾ ਪੈ ਗਿਆ ਇਹਨਾਂ ਨੂੰ ਚੜਾਵਾ ਚੜਾਵੇ ਦਾ, ਇਹ ਛੂਟਾਂ ਹੈ, ਉਹ ਛੂਟਾਂ ਨਹੀਂ ਰਹਿਣੀਆਂ ਹੁਣ। ਹੋ ਸਕਦਾ ਸਰਕਾਰ ਪਬਲਿਕ ਕਬਜ਼ਾ ਕਰ ਲਵੇ ਮੰਦਰਾਂ 'ਤੇ ਇਹਨਾਂ 'ਤੇ, ਵੀ ਪੈਸਾ ਹੈ ਜੇ ਪਰਮੇਸ਼ਰ ਦਾ ਪੈਸਾ, ਪਰਮੇਸ਼ਰ ਦੀ ਪਬਲਿਕ ਇਹਦੇ ਵਾਸਤੇ ਹੈ, ਤੁਹਾਡੇ ਵਾਸਤੇ ਨਹੀਂ, ਇਹਨਾਂ ਦਾ ਕਬਜ਼ਾ ਹੀ ਚੱਕ ਦੇਵੇ। ਕੋਈ ਠੇਕੇਦਾਰ ਹੋ, ਪੁਜਾਰੀ ਠੇਕੇਦਾਰ ਨੇ ਰੱਬ ਦੇ, ਪਬਲਿਕ ਰੱਬ ਦੀ ਹੈ, ਵੋਟਾਂ ਪਾ ਲਓ ਕਿਹਦਾ ਜਾਓ ਪੈਸਾ ਜਾਓ, ਸਾਰੀ ਉਹ ਪਬਲਿਕ ਬਣਦੀ ਹੈ, ਸਾਰੀ ਪਬਲਿਕ ਚੜਾਵਾ ਚੜਾਉਂਦੀ ਹੈ, ਵੋਟਾਂ ਪਾਓ, ਪੈਸਾ ਕਿੱਥੇ ਲੱਗਣਾ ਚਾਹੀਦਾ, ਸਰਕਾਰ 'ਚ ਲੱਗਣਾ ਚਾਹੀਦਾ, ਪਬਲਿਕ ਵਾਸਤੇ ਹੀ ਲੱਗਣਾ ਚਾਹੀਦਾ, ਕਿਉਂ ਨਹੀਂ ਲਾਉਂਦੇ ਪਬਲਿਕ ਵਾਸਤੇ, ਸਰਕਾਰਾਂ ਪਬਲਿਕ ਵਾਸਤੇ ਲਾਉਂਦੀਆਂ ਨੇ ਪੈਸੇ, ਇਹਦੇ ਨਾਲ ਤਾਂ ਉਹ ਚੰਗੇ ਨੇ ਅਮਰੀਕਾ ਵਾਲੇ ਜਿਹੜੇ ਪੈਸੇ ਉਹ ਕੈਂਸਰ ਵਾਲਿਆਂ ਨੂੰ ਪੈਸੇ ਗਰੀਬ ਦੇਸ਼ਾਂ ਨੂੰ, ਉਹ ਚੰਗੇ ਨੇ ਤੁਹਾਡੇ ਮੰਦਰਾਂ ਤੋਂ, ਉਹ ਧਾਰਮਿਕ ਨੇ, ਤੁਹਾਡਾ ਪੈਸਾ ਕਿਸ ਵਾਸਤੇ, ਗੁਰਦੁਆਰਾ ਦਾ ਪੈਸਾ ਕਿਸ ਵਾਸਤੇ, ਫਰੋਡ ਕਰਨ ਵਾਸਤੇ ਹੈ, ਤੁਸੀਂ ਇਕੱਲੇ ਠੇਕੇਦਾਰ ਹੋ ਰੱਬ ਦੇ। ਹਾਂਜੀ,
ਲੱਛ ਲੱਛ ਤਰੰਗ ਇੱਕ ਹੈ ਦੀਜੀਏ ਅਭਿਚਾਰ,
ਲੱਖ ਲੱਖ ਤਰੰਗ ਇੱਕ ਹੈ, ਇੱਕ ਬਾਹਮਣ ਨੂੰ ਇੱਕ ਇੱਕ ਲੱਖ ਘੋੜਾ ਦਿਓ,
ਦੀਜੀਏ ਅਭਿਚਾਰ,
ਹਾਂ ਇੱਕ ਇੱਕ ਲੱਖ ਘੋੜਾ, ਔਰ ਉਹਦੇ 'ਤੇ ਓਨਾ ਧਨ ਲੱਦ ਕੇ ਜਿੰਨਾ ਉਹ ਚੱਕ ਲਵੇ ਘੋੜਾ, ਉਹ ਇੰਨਾ ਚਾਹੀਦਾ। ਉਹ ਕਹਿ ਰਿਹਾ ਮੰਤਰੀ ਵੀ ਇੰਨਾ ਸਾਡੇ ਕੋਲ ਹੈ ਨਹੀਂ, ਤੂੰ ਕਰ ਕਿਵੇਂ ਕਰ ਲਏਗਾ, ਇੰਨਾ ਕੁ ਚਾਹੀਦਾ। ਉਹਨੂੰ ਨਹੀਂ ਪਤਾ ਵੀ ਸਭ ਕੁਛ ਆ ਗਿਆ ਪਿਆ ਇਕੱਠਾ ਕੀਤਾ, ਮੰਤਰੀ ਨੂੰ ਨਹੀਂ ਪਤਾ ਹੈਗਾ ਵੀ ਇੰਨਾ ਕੁ ਚਾਹੀਦਾ, ਸਾਡੇ ਕੋਲ ਇੰਨਾ ਖਜ਼ਾਨਾ ਹੈ ਕਿੱਥੇ। ਹਾਂ,
ਜਗ ਪੂਰਨ ਹੋਤ ਹੈ ਸੁਣ ਰਾਜ ਰਾਜ ਅਵਤਾਰ,
ਹਾਂ ਹੈ ਰਾਜ ਅਵਤਾਰ, ਤਾਂ ਜਗ ਪੂਰਨ ਹੁੰਦਾ ਹੁੰਦਾ ਹੈ। ਇੱਕ ਬ੍ਰਾਹਮਣ ਨੂੰ, ਸਵਾ ਲੱਖ ਬ੍ਰਾਹਮਣ ਨੂੰ, ਜੇ ਨਾ ਇੱਕ ਲੱਖ ਜੇ ਬੰਦਾ ਮਾਰਨਾ, ਇੱਕ ਲੱਖੇ ਬ੍ਰਾਹਮਣ ਨੂੰ ਇੱਕ ਇੱਕ ਲੱਖ, ਇੱਕ ਇੱਕ ਲੱਖ ਘੋੜਾ ਇੱਕ ਨੂੰ,
ਲੱਛ ਲੱਛ ਤਰੰਗ ਕਹਿ ਦੀਜੀਏ, ਲੱਛ ਲੱਛ ਤਰੰਗ
ਇੱਕ ਲੱਖ ਘੋੜਾ ਇੱਕ ਬ੍ਰਾਹਮਣ ਨੂੰ ਦੇਣਾ, ਇੱਕ ਲੱਖ ਕਤਲ ਦਾ ਇੱਕ ਇਕੱਲੇ ਬ੍ਰਾਹਮਣ ਨੂੰ ਦਾਨ ਦੇਣਾ, ਤਾਂ ਉਹ ਤੇਰਾ ਜਿਹੜਾ ਪਾਪ ਰਹੂਗਾ, ਪਾਪ ਤਾਂ ਨਹੀਂ ਕਹਿ ਰਿਹਾ, ਜਗ ਸੰਪੂਰਨ ਰਹੂਗਾ, ਦਾਨ ਦਾ ਪਾਪ ਮੁਕਤੀ ਦੀ ਗੱਲ ਹੈ, ਪਾਪ ਨਹੀਂ ਕਹਿ ਰਿਹਾ, ਜੇ ਪਾਪ ਕਹਿੰਦੇ ਫਿਰ ਜਗ ਨਹੀਂ ਬਣਦਾ, ਅਸਲ 'ਚ ਪਾਪ ਨਿਊਟਰਲਾਈਜ਼ ਕਰਨਾ ਵੀ ਪੰਡਿਤ ਨੂੰ ਦਾਨ ਕਰਤਾ, ਹੁਣ ਮੇਰੇ 'ਤੇ ਪਾਪ ਨਹੀਂ ਹੈ, ਪੰਡਿਤ ਹੋ ਗਿਆ ਪਾਪ। ਹਾਂਜੀ,
ਭਾਤ ਭਾਤ ਸਮ੍ਰਿਧ ਸੰਪਤੀ ਦੀਜੀਏ ਇੱਕ ਵਾਰ,
ਇੱਕੋ ਵਾਰ ਭਾਂਤ ਭਾਂਤ ਦੀ ਜਿਹੜੀ ਹੈ ਸਮ੍ਰਿਧੀ, ਇੱਕੋ ਵਾਰ ਇਕੱਠੀ ਦੇਣੀ ਹੈ, ਕਿਸ਼ਤਾਂ 'ਚ ਨਹੀਂ ਦੇ ਸਕਦੇ। ਜੇ ਧਨ ਹੈ ਤਾਂ ਧਨ ਭਰ ਕੇ ਘੋੜਾ ਜਿੰਨਾ ਚੱਕਦਾ ਉਹ ਦੇ ਦਿੱਤਾ ਇੱਕ ਵਾਰ, ਫਿਰ ਜਿਹੜਾ ਹੈ ਕਣਕ ਕੋ ਦਾਣਾ ਅੰਨ ਉਹਦਾ ਜਿੰਨਾ ਘੋੜਾ ਚੱਕਦਾ ਉਹ ਦੇ ਦਿੱਤੀ, ਸਮਝੇ ਨੀ,
ਭਾਂਤ ਭਾਂਤ ਮਿਲਦੀ ਹੈ,
ਭਾਂਤ ਭਾਂਤ ਦੇ ਨੇ ਨਾ ਇਹ ਧਨ, ਫਿਰ ਉਹਨੂੰ ਘਿਓ ਪੂਰਾ ਘਿਓ ਭਰ ਕੇ ਦੇ ਦਿੱਤਾ, ਉਹਨਾਂ ਮਿੱਠਾ ਉਹਨਾਂ ਮਿੱਠਾ ਦੇ ਦਿੱਤਾ, ਖਾਣ ਨੂੰ ਵੀ ਤਾਂ ਦੇਣਾ ਕੁਛ। ਹਾਂਜੀ,
ਲੱਛ ਹਸਤ ਤੁਰੰਗ ਦਵੈ ਲੱਛ ਸਵਰਨ ਭਾਰ ਅਪਾਰ, ਲੱਛ ਹਸਤ ਤੁਰੰਗ ਦਵੈ ਲੱਛ,
ਪਹਿਲਾਂ ਕੀ ਲਿਖਿਆ ਸੀ,
ਭਾਂਤ ਭਾਂਤ ਸਮ੍ਰਿਧ ਸੰਪਤੀ,
ਪਹਿਲਾਂ ਕੀ ਲਿਖਿਆ, ਪਹਿਲੀ ਪੰਕਤੀ ਕੀ ਸੀ,
ਭਾਂਤ ਭਾਂਤ ਸਮ੍ਰਿਧ,
ਅੱਗੇ ਲੱਛ ਲੱਛ ਤੁਰੰਗ ਇੱਕ ਹੈ ਦੀਜੀਏ ਅਵਿਚਾਰ,
ਅੱਛਾ
ਜਗ ਪੂਰਨ ਹੋਤ ਹੈ ਸੁਣ ਰਾਜ ਰਾਜ ਅਵਤਾਰ,
ਅੱਛਾ ਦੋ ਲੱਖ ਨਾ ਇੱਕ ਲੱਖ ਹਾਥੀ,
ਲੱਛ ਹਸਤ ਤੁਰੰਗ ਦਵੈ ਲੱਛ,
ਦੋ ਲੱਖ ਘੋੜਾ
ਸਵਰਨ ਭਾਰ ਅਪਾਰ,
ਸਵਰਨ ਭਾਰ ਮਤਲਬ ਹੈ ਦੋ, ਇਹ ਐਂ ਅਸਲ ਦੋ ਲੱਖ ਘੋੜਾ ਦੀ, ਇੱਕ ਘੋੜੇ ਨੂੰ ਦੋ ਵਾਰ ਸਵਰਨ ਲੱਦ ਕੇ ਦੇਣਾ, ਘੋੜਾ ਲੱਖੇ ਹੈ, ਦੋ ਵਾਰ ਸੋਨਾ ਦੇਣਾ, ਫਰਜ਼ ਕੀਤਾ ਇੱਕ ਕੁਇੰਟਲ ਘੋੜਾ ਚੱਕ ਲੈਂਦਾ ਜੇ ਤਾਂ ਦੋ ਕੁਇੰਟਲ ਸੋਨਾ ਦੇਣਾ ਇਹਨੂੰ, ਦੋ ਭਾਰ ਹੋ ਗਏ ਨਾ, ਦੋ ਲੱਖ ਭਾਰ ਨਾਲ ਲਾ ਤਾ ਨਾ, ਯਾਨੀ ਦੋ ਲੱਖ ਭਾਰ ਸੋਨਾ ਦੇਣਾ, ਲੱਖ ਘੋੜਾ ਦੇਣਾ, ਦੋ ਲੱਖ ਭਾਰ ਜਿੰਨਾ ਘੋੜਾ ਚੱਕ ਸਕੇ
ਡਬਲ
ਡਬਲ ਦੇਣਾ।
ਕੋਟ ਕੋਟ ਦਿਜੇ ਕੇ ਕਹਿ ਦੀਜੀਏ ਅਭੀ ਲੰਬ,
ਕੋਟ ਕੋਟ
ਕੋਟ ਕੋਟ ਦਿਜੇਕ ਦਿਜ ਏਕ ਇੱਕ ਹੈ ਦੀਜੀਏ ਅਭਿਲੰਬ,
ਇੱਕ ਇੱਕ ਕਰੋੜ ਉਹਨਾਂ ਨੂੰ ਕੀ ਦੇਣਾ,
ਦਿਜੇਕ ਇੱਕ
ਹਾਂ ਕਰੋੜ, ਜਾਣੀ ਦਿਜ ਨੂੰ ਪੰਡਿਤ ਨੂੰ ਇੱਕ ਕਰੋੜ, ਪੰਡਿਤ ਨੂੰ ਇੱਕੋ ਵਾਰੇ ਚੀਜ਼ ਦੇਣੀ ਹੈ, ਪੰਡਿਤ ਕਰੋੜ ਹੈ ਲੱਖ ਨਹੀਂ ਹੈ, ਫਿਰ ਲੱਖ ਲੱਖ ਘੋੜਾ ਲੱਖ ਲੱਖ ਹਾਥੀ, ਪੰਡਿਤ ਕਰੋੜ ਹੈ, ਇਹ ਕਰੋੜ ਦਿਜ ਦਿਜ ਬਾਹਮਣ ਨੂੰ ਕਹਿੰਦੇ ਨੇ, ਇਹਨਾਂ ਨੂੰ ਦੇਣਾ।
ਜਗ ਪੂਰਨ ਹੋਏ ਤੋਂ ਸੁਣ ਰਾਜ ਰਾਜ ਅਸੰਭਵ,
ਹੇ ਰਾਜੇ ਰਾਜਿਆਂ ਦੇ ਰਾਜੇ ਫਿਰ ਤੂੰ ਸਮਝੋ, ਫਿਰ ਸੰਭਵ ਹੈ ਜੱਗ ਦਾ ਪੂਰਨ ਹੋਣਾ, ਇਹ ਪੂਰਨ ਹੋ ਜਾਣਾ, ਅਸੰਭਵ ਜਿਹੜਾ ਕੰਮ ਹੈ ਜੱਗ ਦਾ ਪੂਰਨ ਹੋਣਾ, ਫਿਰ ਫਿਰ ਪੂਰਾ ਹੋਊਗਾ।
ਪਾਰਸਨਾਥ ਬਾਚ ਰੁਆਲ ਛੰਦ, ਸਵਰਨ ਕੀ ਨਾ ਇਤੀ ਕਮੀ ਜੋ ਟੂਟ ਹੈ ਬਹੁ ਬਰਖ,
ਕਹਿੰਦਾ ਇੰਨੀ ਕਮੀ ਸਵਰਨ ਸੋਨੇ ਦੀ ਨਹੀਂ ਹੈ ਮੇਰੇ ਕੋਲ, ਤਾਂ ਕਈ ਸਾਲ ਤੂੰ ਘੋੜੇ ਭਰ ਭਰ ਕੇ ਦੇਈ ਜਾਈ, ਮੁੱਕਦਾ ਹੀ ਨਹੀਂ, ਤੈਨੂੰ ਨਹੀਂ ਪਤਾ, ਜਮਦਾ ਮੰਤਰੀ ਨੂੰ ਨਹੀਂ ਪਤਾ ਕੋਈ ਕਮੀ ਨਹੀਂ ਸੋਨੇ ਦੀ, ਕਈ ਬਰਖ ਤੱਕ ਤੂੰ ਹਾਥੀ ਘੋੜੇ ਭਰ ਭਰ ਦੇਈ ਜਾਈ ਤਾਂ ਨਹੀਂ ਮੁੱਕਦਾ, ਇੰਨਾ ਪਿਆ, ਇਹ ਤਾਂ ਮਤਲਬ ਉਹਨੂੰ ਪਤਾ ਨਹੀਂ ਹੈ।
ਹਸਤ ਕੀ ਨਾ ਕਮੀ ਮੁਜੈ ਹਈ ਸਾਰ ਲੀਜੈ ਪਰਖ,
ਹਈ ਸਾਰ ਜਾ ਕੇ ਦੇਖ ਲੈ ਉੱਥੇ ਹਾਥੀਆਂ ਦੇ ਸਤਬਲ ਦੇ ਵਿੱਚ, ਹਾਥੀਆਂ ਦੀ ਕੋਈ ਕਮੀ ਨਹੀਂ, ਦੇਖ ਜਾ ਕੇ ਕਹਿੰਦੇ ਨੇ, ਇੱਥੇ ਬੈਠਾ ਗੱਲਾਂ ਕਰੀ ਜਾਂਦਾ ਤੂੰ ਬਾਹਰ, ਹਾਥੀ ਜਿਹੜਾ ਹਾਥੀ ਦਾ ਜਿੱਥੇ ਹਾਥੀ ਨੇ ਅਸਤਬਲ ਹੈ, ਹਾਥੀਆਂ ਦਾ ਘੋੜਿਆਂ ਦਾ ਅਸਤਬਲ ਹੁੰਦਾ, ਹਾਥੀ ਘਰ 'ਚ ਜਾ ਕੇ ਦੇਖ ਲੈ ਕਿੰਨੇ ਹਾਥੀ ਨੇ, ਕੋਈ ਕਮੀ ਨਹੀਂ ਹੈ ਹਾਥੀਆਂ ਦੀ।
ਔਰ ਜੋ ਧਨ ਚਾਹੀਏ ਸੋ ਲੀਜੀਏ ਅਭਿਚਾਰ,
ਹੋਰ ਕਹਿੰਦੇ ਜਿੰਨਾ ਧਨ ਜਿਹੜਾ ਚਾਹੀਦਾ ਉਹ ਵੀ ਦੱਸਦੀ ਤੂੰ, ਵਿਚਾਰ ਲਈ ਉਹ ਵੀ ਬਥੇਰਾ ਆਪਣੇ ਕੋਲ, ਕੋਈ ਕਮੀ ਨਹੀਂ ਕਿਸੇ ਗੱਲ ਦੀ, ਵੱਡੀਆਂ ਗੱਲਾਂ ਸੋਨੇ ਦੀਆਂ ਹੁੰਦੀਆਂ ਨੇ, ਇਹ ਹਾਥੀ ਘੋੜਿਆਂ ਦੀਆਂ ਹੁੰਦੀਆਂ, ਘੋੜਿਆਂ ਦੀ ਨਹੀਂ ਹੁੰਦੀ ਹਾਥੀਆਂ ਦੀ ਹੁੰਦੀ, ਬਾਕੀ ਧਨ ਤੂੰ ਦੇਖ ਲਈ ਜਿਹੜਾ ਚਾਹੀਦਾ ਬਥੇਰਾ ਆਪਣੇ ਕੋਲ, ਕੋਈ ਕਮੀ ਨਹੀਂ ਹੈਗੀ।
ਚਿੱਤ ਮੇ ਨਾ ਕਛੂ ਕਰੋ ਸੁਣ ਮੰਤਰ ਮਿੱਤਰ ਅਵਤਾਰ,
ਮੰਤਰੀ ਕਹਿੰਦਾ ਤੂੰ ਚਿੱਤ 'ਚ ਕੋਈ ਇਹੋ ਜਿਹੀ ਗੱਲ ਨਾ ਲਿਆਈ, ਤੂੰ ਨਾ ਫਿਕਰ ਕਰ, ਸਭ ਕੁਛ ਹੈਗਾ, ਤੂੰ ਗੱਲ ਕਰ ਜੱਗ ਸ਼ੁਰੂ ਕਰਾਉਣ ਦੀ, ਸ਼ੁਰੂ ਕਰਾਉਣ ਦੀ ਗੱਲ ਕਰ, ਤੂੰ ਆ ਗੱਲਾਂ ਛੱਡ, ਇਹਦਾ ਨਾ ਤੂੰ ਫਿਕਰ ਕਰ, ਮੇਰਾ ਪਹਿਲਾਂ ਇੰਤਜ਼ਾਮ ਕੀਤਾ
ਹੋਇਆ। ਜਿਉਂ ਜਬੈ ਨਿਰਪੁੱਚ ਰਹੇ ਹੋ,
ਇੱਕ ਗੱਲ ਹੋਰ ਹੈ ਇੱਥੇ, ਮੰਤਰੀ ਹਮੇਸ਼ਾ ਰਾਜੇ ਨੂੰ ਸਿਆਣਾ ਹੁੰਦਾ, ਪਰ ਇਸ ਰਾਜੇ ਦਾ ਮੰਤਰੀ ਨੂੰ ਕੋਈ ਭੇਦ ਨਹੀਂ, ਇਹਦਾ ਉਹਦਾ ਬੁੱਧਵਾਨ ਦੀ ਗੱਲ ਹੈ, ਫਿਰ ਉੱਥੇ ਬੁੱਧੀ ਦੀ ਗੱਲ ਆ ਗਈ, ਕੋਈ ਐਸਾ ਬੁੱਧਵਾਨ ਮੰਤਰੀ ਨਹੀਂ ਇਹਦੇ ਕੋਲ, ਇਹਦੇ ਨਾਲ ਬੁੱਧੀ ਜ਼ਿਆਦਾ ਕਿਸੇ ਦੀ ਹੈ ਹੀ ਨਹੀਂ, ਬੁੱਧੀਵਾਨ ਆਦਮੀ ਹੋਵੇ ਤਾਂ ਮੰਤਰੀ ਮਿਲੇ, ਬੁੱਧੀਵਾਨ ਬੰਦਾ ਹੀ ਨਹੀਂ ਕੋਈ ਇਹਦੇ ਨਾਲ ਜ਼ਿਆਦਾ, ਸਭ ਗੱਲ ਆਪ ਕਰਦਾ ਆਪਣੇ ਕੰਟਰੋਲ 'ਚ, ਇਹਦੇ 'ਚ ਇਹਨੂੰ ਗਿਆਨ ਹੈ, ਮੰਤਰੀ ਨੂੰ ਕੋਈ ਗਿਆਨ ਨਹੀਂ, ਮੰਤਰੀ ਇੰਨੇ ਦੇਸ਼ਾਂ ਦਾ ਰਾਜਾ ਹੋਵੇ, ਮੰਤਰੀ ਕੀ ਕਰ ਲੂਗਾ, ਸਾਰਿਆਂ ਨੂੰ ਅਟੈਂਡ ਕਰਨਾ ਉਹਨੇ, ਸਾਰਿਆਂ ਦੀਆਂ ਗੱਲਾਂ ਤਕਲੀਫਾਂ ਸੁਣਨੀਆਂ ਨੇ, ਮੰਤਰੀ ਕੋਲ ਇੰਨਾ ਟਾਈਮ ਕਿੱਥੇ ਹੁੰਦਾ, ਪਰ ਉਹ ਸਾਰੇ ਪੱਖਾਂ ਦੀ ਨਿਗਾਹ ਆਪ ਰੱਖਦਾ ਕੱਲਾ ਜੀ।
ਜਿਉਂ ਜਬ ਨਿਰਪ ਉੱਚਰੇ ਹੋ ਤਬ ਮੰਤਰੀ ਬਰ ਸੁਣ ਬੈਣ,
ਜਦ ਰਾਜੇ ਨੇ ਗੱਲਾਂ ਕਹੀਆਂ ਨਰ ਔਰ ਮੰਤਰੀ ਨੇ ਸੁਣੀਆਂ ਇਹ ਗੱਲਾਂ, ਇਹ ਵਚਨ ਸੁਣੇ,
ਹੱਥ ਜੋੜ ਸਲਾਮ ਕਹਿ ਨਿਰਪ ਨੀਚ ਕਹਿ ਜੁਗ ਨੈਣ,
ਹੱਥ ਜੋੜ ਕੇ ਸਲਾਮ ਕਰ ਲਈ ਕੀਤੀ ਉਹਨੇ ਚੁੱਕ ਗਿਆ
ਮੰਤਰੀ ਨੇ
ਬਸ ਅੱਖਾਂ ਹੀ ਨੀਵੀਆਂ ਕਰ ਗਿਆ, ਵੀ ਮੈਂ ਜਿਹੜਾ ਸਵਾਲ ਕੀਤਾ ਸੀ ਇਹ ਕੀਤਾ ਸੀ ਵੀ ਤੂੰ ਇਹ ਖਿਆਲ ਕਰ ਲਿਆ ਆਪਣਾ ਰਾਜ ਵਿਹਦਿਆ ਕਰਨ, ਤੈਨੂੰ ਪਤਾ ਕੀ ਹੋਊਗਾ, ਉਹ ਤੂੰ ਇਹ ਪਹਿਲਾਂ ਇੰਤਜ਼ਾਮ ਕਰੀ ਬੈਠਾ ਅਤੇ ਮੈਂ ਮੰਤਰੀ ਕਾਹਦਾ ਰਹਿ ਗਿਆ, ਪਾਗਲ ਤਾਂ ਮੈਂ ਹਾਂ, ਮੈਨੂੰ ਪਤਾ ਹੀ ਨਹੀਂ ਹੈ ਮੇਰੇ ਆਲੇ ਦੁਆਲੇ ਕੀ ਹੈ, ਤੂੰ ਇੰਤਜ਼ਾਮ ਕਰੀ ਬੈਠਾ, ਤਾਂ ਐਲਾਨ ਬਾਅਦ 'ਚ ਕੀਤਾ, ਇੰਤਜ਼ਾਮ ਪਹਿਲਾਂ ਕੀਤਾ ਹੋਇਆ, ਮੈਨੂੰ ਨਹੀਂ ਕਿਹਾ ਵੀ ਆਪਾਂ ਨੇ ਆਹ ਕੰਮ ਕਰਨਾ ਇੰਤਜ਼ਾਮ ਕਰੋ। ਇੰਤਜ਼ਾਮ ਮੇਤੇ ਬਿਨਾਂ ਹੀ ਕਰਿਆ ਹੋਇਆ, ਮੈਨੂੰ ਪਤਾ ਵੀ ਨਹੀਂ ਇੰਤਜ਼ਾਮ ਹੋਇਆ ਹੋਇਆ। ਮੰਤਰੀ ਨੂੰ ਨਾ ਪਤਾ ਹੋਵੇ, ਰਾਜੇ ਦੇ ਕਿਸੇ ਕੰਮ ਦਾ ਹੋ ਨਹੀਂ ਸਕਦਾ। ਮੰਤਰੀ ਇਹਦਾ ਤਾਂ ਕੰਮ ਕਰਾਉਂਦੇ ਨੇ, ਅਮਰਿੰਦਰ ਜੋ ਕਰਨਾ ਅਫਸਰਾਂ 'ਤੇ ਕਰਾਉਂਦੇ ਨੇ ਕੰਮ। ਅਫਸਰੇ ਮੰਤਰੀ ਨੇ ਇਹਨਾਂ ਦੇ, ਇਹ ਮੰਤਰੀ ਕਾਹਦੇ ਨੇ, ਇਹਦਾ ਅੰਗੂਠਾ ਟੇਕ ਨੇ ਸਾਰੇ, ਇਹੀ ਕਰਾਉਂਦੇ ਨੇ ਕੰਮ ਸਾਰੇ, ਇਹੀ ਕਰਦੇ ਨੇ, ਕਰਾਉਂਦੇ ਕੀ ਨੇ, ਕਰਦੇ ਹੀ ਇਹ ਨੇ। ਇਹਨਾਂ ਤਾਂ ਦੱਸੀ ਜਾਂਦੇ ਨੇ ਵੀ ਆਹ ਕਰਤਾ, ਆਹ ਕਰਨਾ, ਆਹ ਕਰਨਾ, ਐਂ ਫੈਸਲੇ ਲੈਣੇ ਨੇ। ਹਾਂਜੀ।
ਔਰ ਏਕ ਸੁਣੋ ਨਿਰਪੁੱਤਮ ਉਚਰੋ ਇੱਕ ਗਾਥ,
ਔਰ ਏਕ ਸੁਣੋ
ਨਿਰਪੁੱਤਮ,
ਨਿਰਪੁੱਤਮ ਉੱਤਮ ਹੈ ਸ੍ਰੇਸ਼ ਸਰਵ ਸ੍ਰੇਸ਼ਟ ਰਾਜਨ,
ਉਚਰੋ ਇੱਕ ਗਾਥ,
ਮੈਂ ਇੱਕ ਕਹਾਣੀ ਤੁਹਾਨੂੰ ਸੁਣਾਉਣਾ, ਕਥਾ ਸੁਣਾਉਣਾ, ਇੱਕ ਗਾਥ ਕਹਿੰਦੇ ਨੇ, ਕਥਾ ਕੋਈ ਗੱਲ।
ਜੌਣ ਮੱਧ ਸੁਣੀ ਪੁਰਾਣਨ ਔਰ ਸਿਮਰਤੀ ਸਾਥ,
ਮੈਂ ਜੋ ਪ੍ਰਾਣ ਦੇਖੋ, ਪ੍ਰਾਣ ਸਿਮਰਤੀ ਦੀ ਗੱਲ ਆਉਂਦੀ ਹੈ, ਵੇਦ ਦੀ ਨਹੀਂ ਗੱਲ ਆਉਂਦੀ ਹੈ। ਨੁਕਤੇ ਨੇ ਇੱਥੇ,
ਜਿਹੜੀ ਗਾਥਾ ਹੈ ਵੇਦਾਂ ਦੀ ਨਹੀਂ,
ਵੇਦਾਂ ਦੀ ਨਹੀਂ ਗਾਥਾ ਹੈ ਇਹ, ਸਾਰੀਆਂ ਜੱਗ ਜੁਗ ਪ੍ਰਾਣ ਸਿਮਰਤੀ ਦੀ ਸ਼ਰਾਰਤ ਕੀਤੀ ਹੋਈ ਹੈ, ਇਹ ਮਨੂ ਦੀ ਸ਼ਰਾਰਤ ਹੈ ਸਾਰੀ, ਜਿਹੜਾ ਮਨੂ ਰਾਜ ਹੋਇਆ ਨਾ ਉਹਦੇ ਵਿੱਚ ਨੇ ਸਭ ਕੁਛ ਹੋਇਆ। ਕਿਸ ਤਰੀਕੇ ਨਾਲ ਰਾਜਾ ਨੂੰ ਬੇਵਕੂਫ ਬਣਾ ਕੇ ਸਭ ਕੁਛ ਫੇਰ ਲੈ ਲੈਣਾ ਇਹਨਾਂ 'ਤੇ ਲੜਾ ਕੇ, ਇਹ ਮਨੂ ਦੀ ਹੈ ਸਾਰੀ ਸ਼ਰਾਰਤ। ਕਿਸੇ ਵਕਤ ਜੇ ਸਾਡਾ ਰਾਜ ਚਲਾ ਜਾਵੇ, ਮਨੂ ਖੁਦ ਰਾਜਾ ਬ੍ਰਾਹਮਣ, ਜੇ ਰਾਜ ਚਲਿਆ ਜਾਵੇ ਛਤਰੀਆਂ ਕੋ ਆ ਜਾਵੇ, ਛਤਰੀ ਕਹਿੰਦੇ ਨੂੰ ਲੜਦੇ ਅਸੀਂ ਹਾਂ, ਮਰਦੇ ਅਸੀਂ ਹਾਂ, ਰਾਜੇ ਫਰੀ ਦੇ ਨੇ, ਤਾਂ ਇਹਨਾਂ ਨੂੰ ਕਿਵੇਂ ਕਾਬੂ ਰੱਖਣਾ? ਪਹਿਲਾਂ ਹੀ ਉਹਨਾਂ ਨੇ ਉਹ ਪਲੈਨ ਕੀਤਾ ਹੋਇਆ। ਹਿੰਦੁਸਤਾਨ ਨੂੰ ਆਜ਼ਾਦੀ ਦੇਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੂੰ ਪਤਾ ਸੀ ਇਹਨਾਂ ਨੂੰ ਕਾਬੂ ਕਿਵੇਂ ਰੱਖਣਾ। ਬੜੇ ਬੜੇ ਰਾਜੇ ਆਪੇ ਫੜੇ ਹੋਏ ਤੇ ਪਹਿਲਾਂ ਹੀ, ਜਵਾਹਰ ਲਾਲ ਪਹਿਲਾਂ ਹੀ ਉਹਨਾਂ ਦਾ ਕਾਬੂ ਸੀ, ਉਹਦੇ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਜਿਵੇਂ ਉਹ ਕਹਿੰਦੇ ਤਾਂ ਕਰਦਾ ਸੀ। ਉਹਨਾਂ ਨੇ ਕਿਹਾ ਇਹਨੇ ਆ ਜਿਹੜਾ ਸੀਜ਼ ਫਾਇਰ ਕਰਾਤਾ, ਉਹਨਾਂ ਦੇ ਕਹੇ ਤਾਂ ਸੀਜ਼ ਫਾਇਰ ਕਰਾਤਾ, ਉੱਥੇ ਕਸ਼ਮੀਰ 'ਚ ਹੁਣ ਤੱਕ ਸਿਆਪਾ ਖੜਾ ਉਹ ਹੱਥ ਸੀ ਉਹਨਾਂ ਦੇ। ਸਿਆਣੇ ਬੰਦੇ ਹੱਥ 'ਚ ਰੱਖਦੇ ਹੁੰਦੇ ਨੇ, ਉਹ ਸਿਆਣੇ ਸੀ, ਪੜ੍ਹੇ ਲਿਖੇ ਸੀ।
ਜੌਣ ਮੱਧ ਸੁਣੀ ਪੁਰਾਣਨ ਔਰ ਸਿਮਰਤੀ ਸਾਥ,
ਸਿਮਰਤੀ ਵਿੱਚ ਔਰ ਪੁਰਾਣਾ ਚੋਂ ਜਿਵੇਂ ਮੈਂ ਸੁਣੀ ਹੈ ਗੱਲ ਗਾਥਾ, ਉਹ ਮੈਂ ਦੱਸਣ ਲੱਗਿਆ ਤੈਨੂੰ।
ਮੰਤਰੀ ਬਾਜ ਰੁਆਲ ਛੰਦ ਔਰ ਜੋ ਸਭ ਦੇਸ਼ ਕੈ ਨਿਰਭ ਜੀਤੀਏ ਸੁਣ ਭੂਪ,
ਹੋਰ ਦੇਸ਼ਾਂ ਦੇ ਜਿਹੜੇ ਭੂਪ ਨੇ ਜਿੱਤੇ ਹੋਏ ਤੇਰੇ, ਇਹ ਤਾਂ ਹੈਗੇ ਹੀ ਹੈਗੇ ਨੇ, ਇਹ ਜਿਹੜੇ ਜਿੱਤੇ ਨੇ ਇਹਨਾਂ ਤੋਂ ਪੁੱਛ ਲੈ ਕਿ ਹੋਰ ਤਾਂ ਨਹੀਂ ਕੋਈ ਰਹਿ ਗਿਆ। ਜੇ ਕੋਈ ਭੂਪ ਰਹਿ ਗਿਆ ਹੋਇਆ ਨਾ ਜਿੱਤਣ 'ਤੇ, ਜੋ ਹੋਰ ਆਪਾਂ ਨੂੰ ਨਾ ਪਤਾ ਹੋਵੇ, ਇਹਨਾਂ 'ਚੋਂ ਕਿਸੇ ਨਾ ਕਿਸੇ ਦਾ ਤਾਂ ਗਵਾਂਢੀ ਹੋਊਗਾ ਹੀ, ਆਪਣੇ ਗਵਾਂਢੀ ਰਾਜੇ ਦਾ ਪਤਾ ਹੁੰਦਾ, ਇਹ ਨਹੀਂ ਜਿੱਤਿਆ ਗਿਆ, ਆਪਾਂ ਨੂੰ ਨਹੀਂ ਪਤਾ ਹੈਗਾ, ਫਿਰ ਉਹ ਜੱਗ ਪੂਰਾ ਨਹੀਂ ਹੋਣਾ ਤੇਰਾ।
ਜੇ ਕੋਈ ਰਹਿ ਗਿਆ ਰਾਜਾ,
ਜੇ ਕੋਈ ਰਾਜਾ ਰਹਿ ਗਿਆ, ਸਭ ਕੁਛ ਹੁੰਦੇ ਹੋਏ ਵੀ ਜੇ ਕੋਈ ਰਾਜਾ ਧਰਤੀ 'ਤੇ ਰਹਿ ਗਿਆ ਹੋਰ, ਉਹ ਜੱਗ 'ਚ ਨਹੀਂ ਆਇਆ, ਉਹ ਬਰਾਬਰ ਪਹਿਲਾ ਰਾਜਾ ਹੈ ਤੇਰੇ, ਇੱਕੋ ਹੀ ਰਾਜਾ ਨਹੀਂ ਰਿਹਾ, ਤੂੰ ਰਾਜੇ ਦੋ ਹੋ ਗਏ, ਫਿਰ ਹੋ ਸਕਦਾ ਦੋ ਰਹਿ ਗਏ ਹੁਣ, ਫਿਰ ਯੱਗ ਨਹੀਂ ਮੰਨਿਆ ਨਹੀਂ ਜਾਣਾ, ਉਸ ਪੂਰਨ ਨਹੀਂ ਹੋਣਾ ਯੱਗ ਤੇਰਾ। ਹਾਂਜੀ।
ਪਰਣ ਰੂਪ ਪਵਿੱਤਰ ਗਾਤ ਅਪਵਿੱਤਰ ਹਰਨ ਸਰੂਪ,
ਪਰਮ ਗਾਤ
ਪਰਮ ਰੂਪ ਪਵਿੱਤਰ ਗਾਤ,
ਪਰਮ ਰੂਪ ਪਵਿੱਤਰ ਗਾਤ ਹੈ ਤੂੰ, ਪਵਿੱਤਰ ਸਰੀਰ ਵਾਲਾ ਪਰਮ ਰੂਪ ਹੈ ਤੂੰ, ਤੇਰੀ ਬੁੱਧੀ ਬਹੁਤ ਅੱਛੀ ਹੈ, ਇਹ ਮੰਨਦੇ ਹਾਂ।
ਅਪਵਿੱਤਰ ਹਰਨ ਸਰੂਪ,
ਅਪਵਿੱਤਰ ਹਰਨ ਸਰੂਪ ਹੋ ਜੂ ਉਹ, ਫਿਰ ਇਹ ਜਿਹੜਾ ਮਤਲਬ ਹੈ ਉਹ ਦਾਗ ਹੋ ਜੂਗਾ ਉਹ, ਜੇ ਰਾਜਾ ਰਹਿ ਗਿਆ, ਬੁੱਧੀ ਦੀ ਕਮੀ ਮੰਨੀ ਜਾਊਗੀ ਉਹ, ਬੁੱਧਵਾਨ ਮੰਨਿਆ ਜਾਏਗਾ ਤੂੰ, ਠੀਕ ਹੈ ਜੇ ਸਾਰੇ ਰਾਜੇ ਤਾਂ ਜਿੱਤ ਲਏ, ਬੁੱਧੀ ਤੋਂ ਬਿਨਾਂ ਨਹੀਂ ਜਿੱਤੀ ਜਾਂਦੀ ਕੋਈ ਜੰਗ, ਅਕਲ ਦੇ ਬਿਨਾਂ ਕੋਈ ਲੜਾਈ ਨਹੀਂ ਜਿੱਤ ਹੁੰਦੀ, ਜਿੱਤੇ ਹੋਏ ਲੜਾਈਆਂ ਹਾਰਦੇ ਰਹੇ ਨੇ ਅਕਲ ਤੋਂ ਬਿਨਾਂ, ਲੜਾਈ ਹਾਰੀ ਹੋਈ ਜਿੱਤਦੇ ਰਹੇ ਨੇ ਅਕਲ ਵਾਲੇ, ਅਕਲਾਂ ਨੇ ਫੌਜਾਂ ਨਾਲ ਨਹੀਂ ਲੜਾਈ ਜਿੱਤ ਹੁੰਦੀ, ਕਲੀਆਂ ਫੌਜਾਂ ਨਾਲ ਲੜਾਈ ਨਹੀਂ ਜਿੱਤ ਹੁੰਦੀ, ਅਕਲ ਨਾਲ ਜਿੱਤ ਹੁੰਦੀ ਲੜਾਈ। ਹਾਂ ਅਕਲ ਹੋਵੇ ਨਾਲ, ਫੌਜਾਂ ਵੀ ਨਾਲ ਹੋਣ। ਫੌਜਾਂ ਦੀ ਕਮੀ ਅਕਲ ਦੀ ਕਮੀ ਨੂੰ ਨਹੀਂ ਪੂਰਾ ਕਰ ਸਕਦੀਆਂ, ਅਕਲ ਦੀ ਕਮੀ ਫੌਜ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ। ਕਰਨਾਟਕ ਦੀ ਲੜਾਈ ਦੇ ਵਿੱਚ ਕਲਾਈਵਿਕ ਹੋਇਆ ਅੰਗਰੇਜ਼ਾਂ ਦਾ ਕਮਾਂਡਰ ਫੌਜਾਂ ਦਾ, ਉਹ ਜਦੋਂ ਅੰਗਰੇਜ਼ਾਂ ਦੀ ਫਰਾਂਸੀਸੀਆਂ ਦੀ ਲੜਾਈ ਹੋਈ ਹੈ, ਇੱਕ 16ਵੀਂ ਸਦੀ ਦੀ ਗੱਲ ਹੋਊ, ਉਦੋਂ ਅੰਗਰੇਜ਼ ਹਾਰ ਜਾਂਦੇ, ਉਦੋਂ ਉਹ ਅੰਗਰੇਜ਼ ਹਾਰ ਜਾਂਦੇ, ਹਿੰਦੁਸਤਾਨ 'ਚ ਫਰਾਂਸੀਸੀ ਰਹਿ ਜਾਂਦੇ। ਕਲਾਈਵ ਸੀ ਇਹਨਾਂ ਦਾ ਜਰਨੈਲ, ਪ੍ਰਕਾਟ ਇੱਕ ਸ਼ਹਿਰ ਸੀ, ਇੱਥੇ ਰਾਜਧਾਨੀ ਸੀ ਫਰਾਂਸੀਸੀਆਂ ਦੀ ਦੱਖਣ 'ਚ। ਇਹ ਬੰਬਈ ਸੀ ਅੰਗਰੇਜ਼, ਉਹ ਪੂਨਾ ਸੀਗੇ, ਪੂਨਾ 'ਚ ਫਰਾਂਸੀਸੀ ਸੀ ਅਤੇ ਅੰਗਰੇਜ਼ ਬੰਬਈ ਸੀ। ਉਹਨੇ ਕਿਹਾ ਵੀ ਆਪਾਂ ਹਾਰ ਜਾਣਾ, ਅੱਜ ਆਪਣੇ ਕੋਲ ਕਮੀ ਹੈ, ਹਥਿਆਰਾਂ ਦੀ ਵੀ ਕਮੀ ਹੈ, ਫੌਜ ਦੀ ਵੀ ਕਮੀ ਹੈ। ਫਿਰ ਕੀ ਕੀਤਾ? ਕਹਿੰਦਾ ਆਪਾਂ ਅੱਜ ਮੈਦਾਨ 'ਚ ਨਹੀਂ ਜਾਓ, ਇਹਨਾਂ ਦੀ ਰਾਜਧਾਨੀ 'ਤੇ ਹਮਲਾ ਕਰ ਦਿਓ ਜਾ ਕੇ। ਉਹਨਾਂ ਨੇ ਹਮਲਾ ਰਾਜਧਾਨੀ 'ਤੇ ਕਰਤਾ, ਮੈਦਾਨ 'ਚ ਨਹੀਂ ਗਏ। ਉਹ ਰਾਜਧਾਨੀ ਖਾਲੀ ਹੁੰਦੀ ਹੈ, ਉਹਨਾਂ ਨੇ ਦੇਖਿਆ ਮੈਦਾਨ 'ਚ ਨਹੀਂ ਆਏ, ਕਿੱਧਰ ਗਏ? ਰਾਜਧਾਨੀ ਵੱਲ ਚਲੇ ਗਏ, ਉਹ ਰਾਜਧਾਨੀ ਬਚਾਉਣ ਚਲੇ ਗਏ ਆਪਣੀ। ਜਾਣਾ ਸੀ ਨਾ, ਉੱਦਾਂ ਲੜਾਈ ਨਹੀਂ ਹੋ ਸਕੀ। ਉਹ ਰਾਜਧਾਨੀ ਬਚਾਉਣ ਗਏ, ਉਹ ਵਾਪਸ ਆ ਗਏ ਮੈਦਾਨ 'ਚ ਦੂਏ ਦਿਨ। ਦੋ ਦਿਨ ਲੰਘ ਗਏ ਜਾਣ ਨੂੰ ਉਹਨਾਂ ਦੇ ਜਹਾਜ਼ ਆ ਗਏ, ਰਾਹ 'ਚ ਆਉਂਦੀ ਸੀ ਜਿਹੜੀ ਫੋਰਸ। ਸਿਰਫ ਦੋ ਦਿਨ ਲੜਾਈ ਟਾਲਣ ਨੂੰ ਕੀਤੇ ਸੀ, ਉਹਨੇ ਬੁੱਧੀ ਤੋਂ ਕੰਮ ਲਿਆ, ਲੜਾਈ ਜਿੱਤ ਗਿਆ। ਅਕਲ ਦਾ ਜਿਹੜਾ ਕੰਮ ਉਹ ਹੋਰ ਹੈ, ਫੌਜ ਦੀ ਕਮੀ ਨੂੰ ਅਕਲ ਦੀ ਕਮੀ ਨੇ ਪੂਰਾ ਕਰ ਲਿਆ। ਦੋ ਦਿਨ ਲੜਾਈ ਹੋਣ 'ਤੇ ਟਾਲਤੀ, ਹਿਸਟਰੀ 'ਚ ਲਿਖਿਆ ਹੋਇਆ ਹੈ ਕਿ ਲੜਾਈ ਜਿੱਤੀ ਅੰਗਰੇਜ਼ਾਂ ਨੇ, ਔਰ ਹਿੰਦੁਸਤਾਨ 'ਚ ਅੰਗਰੇਜ਼ਾਂ ਦਾ ਰਾਜ ਹੋਇਆ, ਫਰਾਂਸੀਸੀਆਂ ਦਾ ਬਿਸਤਰਾ ਬੋਰੀਆ ਬੰਨ ਕੇ ਤੌਰ 'ਤੇ ਚਲੇ। ਉਸ ਲੜਾਈ ਵਿੱਚ ਫਰਾਂਸੀਸੀਆਂ ਨੂੰ ਹਾਰਿਆ ਗਿਆ ਔਰ ਬਿਸਤਰਾ ਬੋਰੀਆ ਉਹਨਾਂ ਦਾ ਫਰਾਂਸ ਪਹੁੰਚ ਗਿਆ। ਹਾਲਾਂਕਿ ਫਰਾਂਸੀਸੀ ਇੱਥੇ ਮਜ਼ਬੂਤ ਸੀ ਹਿੰਦੁਸਤਾਨ 'ਚ, ਉਹਨਾਂ ਨੂੰ ਅੰਗਰੇਜ਼ਾਂ ਨੂੰ ਜ਼ਿਆਦਾ, ਲੇਕਿਨ ਅਕਲ ਉਹਨਾਂ 'ਚ ਜ਼ਿਆਦਾ ਸੀ। ਉਸ ਵੇਲੇ ਦਾ ਕਮਾਂਡਰ ਅਕਲਮੰਦ ਸੀ ਉਹਨਾਂ ਦਾ, ਅਕਲ ਦੇ ਜ਼ੋਰ 'ਤੇ ਰਾਜ ਕੀਤਾ ਅੰਗਰੇਜ਼ਾਂ ਨੇ, ਆਦਮੀ ਦੇ ਫੌਜਾਂ ਦੇ ਜ਼ੋਰ 'ਤੇ ਰਾਜ ਨਹੀਂ ਕੀਤਾ। ਫੌਜਾਂ ਹਿੰਦੁਸਤਾਨ ਦੀਆਂ ਹੀ ਸੀਆਂ, ਫੌਜਾਂ ਦੋਵੇਂ ਮੁਲਕਾਂ ਦੀਆਂ ਸੀਆਂ ਜ਼ਿਆਦਾ, ਅਕਲ ਉਹਨਾਂ ਕੋਲ ਜ਼ਿਆਦਾ ਸੀ। ਅਕਲ ਰਾਜ ਕਰਦੀ ਹੈ, ਅਕਲ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੈ ਦੁਨੀਆਂ ਦੇ ਵਿੱਚ।
ਐਸ ਜੋ ਸੁਣ ਭੂਪ ਭੂਪਤੀ ਪੁੱਛਿਆ ਤੇ ਗਾਥ,
ਐਸੋ
ਐਸ ਜੋ ਸੁਣ ਭੂਪ,
ਹਾਂ ਐਸੀਆਂ ਗੱਲਾਂ ਸੁਣ ਕੇ ਭੂਪ ਰਾਜੇ ਦੇ,
ਭੂਪਤੀ ਪੁੱਛਿਆ ਤੇ ਗਾਥ,
ਉਹਨੂੰ ਪੁੱਛਿਆ, ਮੰਤਰੀ ਨੂੰ ਪੁੱਛਿਆ,
ਪੂਛ ਆਓ ਸਭੈ ਨਿਰਪਾਲਨ ਹੋ ਕਹੋ ਤੋ ਸਾਥ।
ਤੂੰ ਐਂ ਕਰ, ਤੂੰ ਜਾ ਕੇ ਰਾਜਾ ਨੂੰ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਇਹ ਕੰਮ ਤਾਂ ਤੂੰ ਕਿਸੇ ਤੇ ਕਰਾਉਂਦੇ ਰਾਜੇ ਤੇ, ਆਪ ਕਾਹਤੇ ਜਾਵੇ ਪੁੱਛਣ ਵੀ ਤੂੰ ਕਿਸ ਮਰਜ਼ੀ ਦੀ ਦਵਾਉਣੇ, ਤੇ ਤੋਂ ਕੀ ਕਰਾਉਣਾ, ਜਾ ਕੇ ਪੁੱਛਿਆ। ਇਹ ਗੱਲ ਤੇਰੀ ਠੀਕ ਹੈ, ਜਾ ਕੇ ਪੁੱਛ ਕੇ ਆਉਣਾ, ਤੂੰ ਪੁੱਛ ਕੇ ਜਾ ਕੇ ਇਨਕੁਆਇਰੀ ਕਰਿਆ ਵੀ ਭਾਈ ਦੱਸੋ ਜੇ ਕੋਈ ਰਹਿ ਗਿਆ ਰਾਜਾ, ਆਪਾਂ ਫਿਰ ਪਿੱਛੋਂ ਸ਼ੁਰੂ ਕਰ ਦਿੰਦੇ ਹਾਂ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ, ਇਹ ਤਾਂ ਕੋਈ ਗੱਲ ਨਹੀਂ, ਜੇ ਕੋਈ ਰਹਿ ਗਿਆ ਤਾਂ ਉਹਨੂੰ ਆਪਾਂ ਫੜ ਲਿਆਉਂਦੇ, ਜਿੱਤ ਲੈਂਦੇ, ਆਪਣੇ ਮੁਤਾਹਿਤ ਕਰ ਲੈਂਦੇ, ਉਹ ਤੋਂ ਬਾਅਦ ਸ਼ੁਰੂ ਕਰ ਦਾਂਗੇ ਜੰਗ। ਜਾ ਰਾਜਾ ਜਾ ਕੇ ਪੁੱਛਿਆ, ਤੂੰ ਪੁੱਛਿਆ, ਉਹਦੀ ਡਿਊਟੀ ਮੰਤਰੀ ਦੀ ਹੀ ਡਿਊਟੀ ਲਾ ਦਿੱਤੀ ਪੁੱਛਣ ਦੀ।
ਰੁਆਲ ਜੋ ਕਹੇ ਜਬ ਬੈਨ ਭੂਪਤੀ ਮੰਤਰ ਬਲ ਸੁਣ ਧਾਏ,
ਬਸ ਜਦ ਭੂਪ ਰਾਜੇ ਨੇ ਗੱਲ ਕਹੀ, ਮੰਤਰੀ ਉੱਠ ਕੇ ਚਲਾ ਗਿਆ, ਮੰਤਰੀ ਉੱਠ ਕੇ ਉੱਥੇ ਚਲਾ ਗਿਆ ਜਿੱਥੇ ਰਾਜੇ ਕੈਦ ਸੀਗੇ। ਕੈਦ ਕਿਹੜਾ, ਉਹ ਮਕਾਨ 'ਚ ਸੀ, ਕਿਤੇ ਹੋਏ ਖੁੱਲ੍ਹੇ ਏਰੀਏ 'ਚ ਹੁਣ ਇਹਨੇ ਤੰਬੂ ਲਾ ਕੇ ਆਲੇ ਦੁਆਲੇ ਕੋਈ ਤਾਰ ਤੂਰ ਲਾਤੀ ਹੋਊ, ਬਾਉਂਡਰੀ ਲਾ ਕੇ ਪਹਿਰੇ ਕਢਾਤੇ ਹੋਣੇ ਨੇ, ਕੋਈ ਬਾਹਰ ਨਾ ਜਾਵੇ।
ਪੰਚ ਲੱਖ ਬੁਲਾਏ ਭੂਪਤ ਪੂਛ ਸਰਬ ਬੁਲਾਏ,
ਪੰਜ ਲੱਖ ਬੁਲਾਏ
ਭੂਪਤ,
5 ਲੱਖ ਰਾਜੇ ਸੀ ਟੋਟਲ, ਜਿਹਚੋਂ 1 ਲੱਖ ਰਾਜੇ ਦੀ ਬਲੀ ਦੇਣੀ ਸੀ, ਕੁੱਲ ਟੋਟਲ 5 ਲੱਖ ਸੀ। ਉਹ ਬੁਲਾ ਲਏ,
ਪੂਛ ਸਰਬ ਬੁਲਾਏ,
ਉਹਨਾਂ ਨੂੰ ਪੁੱਛਿਆ ਇਕੱਲੇ ਇਕੱਲੇ ਨੂੰ ਬੁਲਾ ਕੇ, ਉਹਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਪੁੱਛਣਾ ਸੀ।
ਔਰ ਸਾਤੂ ਲੋਕ ਭੀਤਰ ਦੇਹ ਔਰ ਬਤਾਏ,
ਸੱਤਾਂ ਲੋਕਾਂ ਦੇ ਵਿੱਚ ਸਾਰੀ ਦੁਨੀਆਂ ਚ ਕਹਿ ਲਓ, ਅਸਲ ਦੇ ਵਿੱਚ ਆ ਜਿਹੜੇ ਦੂਈ ਬਰੇ ਆਦਮੀ ਜਿਹਨੂੰ ਆਪਾਂ ਕਹਿੰਦੇ ਹਾਂ, ਮਹਾਂਦੀਪ ਜਿਹਨੂੰ ਕਹਿੰਦੇ ਹਾਂ, ਇਹਨਾਂ ਨੂੰ ਕਹਿੰਦੇ ਹੋਣੇ ਲੋਕ ਇਹ ਉਦੋਂ ਆਪਣੇ, ਜਿਵੇਂ ਯੂਰਪ ਹੈ, ਏਸ਼ੀਆ ਹੈ, ਅਮਰੀਕਾ ਦੇ ਦੋ ਬਰੇ ਆਦਮ ਨੇ, ਇਸ ਤਰੀਕੇ ਨਾਲ ਸੱਤ ਹੋਣੇ ਨੇ, ਇਹ ਵਿਚਾਲੇ ਸਮੁੰਦਰ ਪੈਂਦਾ ਹੋਊਗਾ। ਇਹ ਸਾਰੇ ਏਰੀਏ ਦੇ ਵਿੱਚ ਕੋਈ ਰਹਿ ਤਾਂ ਨਹੀਂ ਗਿਆ।
ਜੌਣ ਜੌਣ ਨਾ ਜੀਤੇ ਆ ਨਿਪ ਰੋਸ ਕਹਿ ਨਿਪ ਰਾਏ,
ਜਿਹੜਾ ਜਿਹੜਾ ਕੋਈ ਰਾਜਾ ਨਹੀਂ ਜਿੱਤਿਆ ਗਿਆ ਸੱਤ, ਪਰ ਸਾਡੇ ਨਾਲ ਉਹ ਆਕੀ ਹੋਇਆ ਹੋਇਆ ਬੈਠਾ ਹੈ, ਉਹ ਕੋਈ ਦੱਸੋ, ਉਹ ਬੈਠਾ ਹੁਣ ਵੀ ਸਾਡੇ ਮੁਕਾਬਲੇ 'ਤੇ, ਸਾਤੋਂ ਆਕੀ ਹੈ, ਸਹਿਮਤ ਨਹੀਂ, ਆਪਣੇ ਘਰ ਬੈਠਾ, ਉਹ ਕੋਈ ਦੱਸੋ ਸਾਨੂੰ, ਤੁਹਾਡੇ ਗੁਆਂਢ 'ਚ ਆਊ, ਕਿਉਂਕਿ ਨਾਲ ਦੇ ਨਾਲ ਲੱਗਦਾ ਚਲਾ ਜਾਂਦਾ ਨਾ।
ਰੁਆਲ ਦੇਗ ਦੇਗ ਰਹੇ ਸਭੈ ਤਰਕੋ ਨਾ ਦੇਤ ਵਿਚਾਰ,
ਸਾਰੇ ਦੇਖਦੇ ਨੇ, ਕੋਈ ਮਤਲਬ ਹੈ ਆਪਣੀ ਨਿਗਾਹ ਮਾਰਦੇ ਨੇ, ਸਭ ਦੇ ਆਸ ਪੜੋਸ ਦੇ ਸਾਰੇ ਉੱਥੇ ਬੈਠੇ ਹੀ ਨੇ, ਕੋਈ ਵਿਚਾਰ ਨਹੀਂ ਦੇ ਰਿਹਾ, ਕੋਈ ਇਹ ਨਹੀਂ ਕਹਿ ਰਿਹਾ ਵੀ ਕੋਈ ਰਹਿ ਗਿਆ, ਕਿਸੇ ਨੇ ਨਹੀਂ ਕਿਹਾ ਕੋਈ ਰਹਿ ਗਿਆ, ਚੁੱਪ ਨੇ ਸਾਰੇ, ਚੁੱਪ ਨੇ।
ਐਸ ਕੌਣ ਰਹਾ ਧਰਾ ਪਰ ਦੇ ਤਾਹੇ ਉਚਾਰ,
ਐਸਾ ਕੋਈ ਰਿਹਾ ਹੀ ਨਹੀਂ, ਦੱਸੇ ਕਿਵੇਂ ਕੀ ਉਚਾਰਨ ਕਰ, ਕਹਿੰਦਾ ਐਸਾ ਕੋਈ ਹੈ ਨਹੀਂ ਰਾਜਾ, ਹੁਣ ਰਿਹਾ ਤਾਂ ਹੈ ਨਹੀਂ ਕੋਈ, ਸਾਰੇ ਤਾਂ ਜਿੱਤ ਲਏ, ਕਿਹਨੂੰ ਦੱਸੀਏ ਅਸੀਂ, ਨਹੀਂ ਹੈ ਕੋਈ।
ਏਕ ਏਕ ਬੁਲਾਏ ਭੂਪਤ ਪੂਜ ਸਰਬ ਬੁਲਾਏ,
ਇਕੱਲਾ ਇਕੱਲਾ ਸੱਦੀ ਗਿਆ ਫਿਰ ਰਾਜਾ ਉੱਥੇ, ਉਹਨਾਂ ਨੂੰ ਸਾਰੇ ਬੁਲਾ ਕੇ ਆਪ ਤਸੱਲੀ ਕਰੀ ਉਹਨੇ।
ਕੋ ਅਜੀਤ ਰਹਾ ਨਹੀਂ ਜੈ ਠੌਰ ਦੇਹੋ ਬਤਾਏ,
ਕੋਈ ਕਹਿੰਦੇ ਜਿੱਤਣ ਵਾਲਾ ਨਹੀਂ ਰਿਹਾ, ਜਿੱਤੇ ਤੱਕ ਸਾਨੂੰ ਸਮਝ ਆ, ਇਕੱਲੇ ਇਕੱਲੇ ਨੇ ਕਿਹਾ ਵੀ ਜੇ ਤੱਕ ਸਾਨੂੰ ਪਤਾ ਹੈ, ਕੋਈ ਨਹੀਂ ਰਿਹਾ ਜਿੱਤਣ ਵਾਲਾ, ਜੇ ਕੋਈ ਹੁੰਦਾ ਅਸੀਂ ਦੱਸ ਦਿੰਦੇ।
ਏਕ ਨਿਰਪਬਾਜ ਰੁਆਲ ਛੰਦ, ਏਕ ਭੂਪਤ ਉੱਚਰੋ ਸੁਣ ਲਿਓ ਰਾਜਾ ਬੈਨ,
ਇੱਕ ਰਾਜਾ ਸੀ ਉਹਨੇ ਦੱਸਿਆ, ਉਹਨੇ ਕਿਹਾ ਵੀ ਰਾਜਾ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਕੁਛ ਦੱਸਦਾ, ਦੱਸਣ ਲੱਗਾ।
ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁਣੈਨ,
ਜੇ ਮੇਰੀ ਜਾਨ ਬਖਸ਼ੀ ਕਰੇ ਮੈਂ ਤਾਂ ਦੱਸੂ, ਪਰ ਗੱਲ ਹੈਗਾ ਇੱਕ ਰਾਜਾ ਜ਼ਰੂਰ, ਜੇ ਤੂੰ ਮੈਨੂੰ ਗੁੱਸਾ ਨਾ ਕਰੇ ਮੇਰੀ ਗੱਲ ਦਾ ਤਾਂ ਦੱਸੂਗਾ, ਪਰ ਮੈਂ ਕਹਿੰਦਾ ਵਾਕੀ ਹੈ, ਤੂੰ ਕਹੇ ਵੀ ਤੂੰ ਐਵੇਂ ਉਹਦਾ ਗੁੱਸਾ ਕਰ ਜਿਵੇਂ, ਫਿਰ ਤੂੰ ਕਹੇ ਇਹਨੂੰ ਪਹਿਲਾਂ ਫਾਹੇ ਲਾਓ, ਜੇ ਤਾਂ ਗੁੱਸਾ ਕਰਨਾ ਫਿਰ ਨਹੀਂ ਮੈਂ ਦੱਸਦਾ, ਜੇ ਗੁੱਸਾ ਨਾ ਕਰੇ ਜਾਨ ਬਖਸ਼ੀ ਕਰੇ, ਗੁੱਸਾ ਜਾਨ ਲੈਣਾ ਹੀ ਹੁੰਦਾ, ਰਾਜੇ ਦਾ ਗੁੱਸਾ ਹੋਰ ਕੀ ਹੁੰਦਾ ਹੈ, ਜਾਨ ਬਖਸ਼ੀ ਦਾ ਮਤਲਬ ਹੈ ਗੁੱਸਾ ਨਾ ਕਰੇ, ਗੁੱਸਾ ਨਾ ਕਰੇ ਨਹੀਂ ਕਹਿੰਦੇ ਹੁੰਦੇ, ਜਾਨ ਬਖਸ਼ੀ ਕਹਿੰਦੇ ਹੁੰਦੇ ਨੇ ਰਾਜਾ ਨੂੰ।
ਏਕ ਹੈ ਮੁਣ ਸਿੰਧ ਮੈਂ ਔਰ ਮੱਛ ਕੇ ਉਰਮਾ ਹੈ,
ਇੱਕ ਕਹਿੰਦੇ ਸਮੁੰਦਰ ਦੇ ਵਿੱਚ ਹੈ ਰਾਜਾ, ਪਾਣੀ 'ਚ ਹੈ ਰਾਜਾ, ਉਹ ਪਤਾਲ ਦਾ ਰਾਜਾ ਹੈ, ਉਹ ਮੱਛ ਦੇ ਪੇਟ 'ਚ, ਮੱਛ ਹੈ ਨਾ ਜਿਹੜਾ ਉਹਦੇ ਪੇਟ 'ਚ ਉਹ ਹੈਗਾ, ਹੁਣ ਤੈਂ ਮੰਨਣੀ ਨਹੀਂ ਇਹ ਗੱਲ, ਜੇ ਨਾ ਮੰਨੇਗਾ ਫਿਰ ਉਹ ਗੁੱਸਾ ਹੈ, ਫਿਰ ਜਾਨ ਬਖਸ਼ੀ ਕਰੇਗਾ, ਮੇਰੀ ਜਾਨ ਲਏਗਾ, ਤਾਂ ਉਹਨੇ ਕਿਹਾ ਸੀ ਮੱਛ ਦੇ ਪੇਟ 'ਚ ਹੈ ਇੱਕ ਰਾਜਾ, ਸਮੁੰਦਰ ਦੇ ਵਿੱਚ ਹੈ, ਸਿੱਧ ਵਿੱਚ ਹੈ, ਸਿੱਧ ਸਮੁੰਦਰ ਨੂੰ ਕਹਿੰਦੇ ਨੇ।
ਮੋਹੇ ਰਾਵ ਵਿਵੇਕ ਭਾਖੋ ਤਾਹੇ ਭੂਪਤ ਨਾਹੇ,
ਮੋਹੇ
ਮੋਹੇ ਰਾਵ ਵਿਵੇਕ ਭਾਖੋ ਬਾਬਾ ਮੁਕਤ ਹੈ ਪਹਿਲਾਂ,
ਉਹਦਾ ਨਾਂ ਵਿਵੇਕ ਹੈ, ਵਿਵੇਕ ਹੈ ਉਹਦਾ ਨਾਂ, ਰਾਜੇ ਦਾ ਨਾਂ ਵੀ ਦੱਸਦਾ,
ਤਾਹੇ ਭੂਪਤ ਨਾਹੇ, ਤਾਹੀ ਭੂਪਤ ਨਾਹੇ,
ਐਸਾ ਭੂਪਤ ਨਹੀਂ ਹੋਰ ਕੋਈ, ਉਹ ਹੋਰ ਕਿਸਮ ਦਾ ਭੂਪਤ ਹੈ, ਰਾਜਾ ਹੈ ਉਹ, ਵਿਵੇਕ ਹੈ, ਪਰ ਉਹ ਹੁਕਮ ਚੱਲਦਾ ਨਾ, ਕਬੀਰ ਮੈਂ ਐਸੋ ਗੁਰ ਪਾਇਓ ਜਾ ਕਰ ਨਾ ਵਿਵੇਕੋ, ਉਹ ਜਿਹਦਾ ਹੁਕਮ ਸੰਸਾਰ 'ਚ ਚੱਲਦਾ ਉਹਦਾ ਕਹਿਣ ਦਾ ਮਤਲਬ ਤੀ ਹੋਰੀ ਤਾਂ ਤੇ ਜਿੱਤਿਆ ਗਿਆ ਜੋ
ਰੁਆਲ ਏਕ ਦਿਓਸ ਜੱਟ ਤਰੀ ਨਿਪਕੀਨ ਛੀਨ ਪਰਵੇਸ
ਏਕ ਦਿਓਸ ਜੱਟ ਤਰੀ
ਨਿਪਕੀਨ ਛੀਰ ਪਰਵੇਸ
ਨਿਪਕੀਨ ਛੀਨ ਪਰਵੇਸ ਇੱਕ ਦਿਨ ਛੀਰ
ਛੀਰ ਹਾਂਜੀ
ਛੀਰ ਸਾਗਰ 'ਚ ਇੱਕ ਦਿਨ ਉਹ ਰਾਜਾ ਵੜ ਗਿਆ ਸੀ ਉਹ ਖੀਰ ਸਾਗਰ 'ਚ ਵੜ ਗਿਆ ਸੀ ਇੱਕ ਦਿਨ ਉਹ ਰਾਜਾ
ਏਕ ਦਿਓਸ ਜੱਟ ਤਰੀ ਨਿਪਕੀਨ
ਜੱਟ ਤਰੀ ਰਾਜੇ ਨੂੰ ਕਹਿੰਦੇ ਨੇ ਨਾ ਜੱਟਾਂ ਵਾਲਾ ਰਾਜਾ ਉਹ ਜੱਟ ਤਰੀ ਹੈ ਉਹ ਖੀਰ ਸਾਗਰ ਹੈ ਖੀਰ ਸਾਗਰ ਦੁੱਧ ਦੇ ਸਮੁੰਦਰ ਨੂੰ ਕਹਿੰਦੇ ਨੇ ਖੀਰ ਸਾਗਰ 'ਚ ਕਹਿੰਦੇ ਵੜ ਗਿਆ ਸੀ ਉਹ
ਚਿੱਤਰ ਰੂਪ ਹੁਤੀ ਤਹਾਂ ਇੱਕ ਨਾਰ ਨਾਗਰ ਭੇਸ
ਇੱਕ ਨਾਰ ਨਾਗਰ ਭੇਸ 'ਚ ਸੀ ਆਦਮੀ ਦੇ ਰੂਪ 'ਚ ਉੱਥੇ ਸੀ ਚਿੱਤਰ ਰੂਪ ਉਹਦਾ ਨਾਮ ਉਹਦੇ ਵਿੱਚ ਸਾਗਰ ਦੇ ਵਿੱਚ
ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਜਾਰ
ਉਹਨੂੰ ਦੇਖ ਕੇ ਉਹਦਾ ਬਿੰਦ ਜਿਹੜਾ ਸੀ ਵੀਰ ਜੀ ਕਹਿੰਦੇ ਸਮੁੰਦਰ 'ਚ ਗਿਰ ਗਿਆ ਰਾਜੇ ਦਾ ਕੋਈ ਰਾਜਾ ਸੀ ਉਹ ਕਿਵੇਂ ਉਹ ਜਿਹੜਾ ਮੱਛੀ ਦੇ ਪੇਟ 'ਚ ਰਾਜਾ ਕਿਵੇਂ ਪੈਦਾ ਹੋਇਆ ਉਹ ਰਾਜੇ ਦਾ ਪੁੱਤਰ ਰਾਜਾ ਹੈ ਕਹਿੰਦੇ ਇੱਕ ਦਿਨ ਉਹਨੇ ਫਿਰ ਦੱਸਣਾ ਸੀ ਨਾ ਵੀ ਉਹ ਮੱਛੀ ਦੇ ਪੇਟ 'ਚ ਕਿਵੇਂ ਹੈ ਅਸਲ ਦੇ
ਤਾਸ ਦੇਖਸ ਵੇਸ ਕੋ
ਇਹ ਉਹਨੇ ਗੱਲ ਬਣਾਈ ਆ ਕੋਲ ਸਿਆਣਾ ਸੀ ਨਾ
ਬਚਣਾ ਸੀ
ਹਾਂ ਉਹਨੂੰ ਕਿਸੇ ਤਰੀਕੇ ਨਾਲ ਦੂਏ ਪਾਸੇ ਲਾਉਣਾ ਸੀ ਰਾਜੇ ਨੂੰ ਮੈਨੂੰ ਕਿਉਂਕਿ ਉਹ ਇਹਦੇ ਨਾਲ ਸਿਆਣਾ ਸੀ ਅਸਲ 'ਚ ਕਹਿ ਸਕਦਾ ਨਹੀਂ ਸੀ ਸੰਸਾਰੀ ਪਾਵਰ ਘੱਟ ਸੀ ਸ਼ਕਤੀ ਘੱਟ ਸੀ ਨੌਵੇਂ ਪਾਤਸ਼ਾਹ ਕੋਲ ਸੰਸਾਰੀ ਸ਼ਕਤੀ ਘੱਟ ਹੈ ਬੁੱਧ ਬਲ ਜ਼ਿਆਦਾ ਔਰੰਗਜ਼ੇਬ ਨੂੰ ਸਾਰਿਆਂ ਨੂੰ ਯਾਰ ਇਕੱਲਾ ਬੁੱਧ ਬਲ ਕੁਝ ਨਹੀਂ ਕਰਦਾ ਫਿਰ ਇਹ ਸੰਸਾਰੀ ਪਾਵਰ ਨਹੀਂ ਹੁੰਦੀ ਇਕੱਲਾ ਬੁੱਧ ਬਲ ਨਹੀਂ ਕਰਦਾ ਇਕੱਲਾ ਬੁੱਧ ਬਲ ਦਾ ਰਿਜ਼ਲਟ ਫਿਰ ਬਾਅਦ 'ਚ ਆਉਂਦਾ ਫੌਰੀ ਤੌਰ 'ਤੇ ਨਹੀਂ ਉਹਦਾ ਰਿਜ਼ਲਟ ਆਉਂਦਾ ਫੌਰੀ ਤੌਰ 'ਤੇ ਰਿਜ਼ਲਟ ਦੁਨਿਆਵੀ ਕੁਛ ਹੋਰ ਹੁੰਦਾ ਕਿ ਦੁਨੀਆਂ ਦਾ ਉਹਨੇ ਤਿਆਗੀ ਹੋਈ ਹੁੰਦੀ ਹੈ ਨਾ ਸਾਰੀ ਸ਼ਕਤੀਆਂ ਤੋਂ ਤਿਆਗ ਕੀਤਾ ਹੋਇਆ ਹੁੰਦਾ
ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਜਾਰ
ਉਸ ਔਰਤ ਸੀ ਉੱਥੇ ਬਹੁਤ ਉਹਦੇ ਵਿੱਚ ਸਮੁੰਦਰ 'ਚ ਦੇਖ ਕੇ ਉਹਦਾ ਵੀਰਜ ਉੱਥੇ ਗਿਰ ਗਿਆ ਰਾਜੇ ਦਾ ਮੱਛੀ ਨੇ ਉਹਨੂੰ ਨਿਗਲ ਲਿਆ ਐਂ ਕਹਿੰਦਾ
ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ
ਦੇਖੋ ਇਹ ਵੇਦ ਦੀ ਲਿਖੀ ਹੋਈ ਗੱਲ ਨਹੀਂ ਹੈ ਇੱਥੇ ਸ਼ੰਕਾ ਨਹੀਂ ਕਰ ਸਕਦੇ ਸੀ ਇਹ ਸਿਮਰਤ ਸ਼ਾਸਤਰਾਂ ਦੀ ਲਿਖੀ ਹੋਈ ਹੈ ਗਾਥਾ ਹੈ ਗਾਥਾ ਉਹਨੂੰ ਕਹਿੰਦੇ ਨੇ ਜਿਹੜੀ ਝੂਠੀ ਗੱਲ ਹੋਵੇ
ਪਰ ਹੋਵੇ ਗਿਆਨ ਦੇ ਨਾਲ
ਹਾਂ ਇਹ ਗਾਥ ਹੈ ਕਾਥ ਨਹੀਂ ਕਥਾ ਸਭ ਤੋਂ ਉੱਤਮ ਹਰ ਕੀ
ਕਥਾ
ਉਹ ਤੇ ਕਥਾ ਹੈ ਇਹ ਗਾਥਾ ਹੈ ਗਾਥਾ ਹੁੰਦਾ ਕਾਲਪਨਿਕ ਗੱਲ ਗਾਥਾ ਗੁੰਦ ਕੇ ਐਵੇਂ ਗੁੰਦ ਕੇ ਇੱਕ ਗੱਲ ਕਰਤੀ ਗੱਲ 'ਚ ਦਮ ਕੋਈ ਨਹੀਂ ਹੈ ਉਹ ਤੈਨੂੰ ਇੱਕ ਝੂਠ ਨੂੰ ਸੱਚ ਬਣਾਇਆ
ਹੋਇਆ
ਗੱਲ ਬਣਾ ਕੇ ਪੇਸ਼ ਕੀਤੀ ਹੋਈ ਇਹਨੂੰ ਗਾਥਾ ਕਹਿੰਦੇ ਨੇ ਇਹਦੇ ਵਿੱਚ ਗਾਥਾਵਾਂ ਨੇ ਸਾਰੀਆਂ
ਸ਼ਾਸਤਰਾਂ 'ਚ
ਕਥਾ ਨਹੀਂ ਹੈ ਕੋਈ ਕਥਾ ਗੁਰਬਾਣੀ 'ਚ ਹੈ ਕਥਾ ਸੱਚੀ ਹੁੰਦੀ ਹੈ ਕਥਾ ਔਰ ਗਾਥਾ 'ਚ ਕੀ ਫਰਕ ਹੈ ਗਾਥਾ ਕਾਲਪਨਿਕ ਹੈ ਸੋਚੀ ਹੋਈ ਗੱਲ ਹੈ ਕਥਾ ਸਮਝੀ ਹੋਈ ਗੱਲ ਹੈ ਜੋ ਸਮਝੀ ਹੋਈ ਗੱਲ ਕਹੀ ਹੈ ਉਹ ਕਥਾ ਹੈ ਜੋ ਸੋਚੀ ਹੋਈ ਹੈ ਹਨੇਰੇ 'ਚੋਂ ਗੱਥ ਖਿਆਲ ਹੈ ਉਹ ਜਿਹੜੇ ਇਹਨਾਂ ਦੇ ਹੁੰਦੇ ਨੇ ਨਾ ਕਵੀਆਂ ਦੇ ਖਿਆਲ ਉਹ ਹੈ ਉਹਦਾ ਆਪਣਾ ਖਿਆਲ ਹੈ ਊਈ ਉਹਨੂੰ ਗਾਥਾ ਕਹਿੰਦੇ ਨੇ
ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ
ਇਸ ਕਰਕੇ ਉਹ ਮਛਿੰਦਰ ਉੱਥੇ ਜਿਹੜਾ ਜੋਗੀ ਹੈ ਉਹ ਮੱਛ ਦੇ ਪੇਟ ਦੇ ਵਿੱਚ ਬੈਠਣ ਕਰਕੇ ਉਹਦਾ ਨਾਮ ਮਛਿੰਦਰ ਹੈ ਉਹਦਾ ਨਾਮ ਮਛਿੰਦਰ ਹੈ
ਰੁਆਲ ਛੰਦ
ਮਛਿੰਦਰ ਨੂੰ ਤਾਂ ਕਹਿੰਦੇ ਮੱਛ ਦੇ ਜੋ ਪੇਟ 'ਚ ਹੈ
ਰੁਆਲ ਛੰਦ ਤਾਸ ਤੇ ਚੱਲ ਪੁੱਛੀ ਹੈ ਨਿਰਪ ਸਰਬ ਬਾਤ ਵਿਵੇਕ
ਉਹ ਵਿਵੇਕ ਹੈ ਉਹਦਾ ਨਾਂ ਉਹਦੇ ਪੁੱਛਦੇ ਹਾਂ ਆਪਾਂ ਗੱਲ ਵੀ ਕੋਈ ਰਾਜਾ ਰਹਿ ਗਿਆ ਨਹੀਂ ਰਹਿ ਗਿਆ ਉਹ ਦੱਸ ਸਕਦਾ ਉਹਨੂੰ ਤਿੰਨ ਲੋਕ ਦਾ ਗਿਆਨ ਹੈ ਕੋਈ ਐਸਾ ਦੇਸ਼ ਹੀ ਹੋਵੇ ਜਿਹਦਾ ਆਪਾਂ ਨੂੰ ਪਤਾ ਹੀ ਨਾ ਹੋਵੇ ਅੱਡ ਹੋਵੇ ਕੋਈ ਟਾਪੂ ਸਮੁੰਦਰ ਦੇ ਵਿੱਚ ਉੱਥੇ ਦਾ ਰਾਜਾ ਹੋਵੇ ਉਹਨੂੰ ਸਾਰਾ ਹੀ ਪਤਾ ਵਿਵੇਕ ਨੂੰ ਉਹਦੇ ਪੁੱਛੀਏ ਆਪਾਂ ਉਹ ਦੱਸੂਗਾ ਕਿਹੜਾ ਰਾਜਾ ਰਹਿ ਗਿਆ ਕਿਹੜਾ ਨਹੀਂ ਰਹਿ, ਉਹ ਆਪ ਰਾਜਾ ਨਹੀਂ ਹੈ ਰਿਹਾ ਹੋਇਆ, ਉਹ ਦੱਸੂਗਾ ਕੌਣ ਰਹਿ ਗਿਆ, ਉਹ ਤਾਂ ਪੁੱਛੀ। ਅਜੀਬ ਗੱਲ ਸੀ ਉਹਨੂੰ ਲੱਗੀ ਰਾਜੇ ਨੂੰ, ਵੀ ਮੱਛੀ ਦੇ ਪੇਟ 'ਚ ਕੋਈ ਬੰਦਾ ਜਿਉਂਦਾ ਰਹਿ ਸਕਦਾ ਹੈ, ਇੱਦਾਂ ਹੋ ਸਕਦਾ ਹੈ। ਉਹਨੇ ਜਾਣੀ ਸੱਚ ਮੰਨ ਲਈ, ਸੱਚ ਮੰਨ ਲਈ ਇਹ ਗੱਲ, ਅਜੀਬ ਗੱਲ ਲੱਗੀ ਵੀ ਪਹਿਲਾਂ ਇਹ ਗੱਲ ਦਾ ਪਰਦਾ ਚੁੱਕੀਏ ਆਪਾਂ, ਫਿਰ ਗਾਹਾਂ ਗੱਲ ਕਰਾਂਗੇ ਰਾਜਿਆਂ ਵਾਲੀ। ਰਾਜਿਆਂ ਵਾਲੀ ਗੱਲ ਭੁੱਲ ਗਿਆ, ਆਦੂ ਹੀ ਲੱਗ ਗਿਆ, ਦੂਏ ਪਾਸੇ ਲੱਗ ਗਿਆ।
ਇਹ ਨਾ ਤੋਹੇ ਬਤਾਏ ਹੈ ਨਿਰਪ ਭਾਗ ਹੋ ਜੋ ਅਨੇਕ,
ਇਹ ਰਾਜੇ ਨਹੀਂ ਦੱਸ ਸਕਦੇ ਉਹ ਗੱਲ ਜਿਹੜੀ ਉਹ ਦੱਸੂਗਾ, ਇਹ ਰਾਜਿਆਂ ਨੂੰ ਨਹੀਂ ਗਿਆਨ ਹੈਗਾ ਇੰਨਾ। ਇਹਨਾਂ ਦਾ ਆਪਣੇ ਨਾਲ ਨਾਲ ਦੀ ਹੱਦ ਦਾ ਪਤਾ ਵਿਚਾਰੇ, ਇਹਨਾਂ ਨੂੰ ਕੀ ਪਤਾ, ਉਹਨੂੰ ਪਤਾ ਤਿੰਨ ਲੋਕ ਦਾ ਵਿਵੇਕ ਨੂੰ, ਉਹ ਦੱਸੂਗਾ ਤੈਨੂੰ ਵੀ ਕੌਣ ਰਹਿ ਗਿਆ ਕੌਣ ਨਹੀਂ ਰਹਿ ਗਿਆ।
ਐਸ ਬਾਤ ਸੁਣੀ ਜਬ ਤਬ ਰਾਜ ਰਾਜ ਅਵਤਾਰ,
ਜਦ ਇਹ ਗੱਲ ਸੁਣੀ ਰਾਜੇ ਨੇ, ਮਹਾਰਾਜੇ ਨੇ, ਰਾਜ ਅਵਤਾਰ ਹੁੰਦਾ ਮਹਾਰਾਜਾ, ਰਾਜਿਆਂ ਦਾ ਰਾਜਾ, ਉਹ ਸੁਣੀ।
ਸਿੰਧ ਖੋਜਣ ਕੋ ਚਲਾ ਲੈ ਜਗਤ ਕੇ ਸਭ ਜਾਰ,
ਸਾਰੇ ਜਾਲ ਲੈ ਲਏ ਜਗਤ ਦੇ, ਸਾਰੇ ਮਛੇਰੇ ਬੁਲਾ ਲਏ। ਸਿੰਧ ਜਿਹੜਾ ਸਾਗਰ ਸੀ ਕਹਿੰਦਾ ਵੀ ਚਲੋ ਫੜੋ ਜਾਲ ਲਿਆਓ, ਮੱਛ ਫੜੀ ਜਾਓ ਤੇ ਉਹਨਾਂ ਦਾ ਪੇਟ ਚੱਕ ਕਰੀ ਜਾਓ, ਕਿਤੋਂ ਤਾਂ ਨਿਕਲੂਗੇ।
ਰੁਵਾਲ ਛੰਦ ਭਾਂਤ ਭਾਂਤ ਮੰਗਾਏ ਜਾਲ, ਸੰਗ ਲੈ ਦਲ ਸਰਬ,
ਭਾਂਤ ਭਾਂਤ ਦੇ ਜਾਲ ਮੰਗਾ ਲੈ,
ਸੰਗ ਲੈ ਦਲ ਸਰਬ,
ਸਾਰੇ ਦਲ ਲੈ ਲੈ ਨਾਲ ਫੜਨ ਵਾਲੇ ਬਛੇਰਿਆਂ ਦੇ, ਸਾਰੇ ਫੌਜਾਂ ਲੈ ਲਈਏ ਦਲ ਸਰਬ।
ਜੀਤ ਦੰਬ ਦੈ ਚਲਾ ਨਿਰਪ ਜਾਣ ਕੈ ਜੀ ਗਰਭ,
ਬਸ ਸਾਰੇ ਕਬਾਡਿਓ ਲੱਗ ਗਏ ਜਾਲ ਪਾਉਣ ਸਮੁੰਦਰ ਦੇ ਏਰੀਆ, ਹੁਣ ਇੱਕ ਏਰੀਆ ਤੋਂ ਪਾਉਣ ਲੱਗਣਗੇ ਤਾਂ ਹੀ ਪਤਾ ਲੱਗੂਗਾ, ਸਾਫ਼ ਕਰੀ ਜਾਂਦੇ ਨੇ ਜਿਹੜੇ ਬੜੇ ਮੱਛ ਨੇ ਇੱਕ ਪਾਸੇ ਨੂੰ, ਵੀ ਇੱਕ ਪਾਸੇ ਕਰੀ ਜਾਓ ਉਹਨਾਂ ਨੂੰ, ਉਹਨਾਂ ਨੂੰ ਫੜੀ ਜਾਓ ਅਤੇ ਪੇਟ ਚੱਕ ਕਰੀ ਜਾਓ, ਦੇਖੀ ਜਾਓ ਵੀ ਵਿੱਚੋਂ ਕਿਹਦੇ ਨਿਕਲਦਾ ਉਹ।
ਮੰਤਰੀ ਮਿੱਤਰ ਕੁਮਾਰ ਸੰਪਤੀ ਸਰਬ ਮੱਧ ਬੁਲਾਏ,
ਸਾਰੇ ਮੰਤਰੀ ਬਣਾ ਲਏ, ਮਿੱਤਰ ਬਣਾ ਲਏ, ਕੁਮਾਰ ਨੇ
ਸੰਪਤ ਸਰਬ ਮੱਧ ਬੁਲਾਏ,
ਹਾਂ ਸਾਰੇ ਉੱਥੇ ਹੀ ਬੁਲਾ ਲਏ ਜਿੱਥੇ ਉਹ ਜਾਲ ਪਾਉਂਦੇ ਸੀ, ਕਹਿੰਦੇ ਇੱਥੇ ਆ ਜਾਓ ਹੁਣ, ਉੱਥੋਂ ਚੱਕਿਆ ਉਹ ਡੇਰੇ ਹਾਲੇ।
ਸਿੰਧ ਜਾਲ ਡਰੇ ਜਹਾਂ ਤਹਾਂ ਮੱਝ ਛਤਰ ਡਰਾਏ,
ਜਿਹਨੇ ਜਹਾਂ ਤਹਾਂ ਜਾਲ ਪਾ ਤਰ ਜਾ ਕੇ, ਇੱਕੋ ਜਗ੍ਹਾ ਥੋੜ੍ਹੀ ਪਾਉਣੀ ਸੀ, ਦੁਨੀਆ ਹੀ ਸੀ, ਸਾਰੇ ਲਾ ਤੇ ਕੰਮ,
ਮੱਛ ਛਤਰ ਡਰਾਏ,
ਮੱਛ ਜਿਹੜੇ ਸੀਗੇ ਉਹ ਵੀ ਡਰ ਗਏ ਵਿਚਾਰੇ ਭੱਜਣ ਲੱਗ ਗਏ, ਹੁਣ ਜਦ ਇਹ ਤਾਂ 24 ਘੰਟੇ ਬਾਅਦ ਪੈ ਗਏ ਮੱਛਾਂ ਦੇ।
ਭਾਂਤ ਭਾਂਤਨ ਮੱਛ ਕੱਛਪ ਔਰ ਜੀਵ ਅਪਾਰ,
ਅਪਾਰ ਜੀਵ ਮੱਛ ਕੱਛੂ ਜਿਹੜਾ ਹੱਥ ਆ ਗਿਆ ਬਾਹਰ ਕੱਢ ਕੇ ਸਿੱਟੀ ਜਾਂਦੇ ਨੇ, ਖਾਣ ਵਾਲੀ ਪਬਲਿਕ ਵੀ ਉੱਥੇ ਨਹੀਂ ਸੀ, ਉਹ ਕਿਹੜਾ ਗਾਂ ਸਿੱਟਦੇ ਸੀ ਫਿਰ ਵਾਪਸ, ਜਿਹੜਾ ਵੱਢਿਆ ਗਿਆ ਉਹਨੂੰ ਫਿਰ ਖਾ ਲਓ, ਪਬਲਿਕ ਬਥੇਰੀ ਸੀ, ਆ ਖੋੜੇ ਖਾਂਦੇ ਖਾਈ ਜਾਓ, ਹੁਣ ਪਾੜ ਕੇ ਜਾਂ ਦੇਖਦੇ ਨੇ ਉਹ, ਉਹਨੇ ਤਾਂ ਮਰੇ ਜਾਣੇ, ਫਿਰ ਉਹਨੂੰ ਕੀ ਕਰਨੀ।
ਵੀਰ ਜਾਰਨ ਹਵੇ ਕਢਾਈ,
ਇਹ ਤਾਂ ਨਹੀਂ ਪੜ੍ਹ,
ਵੱਧ ਜਾਰਨ ਹਵੇ ਕੱਢੇ ਕਬ ਤਿਆਗ ਪ੍ਰਾਣ ਸੁਧਾਰ,
ਜਿਹੜੇ ਬੰਨ ਕੇ ਜਾਣ ਦੇ ਵਿੱਚੋਂ ਬਾਹਰ ਕੱਢਦੇ ਸੀ ਉਹ ਬਾਹਰ ਹਵਾ 'ਚ ਨਿਕਲਦੀ ਸਾਰੇ ਪ੍ਰਾਣ ਛੱਡ ਦਿੰਦੇ ਨੇ, ਕਿਉਂ ਮੱਛੀ ਜਿਹੜਾ ਪਾਣੀ 'ਤੇ ਬਾਹਰ ਆਉਂਦੇ ਮੱਛੀ ਉਹ ਮਰ ਜਾਂਦੀ ਹੁੰਦੀ ਹੈ, ਜਦ ਪਾਣੀ 'ਤੇ ਬਾਹਰ ਕੱਢਦੇ ਸੀ ਜਦੋਂ ਵਿਚਾਰੇ ਮਰ ਜਾਂਦੇ ਸੀ ਉਹ।
ਸਿੰਧ ਤੀਰ ਗਏ ਜਬ ਜਲ ਜੀਵ ਏਕੈ ਬਾਰ,
ਫਿਰ ਉਹ ਸਾਰੇ ਜਲ ਦੇ ਜੀਵ ਸਾਗਰ ਨੂੰ ਜਾ ਕੇ ਪੁਕਾਰ ਕਰਨ ਲੱਗੇ ਇੱਕੋ ਵਾਰ ਵੀ ਸਾਡਾ, ਅਸੀਂ ਤਾਂ ਦੁਖੀ ਕਰਤੇ ਇਹਨਾਂ ਨੇ, ਸਾਡੇ 'ਤੇ ਭੀੜ ਪੈ ਗਈ, ਸਾਡਾ ਕੋਈ ਹੀਲਾ ਕਰੋ, ਸਾਨੂੰ ਤਾਂ ਤੇਰੇ ਜਗਦੇ ਵੀ ਨਹੀਂ ਟਿਕਣ ਦਿੰਦੇ।
ਐਸ ਭਾਂਤ ਲਏ ਬਖਾਨਤ ਸਿੰਧ ਪੈ ਮਤ ਸਾਰ,
ਇਹ ਤਾਂ ਉਹਨੂੰ ਕਹਿੰਦੇ ਵੀ ਸਾਨੂੰ, ਸਾਡਾ ਕੋਈ ਇਲਾਜ ਕਰੋ, ਸਾਨੂੰ ਕੋਈ ਅਕਲ ਦੱਸੋ ਅਸੀਂ ਕਿੱਥੇ ਜਾਈਏ ਹੁਣ, ਅਸੀਂ ਕੀ ਕਰੀਏ ਹੁਣ। ਸਲਾਹ ਲੈਣ ਗਏ ਸਿੰਧ ਤੋਂ ਸਮੁੰਦਰ, ਸਮੁੰਦਰ ਅੱਗੇ ਹੀ ਪੁਕਾਰ ਕਰਨੀ ਸੀ।
ਬਿਪਕੋ ਧਰ ਸਿੰਧ ਮੂਰਤ ਆਇਓ ਤੇ ਪਾਸ,
ਉਹ ਜਲ ਦੇ ਜੀਵਾਂ ਕੋਲ ਬਿਪਰ ਦਾ ਰੂਪ ਧਾਰਨ, ਦੇਖੋ ਆਇਆ ਫਿਰ ਬਿਪਰ ਦਾ ਰੂਪ ਧਾਰਨ ਕਰਕੇ, ਮੰਤਰ ਵੀ ਪੰਡਿਤ ਨੇ ਹੀ ਦੱਸਣੇ, ਇਲਾਜ ਵੀ ਪੰਡਿਤ ਨੇ ਸਭ ਕੁਝ ਆਪਣੇ ਕੋਲ ਰੱਖਿਆ ਹੋਇਆ ਆਪਣੀ ਬੁੱਢੀ।
ਬਿਪਕੋ ਧਰ ਸਿੰਧ ਮੂਰਤ,
ਮੂਰਤ ਵੀ ਪੇਪਰ ਦੇ ਉਤਾਰੂਗਾ ਭੱਜ ਲਓ ਜਿਹਨੂੰ ਭੱਜਣਾ ਮੂਹਰੇ ਪੰਡਿਤ ਮਿਲੂਗਾ ਜਿਹਨੂੰ ਜਾਊਂਗੇ ਪੰਡਿਤ ਮੂਹਰੇ ਇੱਥੇ ਹੀ ਹੁਣ ਪੰਡਿਤ ਉਹ ਜਲਦੇ ਜੀਵਾਂ ਨੂੰ ਵੀ ਪੰਡਿਤ ਦੱਸ ਰਿਹਾ ਆ ਕੇ ਤਰੀਕਾ ਵੀ ਬਚਾਓ ਕਿਵੇਂ ਹੋਊ ਹੁਣ ਤੁਹਾਡਾ
ਰਤਨ ਹੀਰ ਪਰਵਾਲ ਮਾਨ ਦੀਨ ਹੈ ਅਨਿਆਸ
ਆ ਰਤਨ ਹੀਰ ਪਰਵਾਨ
ਪਰਵਾਲ ਪਰਵਾਨ ਦੀਨ ਹੈ ਅਨਿਆਸ
ਦੀਨ ਹੈ ਅਨਿਆਸ ਕਹਿੰਦਾ ਵੀ ਇਹ ਹੁਣ ਜਿਹੜੇ ਸਮੁੰਦਰ ਕਿੰਨਾ ਕੁ ਦਿੰਦਾ ਸਮੁੰਦਰ ਵਿੱਚੋਂ ਹੀਰੇ ਜਵਾਹਰਾਤ ਬਹੁਤ ਕੁਝ ਨਿਕਲਦਾ ਕਹਿੰਦਾ ਇਹਨਾਂ ਨੂੰ ਬਥੇਰਾ ਕੁਝ ਦਿੱਤਾ ਮੈਂ ਉਹਨੇ ਵੇਪਰ ਕਹਿੰਦਾ ਵੀ ਇਹਦੇ ਵਿੱਚੋਂ ਹੀਰੇ ਜਵਾਹਰਾਤ ਜਿਹੜੇ ਮਿਲਦੇ ਨੇ ਸਮੁੰਦਰ ਦੇ ਵਿੱਚੋਂ ਆਪ ਇਹਨਾਂ ਸਮੁੰਦਰ ਦਾ ਰੂਪ ਧਾਰਨ ਕਰਕੇ ਆਇਆ ਵੀ ਮੈਂ ਸੰਸਾਰ ਨੂੰ ਇਹਨਾਂ ਕੋਲ ਦਿੱਤਾ ਰਾਜਿਆਂ ਨੂੰ ਬਈ ਮੇਰੇ 'ਤੇ ਜਿਹੜੇ ਮੇਰੇ ਜਲ ਦੇ ਵਿੱਚ ਜੀਵ ਨੇ ਇਹਨਾਂ 'ਤੇ ਕਿਰਪਾ ਰੱਖਣੀ ਚਾਹੀਦੀ ਹੈ ਰਾਜੇ ਨੂੰ ਆ ਜਿਹੜੇ ਤੇਰੇ ਕੋਲ ਇਹਨੇ ਹੀਰੇ ਮੋਤੀ ਧਨ ਮੈਂ ਦਿੱਤਾ ਸਮੁੰਦਰ ਦੇ ਵਿੱਚੋਂ ਆਉਂਦੇ ਨੇ ਨਾ ਬਹੁਤ ਨਿਕਲਦੇ ਹਾਂ
ਜੀਵ ਕਾਹੇ ਸੰਘਾਰੀ ਹੈ ਸੁਣ ਲੀਜੀਐ ਨਿਰਪ ਬੈਨ
ਇਹ ਰਾਜੇ ਤੈਨੂੰ ਇੰਨਾ ਕੁਛ ਮੈਂ ਦਿੱਤਾ ਹੈ ਹੀਰੇ ਜਵਾਹਰਾਤ ਇਹ ਮੇਰੇ ਜੀਵ ਕਿਉਂ ਸੰਘਾਰਦਾ ਤੂੰ ਇਹਨਾਂ ਨੇ ਕੀ ਕਸੂਰ ਕੀਤਾ ਵਿਚਾਰਿਆਂ ਨੇ ਜੇ ਮੱਛੀਆਂ ਨੇ ਖਾਣ ਦੇ ਕੰਮ ਆਉਂਦੀਆਂ ਨੇ ਪਰ ਜਾਂ ਤੁਹਾਡੀ ਹੋਈ ਹੈ ਇਸ ਤਰੀਕੇ ਨਾਲ ਇਹਨਾਂ ਦੇ ਸੰਘਾਰ ਸੰਘਾਰ ਕੇ ਸਿੱਟੀ ਜਾਂਦੇ ਸੜੀ ਜਾਂਦੀਆਂ ਨੇ ਇਹਨਾਂ ਨੇ ਕੀ ਵਿਗਾੜਿਆ ਵਿਚਾਰਿਆਂ ਨੇ ਤੇਰਾ ਇੰਨਾ ਤੁਸੀਂ ਅਨਿਆਏ ਕਿਉਂ ਕਰਨ ਲੱਗੇ ਇਹ ਮੇਰੇ ਕੋਲ ਦੁਖੀ ਮੇਰੀ ਪਰਜਾ ਹੈ ਮੇਰੇ ਕੋਲ ਪੁਕਾਰਨਾ ਇਹਨਾਂ ਨੇ ਆ ਕੇ ਇਹ ਨਾ ਕੰਮ ਕਰੋ
ਜੌਣ ਕਾਰਜ ਕੋ ਚਲੇ ਤੁਮ ਸੋ ਨਹੀਂ ਇਹ ਠੈਨ
ਉਹ ਜਿਹੜਾ ਕੰਮ ਤੁਸੀਂ ਤੋੜਦੇ ਹੋ ਇੱਥੇ ਨਹੀਂ ਹੈ ਉਹ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਉਹ ਇਹਨਾਂ ਜੀਵਾਂ ਦੇ ਵਿੱਚ ਨਹੀਂ ਹੈਗਾ ਜਿਹੜਾ ਤੁਸੀਂ ਜਿਹੜੀ ਚੀਜ਼ ਤੁਸੀਂ ਲੱਭਦੇ ਹੋ ਇੱਥੇ ਨਹੀਂ ਹੈ ਸਮੁੰਦਰ 'ਚ ਨਹੀਂ ਹੁੰਦੀ ਉਹ ਇਹਨਾਂ ਮੱਛਾਂ ਦੇ ਵਿੱਚ ਨਹੀਂ ਹੈ ਉਹ ਜਿਹੜਾ ਕਾਰਜ ਤੂੰ ਜੋ ਤੋੜਦਾ ਫਿਰਦਾ ਉਹ ਨਹੀਂ ਹੈਗਾ ਇੱਥੇ ਇਹਨਾਂ ਨੂੰ ਛੱਡ ਇਹਨਾਂ ਨੂੰ ਮਾਰ ਵਿਚਾਰਿਆਂ ਨੂੰ
ਸਿੰਧ ਬਾਚ ਰੁਵਾਲ ਛੰਦ ਛੀਰ ਸਹਿ ਛੀਰ ਸਾਗਰ ਹੈ ਜਹਾਂ ਸੁਣ ਰਾਜ ਰਾਜ ਅਵਤਾਰ
ਉਹ ਛੀਰ ਸਾਗਰ ਕਿਹਾ ਉਹਨੇ ਖੀਰ ਦਾ ਦੁੱਧ ਦਾ ਸਮੁੰਦਰ ਆ ਉਹ ਮੈਂ ਤਾਂ ਪਾਣੀ ਦਾ ਸਮੁੰਦਰ ਓਏ ਪਾ ਤੂੰ ਸਮੁੰਦਰ ਤਾਂ ਕਹਿ ਤਾ ਅਗਲੇ ਨੇ ਖੀਰ ਸਾਗਰ ਕਿਹਾ ਉਹ ਤੈਨੂੰ ਉਹ ਖੀਰ ਸਾਗਰ ਹੋਰ ਹੁੰਦਾ ਹੈ ਤਾਂ ਪਾਣੀ ਦਾ ਸਮੁੰਦਰ ਹੈ ਤੂੰ ਕਿਹੜੇ ਚੱਕਰ 'ਚ ਪੈ ਗਿਆ ਤਾਂ ਮੇਰੇ ਇਹੀ ਜੀਵ ਮਾਰ ਲਏ ਸ਼ੁਰੂ ਕਰਤੇ ਉਹ ਖੀਰ ਸਾਗਰ ਹੈ ਇੱਕ ਉਹ 'ਚ ਰਹਿੰਦਾ ਉਹ ਮੱਛ ਮੇਰੇ 'ਚ ਨਹੀਂ ਹੈਗਾ ਉਹ ਇੱਥੇ ਨਹੀਂ ਹੈ ਸਾਡੇ ਏਰੀਏ 'ਚ ਨਹੀਂ ਹੈ ਉਹ ਉੱਥੇ ਹੈ ਉੱਥੇ ਜਾ ਕੇ ਲੈ ਲੈ ਕੱਢ ਲੈ
ਮੱਛ ਉਧਰ ਮੱਛਰ ਜੋਗੀ ਬੈਠ ਹੈ ਬ੍ਰਿਤ ਧਾਰ
ਉੱਥੇ ਹਾਂ ਬਿਰਤੀ ਸਮਾਧੀ ਲਾ ਕੇ ਜੋਗੀ ਜ਼ਰੂਰ ਬੈਠਾ ਉਹ ਇਹ ਗੱਲ ਠੀਕ ਹੈ ਹੁਣ ਉਹਨੇ ਇਹ ਵੀ ਕਹਿ ਤਾ ਵੀ ਗੱਲ ਠੀਕ ਹੈ ਪਿਛਲੀ ਗੱਲ 'ਤੇ ਮੋਹਰ ਵੀ ਲਾਤੀ ਪਰ ਇਹ ਸਮੁੰਦਰ 'ਚ ਹੈ ਵੀ ਨਹੀਂ ਇਹ ਵੀ ਕਹਿ ਤਾ
ਡਾਲ ਜਾਲ ਨਿਕਾਲ ਤਾਂ ਕਹਿ ਪੂਛ ਲਿਹੋ ਬਣਾਏ
ਉੱਥੇ ਜਾ ਕੇ ਜਾਲ ਪਾ ਦੇ ਪੁੱਛ ਲਿਓ ਵੀ ਕਿੱਥੇ ਰਹਿੰਦਾ ਉਹਨਾਂ ਨੂੰ ਵੀ ਭਾਈ ਦੱਸੋ ਜਿਹੜਾ ਕੱਢੋਗੇ ਉਹਨੂੰ ਪੁੱਛ ਲਿਆ ਕਰਿਓ ਵੀ ਉਹ ਕਿੱਥੇ ਹੈ ਬਾਕੀ ਛੱਡਤਾ ਉੱਥੇ ਹੀ ਪਾੜਨ ਦੀ ਲੋੜ ਨਹੀਂ ਉਹਨੂੰ ਮਾਰਨ ਦੀ ਲੋੜ ਨਹੀਂ ਪੁੱਛਣ ਦੀ ਲੋੜ ਹੈ
ਜੋ ਕਹਾ ਸੋ ਕੀਜੀਐ ਨਿਰਪ ਇਹੀ ਸੱਤ ਉਪਾਏ
ਜੋ ਮੈਂ ਕਿਹਾ ਇਹ ਕਰੋ ਇਹੀ ਠੀਕ ਉਪਾਏ ਸੱਤ ਉਪਾਏ ਠੀਕ ਉਪਾਏ ਹੀ ਹੈ ਉਹਦਾ ਮਛਿੰਦਰ ਨਾਥ ਨੂੰ ਕੋਲ ਜਾਣ ਦਾ ਮਛਿੰਦਰ ਨਾਥ ਨੂੰ ਪੁੱਛਣ ਦਾ ਜੇ ਲੱਭੋਗੇ ਤਾਂ ਹੀ ਪੁੱਛੋਗੇ ਉਹਨੂੰ ਲੱਭਣ ਦਾ ਇਹੀ ਉਪਾਏ ਹੈ ਉੱਥੇ ਜਾ ਕੇ ਪੁੱਛੋ ਉਹਨਾਂ 'ਤੇ ਖੀਰ ਸਾਗਰ ਵਾਲੇ ਦੇ ਵਿੱਚੋਂ ਭਾਈ ਤੁਹਾਡੇ ਮਛਿੰਦਰ ਨਾਥ ਕੌਣ ਹੈ
ਜੋਰ ਬੀਰਨ ਲਾਕ ਸਿੰਧ ਹੈ ਆਵ ਚਾਲ ਸੁਬਾਹ
ਜੋ
ਜੋਰ ਬੀਰਨ ਲਾਕ ਸਿੰਧ ਹੈ
ਉਹ ਜੋ ਉਹਦੇ ਇਕੱਠੇ ਕਰ ਲਏ ਆਪਣੇ ਜਿਹੜੇ ਜਾ ਪਾਉਣ ਵਾਲੇ ਜਾਲ ਪਾਉਣੇ ਵਾਲੇ ਸੀ
ਆਗ ਚਾਲ ਸੁਬਾਹ
ਅੱਗੇ ਚੱਲ ਪਿਆ ਉਹ
ਹੂਰ ਪੂਰ ਰਹੀ ਜਹਾਂ ਤਹਾਂ ਜਤਰ ਤਤਰ ਉਛਾਹ
ਹੂਰ ਪੂਰ ਰਹੀ ਜਹਾਂ ਉੱਥੇ ਕੌਣ ਨੇ ਉੱਥੇ ਵਿਵੇਕ ਬੁੱਧੀਆਂ ਨੇ ਸਾਰੀਆਂ
ਹੂਰ ਪੂਰ ਰਹੀ ਤਾਂ
ਉੱਥੇ ਸਾਰੇ ਵਿਵੇਕ ਬੁੱਧੀ ਵਾਲੇ ਹੀ ਨੇ ਬੈਠੇ
ਜਤਰ ਤਤਰ ਉਛਾਹ
ਹਾਂ ਜਤਰ ਤਤਰ ਜਿੱਥੇ ਕਿਤੇ ਦੇਖੋ ਉੱਥੇ ਬਵੇਕ ਬੁੱਧੀ ਵਾਲਾ ਹੀ ਨੇ ਸਾਰਾ, ਦੂਆ ਨਹੀਂ ਹੈ ਕੋਈ।
ਭਾਂਤ ਭਾਂਤ ਬਾ ਜਤਰ ਬਾ ਯੰਤਰ ਬਾ ਜਤ ਔਰ ਘੁਰਤ ਨਿਸ਼ਾਨ।
ਉੱਥੇ ਭਾਂਤ ਭਾਂਤ ਦੇ ਬਾ ਜਤ, ਕਿਉਂਕਿ ਭਾਂਤ ਭਾਂਤ ਦੀਆਂ ਭਾਸ਼ਾਵਾਂ ਨੇ ਉੱਥੇ, ਭਾਸ਼ਾ ਤਾਂ ਅੱਡ ਅੱਡ ਚੱਲਦੀ ਹੈ ਨਾ, ਭਾਸ਼ਾ ਤਾਂ ਸਾਡੇ ਕਈ ਬਦਲ ਗਈ ਇੱਥੇ ਬ੍ਰਹਮ ਗਿਆਨ ਦੀ। ਭਾਂਤ ਭਾਂਤ ਦੇ ਬਾ ਯੰਤਰ, ਭਾਂਤ ਭਾਂਤ ਦੀ ਭਾਸ਼ਾ ਦਾ ਭਾਂਤ ਭਾਂਤ ਦਾ ਵਾਜਾ ਹੁੰਦਾ।
ਔਰ ਘੁਰਤ ਨਿਸ਼ਾਨ,
ਔਰ ਘੁਰਤ ਨਿਸ਼ਾਨ ਨਿਸ਼ਾਨ ਜਿਹੜੇ ਧੌਂਸੇ ਨੇ ਉਹਨਾਂ ਦੀ ਘੋਰ ਵੀ ਪੈਂਦੀ ਹੈ ਵੱਜਦੇ ਨੇ।
ਸ਼ੀਰ ਸਿੰਧੂ ਹੁਤੋ ਜਹਾਂ ਦੇ ਠਾਮ ਪਹੁੰਚੇ ਆਨ।
ਜਿੱਥੇ ਸ਼ੀਰ ਸਾਗਰ ਹੁੰਦਾ ਹੈ, ਦੁੱਧ ਦਾ ਸਾਗਰ ਹੁੰਦਾ ਹੈ, ਜਿੱਥੇ ਗੁਰਮਤ ਦਾ ਪ੍ਰਚਾਰ ਹੁੰਦਾ ਉੱਥੇ ਪਹੁੰਚ ਕੇ ਜਾ ਕੇ।
ਸੂਤਰ ਜਾਲ ਬਣਾਏ ਕੈ ਤੇ ਮੱਧ ਡਾਰ ਅਪਾਰ।
ਸੂਤ ਦਾ ਜਾਲ ਬਣਾ ਕੇ ਉਹਦੇ ਵਿੱਚ ਪਾਉਣ ਪਾਤਾ ਉਹਨਾਂ ਨੇ,
ਸੂਤਰ ਜਾਲ ਬਣਾਏ ਕੈ,
ਸੂਤ ਦਾ ਜਾਲ ਪਾਇਆ
ਤੇ ਮੱਧ ਡਾਰ ਅਪਾਰ
ਉਹਦੇ ਵਿੱਚ ਪਾਤਾ, ਬਹੁਤ ਬੜਾ ਜਾਲ ਪਾਤਾ।
ਔਰ ਜੀਵ ਘਣੇ ਗਏ ਨਾ ਵਿਕੋਲਿਓ ਸ਼ਿਵ ਬਾਰ।
ਔਰ ਤਾਂ ਜੀਵ ਸਾਰੇ ਫਸ ਗਏ ਸੂਤ ਦੇ ਜਾਲ 'ਚ,
ਨਾ ਵਿਲੋਕਿਓ ਸ਼ਿਵ ਬਾਰ,
ਉਹ ਨਹੀਂ ਆਇਆ। ਨਾਥ ਨੀ ਉੱਥੇ ਉਹਦੇ ਵਿੱਚ ਫਸ ਸਕਿਆ, ਮਛਿੰਦਰ ਨਾਥ ਨੀ ਫਸ ਸਕਿਆ ਉਹਦੇ ਵਿੱਚ।
ਹਾਰ
ਸੱਚ ਮੱਛੇ ਮਛਿੰਦਰ ਨਾਥ ਹੈ, ਮੱਛ ਦਾ ਹੀ ਨਾ ਮਛਿੰਦਰ ਨਾਥ ਹੈ ਉਹ, ਜਲਕਿ ਮੱਛਲੀ ਚੜੀ ਖਜੂਰ ਉਹ ਹੈ ਮਛਿੰਦਰ ਨਾਥ। ਇਹ ਅਸਲ 'ਚ ਮਨ ਫੜਨਾ ਸੀ, ਗੱਲ ਮਨ ਨੂੰ ਫੜਨ ਦੀ ਹੈ, ਹਾਂ ਇਹ ਫੜਨਾ ਸੀ। ਉਹ ਫਿਰ ਕਹਿੰਦਾ ਵੀ ਇਹ ਜਾਲ ਨਾ ਨਹੀਂ ਫੜ ਹੋਣਾ, ਇਹਨਾਂ ਜਾਲਾਂ ਨੇ ਨਹੀਂ ਫੜ ਹੋਣਾ, ਕਿਹੜੇ ਜਾਲ ਨਾ ਫੜੂ, ਜਾਲ ਦੱਸਦਾ ਹੁਣ।
ਹਾਰ ਹਾਰ ਫਿਰੇ ਸਭੇ ਪਟ ਆਣ ਭੂਪਤ ਤੀਰ।
ਸਾਰੇ ਹਾਰ ਗਏ, ਉਹ ਕਹਿੰਦੇ ਜੀ ਇਹ ਜਾਲ 'ਚ ਉਹ ਤਾਂ ਫਸਦਾ ਹੀ ਨਹੀਂ, ਹੈ ਜ਼ਰੂਰ ਪਰ ਇਹ ਜਾਲ 'ਚ ਨਹੀਂ ਉਹ ਫਸਦਾ, ਇਹ ਜਾਲ ਨਹੀਂ ਉਹ ਕਾਬਲ ਹੈਗੇ ਉਹਨੂੰ ਫਸਾਉਣ ਦੇ। ਹੋਰ ਸਭ ਕੋ ਫਸ ਗਿਆ, 84 ਲੱਖ ਜੂਨ ਫਸਦੀ ਹੈ ਪਰ ਆਦਮੀ ਦਾ ਜਿਹੜਾ ਹੈ ਉਹ ਨਹੀਂ ਫਸਦਾ। ਹੋਰ ਜੀਵ ਫਸਦੇ ਨੇ ਨਾ, ਉਹ ਕਿਹੜੇ ਜੀਵ ਨੇ ਫਿਰ ਜਿਹੜੇ ਫਸਦੇ ਨੇ? ਵਿਵੇਕ ਬੁੱਧੀ ਆਦਮੀ ਦੇ ਜਨਮ 'ਚ ਹੁੰਦੀ ਹੈ, ਥੱਲੇ ਦੇ ਜੀਵ ਤਾਂ ਸਾਰੇ ਫਸ ਜਾਣਗੇ ਇਹ ਦੂਏ ਜਾਲ 'ਚ ਸੂਤ ਦੇ 'ਚ, ਉਹ ਨਹੀਂ ਫਸਦਾ, ਉਹ ਮਨ ਨਹੀਂ ਫਸਦਾ ਹੈ, ਮਨੁੱਖੀ ਮਨ ਨਹੀਂ ਫਸਦਾ ਹੈ।
ਔਰ ਜੀਵ ਘਣੇ ਗਹੇ ਪਰਸੋ ਨਾ ਪਾਪ ਫਕੀਰ।
ਬਸ ਉਹ ਫਕੀਰੀ ਜਿਹੜਾ ਉਹ ਨਹੀਂ ਫਸਿਆ ਇਹਦੇ ਵਿੱਚ, ਬਾਕੀ ਜੀਵ ਸਾਰੇ ਆ ਗਏ, ਬਾਕੀ ਜੀਵ ਇੱਕ ਰਸ ਚਾਹੁੰਦੇ ਨੇ ਇਹਦੇ 'ਚ, ਦੇਹ ਨਾਲ ਜਿਹੜਾ ਜੁੜਿਆ ਹੋਇਆ ਉਹ ਸਾਰੇ ਆਉਂਦੇ ਨੇ, ਜਿਹੜਾ ਦੇਹੀ ਅਤੇ ਉੱਪਰ ਉੱਠ ਗਿਆ ਉਹ ਏਰੀਏ 'ਚ ਆਉਂਦਾ।
ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਬਿਨ ਆਸ।
ਮੱਛ ਦੇ ਪੇਟ 'ਚ ਬੈਠਾ ਬਿਨਾਂ ਆਸ ਤੇ, ਉਹ ਮਛਿੰਦਰ ਨਾਥ ਜਿਹੜਾ ਬੈਠਾ ਉਹ ਸੁੰਨ ਸਮਾਧ ਹੋਇਆ ਬੈਠਾ ਹੈ,
ਬੈਠਾ ਬਿਨਾਂ ਆਸ,
ਬਿਨਾਂ ਸੁੰਨ ਸਮਾਧ, ਉਹ ਸੁੰਨ ਸਮਾਧ ਹੈ, ਤੇਰੇ ਪਵਣ ਸੁੰਨ ਸੁੰਨ ਬੈਠਾ ਉਹ।
ਜਾਨ ਭੇਟ ਸਕੇ ਨਾ ਵਾਕੋ ਮੌਨ ਅੰਗ ਸੁਬਾਸ।
ਉਹਨੂੰ ਜਾਲ ਦੇ ਨੇੜੇ ਨਹੀਂ ਜਾਂਦਾ, ਜਾਲ ਨਹੀਂ ਉੱਥੇ ਜਾ ਸਕਦਾ,
ਮਾਇਆ ਜਾਲ ਦੇ ਨੇੜੇ ਨਹੀਂ
ਜਾਂਦਾ। ਹਾਂ ਮਾਇਆ ਦਾ ਜਾਲ ਨਹੀਂ ਨੇੜੇ ਜਾਂਦਾ ਉੱਥੇ, ਮਾਇਆ ਦਾ ਜਾਲ ਜੇ ਬਾਹਰ ਆਊ ਜਾ ਜਾਂਦਾ, ਬਾਹਰ ਹੁੰਦਾ ਨਹੀਂ, ਮਾਇਆ ਦਾ ਜਾਲ ਉੱਥੇ ਪੈਂਦਾ ਨਹੀਂ।
ਏਕ ਜਾਲ ਸੁਣਾ ਨਯੋ ਤੈ ਡਾਰੀਏ ਅਵਿਚਾਰ।
ਇੱਕ ਹੋਰ ਜਾਲ ਸੁਣਿਆ ਨਵਾਂ, ਅਸੀਂ ਦੇਖਿਆ ਨਹੀਂ ਸੁਣਿਆ, ਉਹ ਜਾਲ ਲਾ ਪਾ ਕੇ ਦੇਖੋ ਸ਼ਾਇਦ ਉਹ 'ਚ ਫਸ ਜਾਵੇ।
ਸਤ ਬਾਤ ਕਹੂੰ ਤੁਮੈਂ ਸੁਣ ਰਾਜ ਰਾਜ ਅਵਤਾਰ।
ਸੱਚੀ ਗੱਲ ਦੱਸਦਾ ਰਾਜ ਰਾਜ ਦੇ ਅਵਤਾਰ, ਕਿ ਇੱਕ ਜਾਲ ਹੋਰ ਸੁਣਿਆ ਉਹ ਦੇਖ ਲਓ, ਮੰਗਾ ਕੇ ਉਹ ਪਾ ਕੇ ਦੇਖ ਲਓ, ਉਹ 'ਚ ਫਸੂਗਾ ਉਹ, ਇਹਨਾਂ ਜਾਲਾਂ 'ਚ ਨਹੀਂ ਫਸਦਾ।
ਰੁਆਰ ਗਿਆਨ ਨਾਮ ਸੁਣਾ ਹਮੋ ਤੇ ਜਾਲ ਕੋ ਨਿਰਪਰਾਏ।
ਉਹ ਗਿਆਨ ਦੇ ਜਾਲ 'ਚ ਫਸਦਾ, ਉਹ ਜਾਲ 'ਚ ਨਹੀਂ ਫਸਦਾ। ਕਿਹੜਾ ਜਾਲ ਹੈ ਉਹਨੇ?
ਗਿਆਨ ਦਾ ਬੱਧਾ ਮੰਨਦਾ,
ਗਿਆਨ ਦਾ ਬੱਧਾ ਮੰਨਦਾ। ਉਹ ਗਿਆਨ ਤੋਂ ਬਿਨਾਂ ਕਿਸੇ ਜਾਲ 'ਚ ਨਹੀਂ ਫਸਦਾ, ਉਹ ਤਾਂ ਗਿਆਨ ਦੇ ਜਾਲ 'ਚ ਫਸਦਾ ਮਨ, ਹੋਰ ਨਹੀਂ ਫਸਦਾ ਕਿਸੇ ਜਾਲ 'ਚ ਉਹ। ਹੋਰ ਕੋਈ ਜਾਲ ਹੈ ਨਹੀਂ ਜਿਹਦੇ ਵਿੱਚ ਕਾਬੂ ਆ ਜਾਵੇ।
ਤੌਣ ਤਾਂ ਮੈਂ ਡਰ ਕੈ ਮੁੰਡ ਰਾਜ ਲਿਹੋ ਗਹਾਏ।
ਬਾ ਉਹਦੇ 'ਚ ਉਹਨੂੰ ਫੜ ਕੇ ਕਾਬੂ ਕਰਕੇ ਲਿਆਓ, ਉਹ ਨਹੀਂ ਕਿਸੇ ਜਾਲ 'ਚ ਆਉਂਦਾ।
ਯੋਨਾ ਹਾਥ ਪਰੇ ਮੁਨੀਸ਼ਰ ਬੀਤ ਹੈ ਬਹੁ ਬਰਖ।
ਬਹੁਤ ਸਾਲ ਹੋ ਗਏ ਉਹਨੂੰ ਕੋਈ ਫੜੇ ਨਹੀਂ ਸਕਿਆ, ਬਹੁਤ ਸਾਲ ਹੋ ਗਏ, ਕਦੋਂ ਨਹੀਂ ਫੜ ਸਕਿਆ, ਕਿਵੇਂ ਕੀ ਗੱਲ ਕਰ ਰਹੇ ਨੇ।
ਬੀਤ ਹੈ ਬਹੁ ਬਰਖ,
ਬਹੁਤ ਬਰਖ ਬੀਤ ਗਏ, ਦੱਤਾਤਰੇ ਤੋਂ ਲੈ ਕੇ ਕਿਸੇ ਨੇ ਫੜਿਆ ਹੀ ਨਹੀਂ। ਉਹ ਤਾਂ ਪਹਿਲਾਂ ਤੋਂ ਲੈ ਕੇ ਨਹੀਂ ਫੜਿਆ, ਉਹ ਦੱਤਾਤਰੇ ਵੀ ਜੋਗ ਜਟਾਈ ਹੈ, ਨਹੀਂ ਫੜਿਆ ਗਿਆ ਉਹ, ਬਹੁਤ ਸਾਲ ਹੋ ਗਏ, ਹੁਣ ਨਹੀਂ ਫੜਿਆ ਕਿਸੇ ਨੇ।
ਸੱਤ ਬਾਤ ਕਹੂੰ ਤੂੰ ਮੈਂ ਸੁਣ ਲੀਜੀ ਹੈ ਭਰਤ ਰੱਖ।
ਹਾਂ ਸੱਚੀ ਗੱਲ ਤੁਹਾਨੂੰ ਦੱਸਦੇ ਹਾਂ,
ਭਰਤ ਰੱਖ,
ਭਰਤ ਭਾਰਤ ਦੇ ਰਕਸ਼ਾ ਕਰਨ ਵਾਲੇ, ਇਹ ਸ੍ਰਿਸ਼ਟੀ ਦੀ ਰਕਸ਼ਾ ਕਰਨ ਵਾਲੇ ਰਾਜੇ, ਸਾਰਿਆਂ ਦੀ ਰਕਸ਼ਾ ਕਰਨ ਵਾਲੇ ਰਾਜੇ, ਇਹ ਸੱਚੀ ਗੱਲ ਹੈ, ਬਹੁਤ ਦੇਰ ਤੋਂ ਨਹੀਂ ਫੜਿਆ ਗਿਆ ਕਿਸੇ ਤੋਂ ਵੀ, ਉਹ ਬੇਕਾਬੂ ਹੈ, ਬਾਹਰ ਹੈ ਉਹ ਜਾਲ ਤੋਂ, ਜਾਲ 'ਚ ਨਹੀਂ ਆਉਂਦਾ।